ਸਤਨਾਮ ਸ਼੍ਰੀ ਵਾਹਿਗੁਰੂ। ਕਬੀਰ ਜਹਿ ਦਰ ਆਵਤ ਜਤ ਹੋ ਹਟਕੇ ਦਰ ਕੈਸੇ ਛੋੜੀਏ ਜੋ ਦਰ ਕਬੀਰ ਸਮੁੰਦ ਨ ਛੋੜੀਏ ਜੋ ਅਤ ਖਾਰੋ ਹੋਏ ਪੋਖਰ ਪੋਖਰ ਢੂੰਡਤੇ ਭਲੋ ਨਾ ਕਹਿ ਕੋਏ ਗੁਰ ਕਾ ਬਚਨ ਗੁਰ ਕਾ ਬਚਨ ਦੱਸੈ ਜੀਨਾ ਗੁਰ ਕਾ ਬਚਨ ਦੱਸੈ ਜੀਨਾ ਬਸੈ ਜੀਨਾ ਗੁਰ ਕਾ ਬਚਨਾ ਗੁਰ ਕਾ ਬਚਨਾ ਬਸੈ ਜੀਨਾ ਗੁਰ ਕਾ ਬਚਨਾ ਚਲ ਨਹੀਂ ਡੂਬੇ ਤਸਤਰ ਨਹੀਂ ਲੇਵੇ ਚਲ ਨਹੀਂ ਡੂਬੇ ਤਸਤਰ ਨਹੀਂ ਲੇਵੇ ਪਾਹੇ ਨਾ ਸਕੇ ਚਾਲੇ ਪਾਹੇ ਨਾ ਸਕੇ ਬਸੈ ਜੀਨਾ ਬਸੈ ਜੀਨਾ ਗੁਰ ਕਾ ਬਚਨ ਬੋਲੋ ਬਸੈ ਜੀ ਬੋਲੋ ਜੀ ਗੁਰ ਕਾ ਸਿਮਰੋ ਸਿਮਰ
ਸਿਮਰੋਂ ਸਿਮਰ ਸਿਮਰ ਸੁਖ ਪਾਵੋ
ਪਰਲੋਕ
अंग सहाई जत कत मोहे रखवाले गुर का वचन बसे जीनाने जल नहीं डूबे तस पर नहीं लेवे पहना सके जाने निर्तन को अंधले कोटे को मात दू जैसे सागर में है बोहे तू पायो हर नानक करी
सिमर सुख पावो सिमरो सिमर सिमर सुख पावो सास सास संभाले बसे जीना गुरु का वचन बसे जीना वाहेगुरु वाहेगुरु वाहेगुरु
ਇੱਕ ਦੋ ਮਿੰਟ ਜੁੜ ਕੇ ਬਈ ਜੁੜ ਕੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸੰਗਤ ਮਿਲੇ ਸੋ ਤਰਿਆ ਮੇਰੇ ਬਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਬਾਦੋ ਜੀ ਸਤ ਸੰਗਤ ਮਿਲੇ ਬੜੋ ਪਿਆਰਿਓ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਬੋਲੋ ਬੋਲੋ ਬਈ
ਸੰਗਤ ਮਿਲੇ
ਸੋ ਤਰਿਆ ਮੇਰੇ ਮਾਰੋ ਸਤ ਸੰਗਤ ਮਿਲੇ ਮੇਰੇ ਬਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਮੇਰੇ ਬਾਦੋ ਜੀ
ਸਤ ਸੰਗਤ ਮਿਲੇ ਸੋ
ਤਰਿਆ ਮੇਰੇ ਬਾਦੋ ਜੀ
ਸਤ
ਜੀ ਮੇਰੇ ਮਾਤੋ ਜੀ ਮਿਲੇ ਸੋ ਤਰਿਆ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਤਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਕਾਲੇ ਵਿੱਚ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਹੀ ਦੀਵਾਨ ਹੁੰਦੇ ਆ। ਮੇਰਾ ਖਿਆਲ ਹੈ ਕਿ ਸਾਡੇ ਸਾਰੇ ਇੱਕ ਸਾਲ ਦੇ ਸ਼ਡਿਊਲ ਵਿੱਚ ਡਕਾਲਾ ਹੀ ਹੋਏਗਾ ਜਿਹਨੂੰ ਹਰ ਸਾਲ ਦੀਵਾਨ ਮਿਲ ਜਾਂਦੇ ਆ, ਨਹੀਂ ਤੇ ਦੋ ਸਾਲ ਬਾਅਦ ਕਿਸੇ ਇਲਾਕੇ ਵਿੱਚ, ਤਿੰਨ ਸਾਲ ਬਾਅਦ ਜਾਈਦਾ, ਕਈ ਇਲਾਕਿਆਂ 'ਚ ਪੰਜ ਪੰਜ ਸਾਲ ਵੀ ਲੰਘ ਜਾਂਦੇ। ਪਰ ਡਕਾਲੇ ਦੇ ਕੁਝ ਸਿੰਘ ਉੱਦਮੀ ਹਨ, ਇਸ ਕਰਕੇ ਆਪਾਂ ਹਰ ਸਾਲ ਹੀ ਇੱਥੇ ਹਾਜ਼ਰੀ ਭਰਦੇ। ਸੋ ਤਿੰਨ ਰੋਜ਼ਾ ਸਮਾਗਮ ਵਿੱਚੋਂ ਅੱਜ ਆਪਾਂ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰਨ ਵਾਸਤੇ ਆਏ ਹਾਂ। ਇਕਾਗਰਤਾ ਬਣਾ ਕੇ ਰੱਖੀਏ ਜੀ, ਮਨ ਜੋੜ ਕੇ ਰੱਖੀਏ। ਗੁਰੂ ਜੀ ਦੇ ਚਰਨਾਂ ਵਿੱਚ ਅਸੀਂ ਸ਼ਾਂਤੀ ਮੰਗਦੇ ਹਾਂ, ਸ਼ਾਂਤ ਰਹੇ ਸਾਡਾ ਮਨ, ਕੁਛ ਭਟਕਣਾ ਜਿਹੜੀ ਹੈ ਉਹ ਖਤਮ ਹੋਵੇ, ਮਨ ਦੀ ਚੰਚਲਤਾ ਹੀ ਖਤਮ ਹੋਵੇ, ਮਨ ਇੱਕ ਰਸ ਵਿੱਚ ਰਵੇ, ਸਾਨੂੰ ਆਨੰਦ ਮਿਲੇ। ਹੁਣ ਹਰ ਬੰਦਾ ਆਨੰਦ ਚਾਹੁੰਦਾ ਹੈ, ਸਾਡੀ ਜਿਹੜੀ ਮੰਜ਼ਿਲ ਹੈ ਉਹ ਵੀ ਆਨੰਦੀ ਹੈ, ਕਿਉਂਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਸੁੱਖ ਦੁੱਖ ਤੇ ਜ਼ਿੰਦਗੀ ਵਿੱਚ ਚੱਲਦਾ ਹੀ ਰਹਿੰਦਾ। ਜੇ ਅੱਜ ਸੁੱਖ ਆ ਗਿਆ ਕੱਲ੍ਹ ਦੁੱਖ ਵੀ ਆਏਗਾ, ਜੇ ਅੱਜ ਸਰੀਰ ਸਾਡਾ ਤੰਦਰੁਸਤ ਹੈ ਤੇ ਸਦਾ ਥੋੜ੍ਹਾ ਤੰਦਰੁਸਤ ਰਹਿਣਾ ਹੈ, ਗੱਲ ਕਲੀਅਰ ਹੈ ਵੀ ਕਦੇ ਨਾ ਕਦੇ ਬਿਮਾਰੀ ਆਉਣੀ ਹੋਈ ਆਉਣੀ, ਇਹ ਤੇ ਦੁੱਖ ਕਲੀਅਰ ਨਿਯਮ ਹੈ ਮਾਲਕ ਦਾ। ਕੋਈ ਬੰਦਾ ਐਸਾ ਨਹੀਂ ਜਿਹਦੇ ਤੇ ਬੁਢੇਪਾ ਨਹੀਂ ਆਉਣਾ, ਕਿਸੇ ਦੇ ਦੰਦ ਐਸੇ ਨਹੀਂ ਜਿਹੜੇ ਟੁੱਟਣੇ ਨਹੀਂ ਕਦੇ। ਹਰ ਕਦੇ ਇੰਦਰੀਆਂ ਦੀ ਸੱਤਾ ਜਿਹੜੀ ਹੈ ਘਟਦੀ ਹੈ, ਹਰ ਕਦੇ ਵਾਲ ਜਿਹੜੇ ਆ ਚਿੱਟੇ ਹੋ ਜਾਣੇ ਆ। ਇਹ ਤੇ ਕੁਦਰਤ ਹੈ ਕਿ ਦਰਖਤ ਦਾ ਪੱਤਾ ਵੀ ਜਦੋਂ ਟੁੱਟਦਾ ਪਹਿਲਾਂ ਪੀਲਾ ਹੋ ਜਾਂਦਾ, ਪੀਲੇ ਤੋਂ ਬਾਅਦ ਫਿਰ ਉਹ ਟੁੱਟ ਜਾਂਦਾ। ਪਹਿਲਾਂ ਵਾਲ ਕੇਸ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ, ਹੌਲੀ ਹੌਲੀ ਸਰੀਰ 'ਤੇ ਵੀ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ, ਬੋਡੀ 'ਤੇ ਮਾਸ ਵੀ ਉੱਦਾਂ ਦਾ ਹੋ ਜਾਂਦਾ, ਹੱਡੀਆਂ ਮਾਸ ਤੋਂ ਜੁਦਾ ਹੋ ਜਾਂਦੀਆਂ। ਤਾਂ ਹੀ ਇਹਨੂੰ ਜਰ ਕਿਹਾ, ਜਰ ਆਈ ਜੋਬਨ ਹਾਰਿਆ। ਜਦੋਂ ਲੋਹੇ ਨੂੰ ਜਰ ਲੱਗ ਜਾਂਦੀ ਹੈ ਨਾ, ਤਾਂ ਸੀਮੈਂਟ ਜੁਦਾ ਹੋ ਜਾਂਦਾ, ਸਰੀਆ ਜੁਦਾ ਹੋ ਜਾਂਦਾ। ਜਦੋਂ ਸਾਡੇ ਸਰੀਰ ਨੂੰ ਜਰ ਲੱਗਦੀ ਹੈ, ਹੱਡੀਆਂ ਜੁਦਾ ਹੋ ਜਾਂਦੀਆਂ, ਮਾਸ ਜੁਦਾ ਹੋ ਜਾਂਦਾ। ਸਰੀਰ ਨੂੰ ਜਦੋਂ ਬੁਢੇਪਾ, ਇਹਨੂੰ ਬਾਣੀ 'ਚ ਜਰ ਦੱਸਿਆ ਵੀ ਸਰੀਰ ਨੂੰ ਜਾਰੀ ਲੱਗਦੀ ਹੈ। ਤੁਸੀਂ ਬਜ਼ੁਰਗ ਜਿਹੜਾ ਜ਼ਿਆਦਾ ਹੋ ਜਾਂਦਾ, ਉਹਦੇ ਕਦੇ ਤੁਸੀਂ ਇੱਦਾਂ ਮਾਸ ਨੂੰ ਫੜਿਓ, ਇੱਦਾਂ ਫੜੋਗੇ ਜਦੋਂ ਉਹਦੇ ਹੱਥ 'ਚ ਹੀ ਆ ਜਾਂਦਾ ਸਾਰਾ ਮਾਸ, ਹੱਡੀਆਂ ਛੱਡ ਦਿੰਦੀਆਂ ਨੇ ਮਾਸ, ਜਿਹੜੀ ਪਕੜ ਹੈ ਉਹ ਛੱਡ ਦਿੰਦੀ, ਚਮਕ ਘੱਟ ਜਾਂਦੀ। ਹੁਣ ਇਹ ਤੇ ਨਿਯਮ ਹੈ ਕਿ ਹਰ ਬੰਦੇ ਨੇ ਇੱਕ ਨਾ ਇੱਕ ਦਿਨ ਬੁੱਢਿਆਂ ਹੋਣਾ, ਸੁੱਖ ਤੇ ਦੁੱਖ ਇਹ ਜ਼ਿੰਦਗੀ 'ਚ ਚੱਲਦੇ ਰਹਿੰਦੇ। ਸਾਡੀ ਜਿਹੜੀ ਮੰਜ਼ਿਲ ਹੈ ਉਹ ਹੈ ਆਨੰਦ, ਭਾਵ ਕਹਿਣ ਦਾ ਵੀ ਅਸੀਂ ਆਨੰਦ 'ਚ ਰਹੀਏ, ਬਾਹਰ ਭਾਵੇਂ ਸੁੱਖ ਹੋਵੇ ਭਾਵੇਂ ਦੁੱਖ ਹੋਵੇ, ਇਹ ਚੱਲਦੇ ਰਹਿਣਗੇ। ਦੁਨੀਆਂ ਵਿੱਚ ਕੋਈ ਪੀਰ ਪੈਗੰਬਰ ਦਾ, ਕਿਸੇ ਔਲੀਏ ਅਵਤਾਰ ਦਾ ਜਿਨ੍ਹਾਂ ਨੂੰ ਦੁਨੀਆਂ ਮੰਨਦੀ ਹੈ, ਕਿਸੇ ਗੁਰੂ ਦਾ ਨਾਂ ਲਓ ਜਿਹਦੇ 'ਤੇ ਦੁੱਖ ਨਾ ਆਇਆ, ਕਿਸੇ ਦਾ ਵੀ ਨਾਂ ਲਓ ਜਿਹਦੇ 'ਚ ਜਿਹਦੀ ਜ਼ਿੰਦਗੀ 'ਚ ਕੋਈ ਦੁੱਖ ਨਹੀਂ ਆਇਆ, ਕੋਈ ਦੁਨੀਆਂ ਜੈਸੇ। ਹਾਂ ਇਹ ਗੱਲ ਤੁਹਾਨੂੰ ਦਾਅਵੇ ਨਾਲ ਕਹਿ ਸਕਦੇ ਹਾਂ ਵੀ ਗੁਰੂ ਗੋਬਿੰਦ ਸਿੰਘ 'ਤੇ ਦੁੱਖ ਬਹੁਤ ਆਏ, ਪਰ ਦੁੱਖਾਂ ਨੂੰ ਉਹਨਾਂ ਨੇ ਜਾਣਿਆ,
ਗੁਰੂ ਅਰਜਨ ਦੇਵ ਜੀ ਤੇ ਵੀ ਦੁੱਖ ਬਹੁਤ ਆਏ ਪਰ ਉਹਨਾਂ ਨੇ ਦੁੱਖਾਂ ਨੂੰ ਜਾਣਿਆ।
ਸਤਿਗੁਰ ਹੋਏ ਦਇਆਲੁ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਇਆਲੁ ਤਾਂ ਹਰ ਰੰਗ ਮਾਣੀਏ।
ਗੁਰੂ ਜੀ ਦਾ ਗਿਆਨ ਜਿਹਦਾ ਤੇ ਸਤਿਗੁਰੂ ਦਿਆਲ ਹੋ ਜਾਣ, ਭਾਵ ਸੱਚਾ ਗਿਆਨ ਜਿਹਨੂੰ ਹੋ ਗਿਆ, ਉਹ ਦੁੱਖਾਂ ਨੂੰ ਜਾਣਦਾ ਕੁਛ। ਇਹ ਨਹੀਂ ਕਿਤੇ ਲਿਖਿਆ ਵੀ ਦੁੱਖ ਨਹੀਂ ਆਉਂਦਾ, ਇਹ ਕਿਤੇ ਨਹੀਂ ਲਿਖਿਆ ਵੀ ਦੁੱਖ ਆਉਂਦਾ ਨਹੀਂ, ਇਹ ਲਿਖਿਆ ਵੀ ਉਹ ਗਿਆਨ ਨਾਲ ਜੁੜ ਕੇ ਇੰਨਾ ਕੁ ਉੱਚਾ ਹੋ ਜਾਂਦਾ ਹੈ ਵੀ ਦੁੱਖ ਸੁੱਖ ਥੱਲੇ ਹੀ ਰਹਿ ਜਾਂਦੇ, ਸੁਰਤ ਕਰਕੇ ਇੰਨਾ ਉੱਚਾ ਹੋ ਜਾਂਦਾ ਵੀ ਦੁੱਖ ਸੁੱਖ ਥੱਲੇ ਹੀ ਚੱਲੀ ਜਾਂਦੇ ਆ, ਪਰਵਾਹ ਜੀ ਨਹੀਂ ਬਣਦਾ, ਬੇਪਰਵਾਹ ਹੁੰਦਾ ਗੁਰੂ ਦਾ ਸਿੱਖ। ਲਾਪਰਵਾਹ ਨਹੀਂ ਹੁੰਦਾ, ਬੇਪਰਵਾਹ ਹੁੰਦਾ। ਲਾਪਰਵਾਹੀ ਤੇ ਬੇਪਰਵਾਹੀ 'ਚ ਫਰਕ ਹੈ, ਇੱਕ ਤੇ ਹੋ ਗਿਆ ਲਾਪਰਵਾਹ, ਇੱਕ ਹੋ ਗਿਆ ਬੇਪਰਵਾਹ। ਲਾਪਰਵਾਹ ਤੇ ਬੇਪਰਵਾਹ 'ਚ ਕੀ ਫਰਕ ਹੈ? ਸਿੱਖ ਲਾਪਰਵਾਹ ਨਾ ਹੋਵੇ, ਬੇਪਰਵਾਹ ਹੋਵੇ। ਬੇਪਰਵਾਹ ਕਿਵੇਂ? ਲਾਪਰਵਾਹ ਦਾ ਕੀ ਮਤਲਬ ਹੋਇਆ ਵੀ ਜਿਵੇਂ ਹੁਣ ਕੋਈ ਬੱਚਾ ਪੜ੍ਹੇ, ਪੂਰਾ ਮਨ ਲਾ ਕੇ ਪੜ੍ਹੇ, ਲਾਪਰਵਾਹ ਨਾ ਹੋਵੇ। ਤੁਸੀਂ ਆਪਣੀ ਪੂਰੀ ਮਿਹਨਤ ਕਰੋ ਵੀ ਜਮਾਂ ਹੀ ਲਾਪਰਵਾਹ ਨਾ ਹੋਵੇ। ਸਿੱਧੀ ਭਾਸ਼ਾ 'ਚ ਆਪਾਂ ਗੱਲ ਕਰੀਏ ਵੀ ਬਿਲਕੁਲ ਲਾਪਰਵਾਹ ਨਾ ਹੋਇਓ, ਪੂਰਾ ਪੜ੍ਹਨਾ, ਮਿਹਨਤ ਕਰਨੀ ਹੈ, ਟਿਊਸ਼ਨ ਵੀ ਰੱਖਣੀ ਹੈ, ਕਿਤਾਬਾਂ ਲੈ ਕੇ ਦਿਨ ਰਾਤ ਪੜ੍ਹਦੇ ਰਹਿਣਾ, ਏਦਾਂ ਰਹਿਣਾ, ਆਪਣੀ ਮਿਹਨਤ ਪੂਰੀ ਕਰਨੀ ਹੈ, ਲਾਪਰਵਾਹ ਨਹੀਂ ਰਹਿਣਾ। ਪੜ੍ਹਾਈ ਪੂਰੀ, ਜਿੱਦਣ ਰਿਜ਼ਲਟ ਆਉਣਾ ਹੈ ਉਦਣ ਬੇਪਰਵਾਹ ਵੀ ਰਹਿਣਾ, ਵੀ ਜੇ ਥੋੜ੍ਹਾ ਜਿਹਾ ਘੱਟ ਆ ਗਿਆ ਤੇ ਚੀਕਾਂ ਨਹੀਂ ਮਾਰਨੀਆਂ, ਆਖੋ ਸਤਨਾਮ ਵਾਹਿਗੁਰੂ। ਏਦਾਂ ਲਾਪਰਵਾਹ ਤੇ ਬੇਪਰਵਾਹੀ ਚਾਹ ਫਰਕ, ਜਿੱਦਾਂ ਦਿਨ ਰਾਤ ਮਿਹਨਤ ਕਰਨੀ ਹੈ, ਫਸਲ ਬੀਜੀ ਹੈ 6 ਮਹੀਨੇ ਲਾਪਰਵਾਹੀ ਨਹੀਂ ਕਰਨੀ, ਪਾਣੀ ਵੇਲੇ ਪਾਣੀ ਲਾਉਣਾ ਹੈ, ਯੂਰੀਆ ਪਾਉਣ ਵੇਲੇ ਯੂਰੀਆ ਪਾਉਣਾ ਹੈ, ਇਹਦੇ ਵਿੱਚ ਕੋਈ ਵੀ ਲਾਪਰਵਾਹੀ ਨਹੀਂ। ਤੇ ਝਾੜ ਵੇਲੇ ਜੇ ਉੱਥੇ ਫਿਰ ਇਹ ਨਹੀਂ ਸੋਚਣਾ ਵੀ ਹੁਣ ਤੇ ਜੀ 70 ਮਣ ਨਿਕਲਣਾ ਹੀ ਚਾਹੀਦਾ, ਉੱਥੇ ਫਿਰ ਜੇ ਘੱਟ ਵੀ ਨਿਕਲ ਆਇਆ ਉੱਥੇ ਬੇਪਰਵਾਹ ਵੀ ਰਹਿਣਾ, ਮਿਹਨਤ ਵੀ ਪੂਰੀ ਕਰਨੀ ਹੈ। ਇਹ ਵੀ ਦਿਲ ਤੇ ਲਾ ਕੇ ਬਹਿ ਜੇ ਵੀ ਲੈ ਹੁਣ ਤੇ ਮਰਾਂਗੇ, ਆਖੋ ਸਤਨਾਮ, ਐਵੇਂ ਨਹੀਂ, ਐਵੇਂ ਨਹੀਂ। ਮਿਹਨਤ ਪੂਰੀ ਕਰੋ, ਆਪਣੇ ਵੱਲੋਂ ਪੂਰਾ ਬੈਸਟ ਕਰੋ, ਆਪਣੀ ਜ਼ਿੰਦਗੀ ਰਹੋ ਬੇਪਰਵਾਹ, ਆਪਣੇ ਸਰੀਰ ਨੂੰ ਧਿਆਨ 'ਚ ਰੱਖੋ ਵੀ ਇਹਦੇ 'ਚ ਕੋਈ ਬਿਮਾਰੀ ਨਾ ਕੋਈ ਲੱਗੇ, ਖਿਆਲ ਰੱਖੀਏ ਖਾਣਾ ਪੀਣਾ ਠੀਕ ਰਵੇ, ਲਾਪਰਵਾਹੀ ਕੋਈ ਨਾ ਵਰਤਿਓ, ਜੇ ਫਿਰ ਵੀ ਕੈਂਸਰ ਹੁੰਦਾ ਤੇ ਫਿਰ ਬੇਪਰਵਾਹ ਵੀ ਰਹੋ, ਆਖੋ ਸਤਨਾਮ, ਬੇਪਰਵਾਹ ਵੀ। ਫਿਰ ਵੀ ਚਲੋ ਜੇ ਕੋਈ ਬਿਮਾਰੀ ਇੱਦਾਂ ਦੀ ਆਉਂਦੀ ਹੈ, ਆਪਣੇ ਵੱਲੋਂ ਲਾਪਰਵਾਹੀ ਕੋਈ ਨਹੀਂ। ਸੋ ਜੋ ਬੇਨਤੀ ਕਰ ਰਿਹਾ ਸੀ ਕਿ ਬੇਪਰਵਾਹ ਸਦਾ ਰੰਗ ਹਰ ਕੇ ਜਾਕੋ ਪਾਖ ਸਵਾਮੀ, ਪਰਮਾਤਮਾ ਜਿਨ੍ਹਾਂ ਦੇ ਪੱਖ 'ਚ ਖੜਾ ਹੈ ਨਾ, ਪੱਖ 'ਚ ਹੈ ਰੱਬ ਜਿਨ੍ਹਾਂ ਦੇ ਪੱਖ 'ਚ ਮਤਲਬ ਨਾਲ ਮਹਿਸੂਸ ਕਰਦੇ ਆ ਤੇ ਉਹ ਫਿਰ ਬੇਪਰਵਾਹ ਰਹਿੰਦੇ ਆ, ਬੇਪਰਵਾਹ। ਗੁਰੂ ਜੀ ਦਾ ਸੱਚਾ ਗਿਆਨ ਬੰਦੇ ਨੂੰ ਉੱਚੀ ਸੁਰਤੋਂ ਦੀ ਸੁਰਤ ਕਰਕੇ ਉਹਨੂੰ ਉੱਚਾ ਲੈ ਜਾਂਦਾ, ਦੁੱਖ ਸੁੱਖ ਜ਼ਰੂਰ ਵਿਆਪਦਾ, ਇਹ ਕਿਤੇ ਨਹੀਂ ਲਿਖਿਆ ਵੀ ਦੁੱਖ ਸੁੱਖ ਨਹੀਂ ਆਉਂਦਾ। ਫਿਰ ਨੌਵੇਂ ਪਾਤਸ਼ਾਹ ਦਾ ਬਚਨ ਆਪਾਂ ਪੜ੍ਹਦੇ ਹਾਂ, ਜੋ ਨਰ ਦੁੱਖ ਮਹਿ
ਦੁੱਖ ਨਹੀਂ ਮੰਨਦਾ।
ਉਹ ਏਦਾਂ ਦਾ ਬਣਾਉਂਦੇ ਆ ਸਿੱਖ, ਏਦਾਂ ਦੀ ਕੌਮ ਨਹੀਂ ਬਣਾਈ ਵੀ ਜਿਨ੍ਹਾਂ ਤੇ ਦੁੱਖ ਕੋਈ ਨਹੀਂ ਆਏਗਾ, ਕੋਈ ਪੀਰ ਪੈਗੰਬਰ ਏਦਾਂ ਸਾਰੀ ਮੇਰੇ ਵਾਲੇ ਚੇਲਿਆਂ ਦੇ ਦੁੱਖ ਹੀ ਨਹੀਂ ਆਉਣਾ ਕਦੇ, ਉਹ ਏਦਾਂ ਦਾ ਬਣਾਉਣਾ ਚਾਹੁੰਦੇ ਆ ਵੀ ਮੰਨਣਗੇ ਨਹੀਂ ਦੁੱਖ। ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨਦਾ, ਸੁੱਖ ਸਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨਦਾ, ਇੱਕੋ ਜਿਹਾ ਹੀ ਸਮਝੇ ਸੋਨੇ ਤੇ ਮਿੱਟੀ, ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਭ ਮੋਹ ਅਭਿਮਾਨਾ, ਬੇਪਰਵਾਹੀ ਕਰੇਗਾ ਇਹ ਕੁਛ, ਕੋਈ ਉਸਤਤ ਕਰੀ ਜੇ ਕੋਈ ਨਿੰਦਿਆ ਕਰੀ ਜੇ ਕੋਈ ਫਰਕ ਹੀ ਨਹੀਂ ਪੈਂਦਾ, ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ। ਬਾਲਾ ਹੀ ਖੁਸ਼ ਨਾ ਹੋਵੇ ਵੀ ਨਚਾਰ ਹੀ ਬਣ ਜੇ, ਵੀ ਇਹ ਸਿੱਖ ਤੇ ਲੱਗਦੇ ਨੇ ਤੇ ਨਚਾਰ ਲੱਗਦਾ, ਉਹ ਅੱਜ ਵਿਆਹ ਵਾਲਾ ਦਿਨ ਹੈ ਅੱਜ ਤੇ ਨਚਾਰ ਲੱਗਦਾ, ਇਹ ਸਿੱਖ ਤੇ ਲੱਗਦਾ ਹੀ ਨਹੀਂ। ਇਹ ਹੈ ਕਿਤੇ ਨਾਮ ਜਪਣ ਵਾਲੀ ਰੂਹ ਹੈ ਵੀ ਐਂ ਬੈਠਾ ਹੁੰਦਾ, ਮੈਂ ਪਾਠ ਕਰਦਾ ਮੈਂ ਭਜਨ ਕਰਦਾ ਅੱਜ ਤੇ ਨਚਾਰ ਬਣਿਆ ਫਿਰਦਾ, ਇਹਨੂੰ ਬਾਲਾ ਹੀ ਖੁਸ਼ੀ ਚੜ੍ਹ ਗਈ, ਬਹੁਤਾ ਹਰਖ ਤੇ ਬਹੁਤਾ ਸੋਗ ਨਾ ਹੋਵੇ, ਬਹੁਤੀ ਖੁਸ਼ੀ ਗਮੀ, ਇਹ ਬੇਪਰਵਾਹੀ ਹੈ ਵੀ ਆਪਣੇ ਆਪ ਨੂੰ ਰੰਗ ਚ ਲੈ। ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨ, ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸ਼ਾ। ਦੁਨੀਆਂ ਤੋਂ ਨਿਰਾਸ਼ ਰਵੇ ਭਾਵ ਆਸ ਜਿਹੜੀ ਵੀ ਰੱਖੇ ਗੁਰੂ ਤੇ ਰੱਖੇ, ਜਿਹੜੀ ਵੀ ਆਸ ਰੱਖੇ ਰੱਬ ਤੇ ਰੱਖੇ, ਜਗ ਤੇ ਆਸਾ ਨਾ ਰੱਖੇ ਜਗ ਤੇ ਰਹਿ ਨਿਰਾਸ਼ਾ। ਦੁਨੀਆਂ ਤੋਂ ਆਸਾ ਨਾ ਲਾਵੇ ਵੀ ਆਹ ਕਰ ਦੂ ਮੇਰਾ ਬੇੜਾ ਬੰਨੇ ਆਹ ਕਰ ਦੂ ਨਾ, ਜਗ ਤੇ ਰਹੇ ਨਿਰਾਸ਼ਾ। ਕਾਮ ਕ੍ਰੋਧ ਜਹ ਪਰਸੈ ਨਾਹਿਨ ਤਹ ਘਟ ਬ੍ਰਹਮ ਨਿਵਾਸ। ਜਿਹੜਾ ਕਾਮ ਕ੍ਰੋਧ ਤੋਂ ਬਚ ਗਿਆ ਉਹ ਬ੍ਰਹਮ ਦਾ ਨਿਵਾਸ ਉਹਨੂੰ ਆਪਣੇ ਅੰਦਰ ਹੀ ਮਹਿਸੂਸ ਹੁੰਦਾ, ਜਾਣੋ ਵੀ ਇਹਦੇ ਅੰਦਰ ਮਾਲਕ ਵੱਸ ਗਿਆ, ਇਹਦੀ ਸੁਰਤ ਵਿੱਚ ਵੱਸ ਗਿਆ, ਤਾਂ ਹੀ ਬਚਿਆ ਹੋਇਆ। ਤੇ ਇਹ ਸਾਰੀ ਕਿਰਪਾ ਕਿਹਨਾਂ ਤੇ ਹੁੰਦੀ ਹੈ? ਲਾਸਟ ਪੰਕਤੀ ਵਿੱਚ ਗੁਰੂ ਜੀ ਕਹਿੰਦੇ ਆ ਜਿਹੜੇ ਗੁਰੂ ਤੋਂ ਜੀਵਨ ਜਾਚ ਲੈਂਦੇ ਆ, ਮੈਥਡ, ਜੁਗਤ ਦਾ ਅਰਥ ਹੁੰਦਾ ਹੈ ਜਿਉਣ ਦਾ ਚੱਜ ਸਿੱਖਣਾ, ਜੁਗਤ ਦਾ ਅਰਥ ਹੈ ਮੈਥਡ, ਜੁਗਤੀ। ਜਿਹੜੇ ਲੋਕਾਂ ਤੋਂ ਪੁੱਛ ਕੇ ਨਹੀਂ ਜ਼ਿੰਦਗੀ ਜਿਉਂਦੇ ਵੀ ਫਲਾਣੇ ਨੇ ਗੱਡੀ ਇੱਦਾਂ ਦੀ ਲਿਆਂਦੀ ਮੈਂ ਵੀ ਲਿਆਉਂ, ਫਲਾਣੇ ਨੇ ਕੋਠੀ ਇੱਦਾਂ ਦੀ ਪਾਈ ਹੈ ਮੈਂ ਵੀ ਪਾਊਂ, ਫਲਾਣੇ ਨੇ ਵਿਆਹ ਇੱਦਾਂ ਦਾ ਕੀਤਾ ਮੈਂ ਵੀ ਕਰੂੰ, ਫਲਾਣਾ ਅੱਡੀਆਂ ਚੁੱਕ ਕੇ ਫਾਹ ਲਊ ਮੈਂ ਵੀ ਲਊਂਗਾ, ਇੱਦਾਂ ਨਹੀਂ। ਕਹਿੰਦੇ ਜਿਹੜੇ ਜੀਵਨ ਜੁਗਤ ਗੁਰੂ ਤੋਂ ਸਿੱਖਦੇ ਆ ਇਹ ਸਾਰੀਆਂ ਬਖਸ਼ਿਸ਼ਾਂ ਉਹਨਾਂ ਤੇ ਵਰਤਦੀਆਂ। ਗੁਰ ਕਿਰਪਾ, ਗੁਰੂ ਦੀ ਕਿਰਪਾ ਜਿਨ੍ਹਾਂ ਤੇ ਹੋ ਗਈ ਉਹਨਾਂ ਨੇ ਇਹ ਮੈਥਡ ਸਮਝ ਲਿਆ। ਪੜੋ,
ਗੁਰ ਕਿਰਪਾ ਜਿਹ ਨਰ ਕੋ ਕਿਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਓ, ਜਿਉ ਪਾਨੀ ਸੰਗ ਪਾਨੀ।
ਕਹਿੰਦੇ ਉਹ ਪਰਮਾਤਮਾ ਵਿੱਚ ਜਿਉਂਦੇ ਹੀ ਲੀਨ ਹੋ ਗਏ। ਲੀਨ ਹੋਏ ਦਾ ਮਤਲਬ ਕੀ ਹੈ? ਜਿਵੇਂ ਆਪਾਂ ਜਿਵੇਂ ਹੁਣ ਮੰਨ ਲਓ ਅੱਖਾਂ ਬੰਦ ਕਰਕੇ ਬਹਿ ਜਾ ਵੇਖਿਓ ਵੀ ਐ ਮੈਂ, ਤੁਸੀਂ ਕਹੋਗੇ ਵੀ ਬਾਬਾ ਜੀ ਬਾਹਲਾ ਹੀ ਰੱਬ 'ਚ ਲੀਨ ਹੋਏ ਬੈਠੇ, ਲੱਗਦਾ ਤੇ ਇੱਦਾਂ ਹੀ ਹੈ। ਇਹ ਲੀਨ ਨਹੀਂ, ਜਿਹਨੇ ਗੁਰੂ ਤੋਂ ਜਿਉਣ ਦਾ ਚੱਜ ਸਿੱਖਿਆ, ਜ਼ਿੰਦਗੀ ਬਿਲਕੁਲ ਸੋਹਣੀ ਹੈ, ਸੱਚ ਤੇ ਚੱਲਦਾ ਹੈ, ਘਰ ਵਾਲੀ ਨਾਲ ਧੋਖਾ ਨਹੀਂ ਕਰਦਾ, ਬੱਚਿਆਂ ਨਾਲ ਧੋਖਾ ਨਹੀਂ ਕਰਦਾ, ਮਾਪਿਆਂ ਨਾਲ ਧੋਖਾ ਨਹੀਂ ਕਰਦਾ, ਜਿੱਥੇ ਜੌਬ ਕਰਦਾ ਉੱਥੇ ਧੋਖਾ ਨਹੀਂ ਕਰਦਾ, ਜਿੱਥੋਂ ਤਨਖਾਹ ਲੈਂਦਾ ਸਰਕਾਰ ਤੋਂ ਉੱਥੇ ਵੀ ਡਿਊਟੀ ਆਪਣੀ ਪੂਰੀ ਕਰਦਾ, ਉਹਦੀ ਸਾਰੀ ਜਿਹੜੀ ਲਾਈਫ ਸਟਾਈਲ ਉਹਦਾ ਦੇਖਾਂਗੇ ਆਪਾਂ ਸਾਰਾ, ਉੱਥੋਂ ਪਤਾ ਲੱਗਣਾ ਹੈ ਵੀ ਰੱਬ ਵਿੱਚ ਲੀਨ ਹੋ ਗਿਆ। ਆਖੋ ਸਤਨਾਮ। ਆਹ ਬੜੀ ਵੱਡੀ, ਬੜਾ ਵੱਡਾ ਭੁਲੇਖਾ ਜਿਹੜਾ ਏਦਾਂ ਸਮਝ ਲੈਂਦੇ ਹਾਂ ਅਸੀਂ ਵੀ ਲੈ ਅੱਖਾਂ ਬੰਦ ਕਰਕੇ ਬੈਠਾ ਲੈ ਲੀਨ ਹੋਇਆ ਬੈਠਾ, ਇਹ ਕੋਈ ਲੀਨ? ਇਹ ਲੀਨ ਠੀਕ ਹੈ? ਇਹ ਤੇ ਚਲੋ ਆਪਾਂ ਉਹ ਆਪਾਂ ਅਭਿਆਸ ਕਰਦੇ ਹਾਂ, ਬਹਿ ਜਾਓ ਪੰਜ ਮਿੰਟ ਦਸ ਮਿੰਟ ਅੱਧਾ ਘੰਟਾ ਆਪਣੇ ਆਪ ਨੂੰ ਪੜ੍ਹੋ, ਆਪਣੇ ਵਿਚਾਰਾਂ ਨੂੰ ਪੜ੍ਹੋ ਵੀ ਕੀ ਚੱਲਦਾ ਅੰਦਰ, ਸਮਾਧੀ ਭਾਵ ਮਾਲਕ ਨਾਲ ਜੁੜਨਾ ਹੈ, ਆਪਣੇ ਦੀ ਆਪੇ ਦੀ ਖੋਜ ਕਰਨੀ ਹੈ, ਆਪਣੇ ਆਪ ਨੂੰ ਸੰਨ ਲਾਓ, ਏਦਾਂ ਤੇ ਬਹਿ ਜਾਓ ਕੋਈ। ਪਰ ਜੇ ਹੁਣ ਕੋਈ ਬੰਦਾ ਐ ਸਮਝ ਲੈ ਵੀ ਇਹ ਤੇ ਲੀਨ ਹੋਇਆ ਬੈਠਾ ਹੈ, ਰੱਬ ਨਾਲ ਲੀਨ ਜੇ ਵੇਖਣਾ ਹੈ ਉਹਦੀ ਸਾਰੀ ਲਾਈਫ ਵੇਖਣੀ ਪਏਗੀ ਵੀ ਸਵੇਰ ਤੋਂ ਸ਼ਾਮ ਤੱਕ ਕੀ ਕਰਦਾ ਹੈ, ਇਸ ਮਹੀਨੇ 'ਚ ਕੀ ਕੀਤਾ, ਇਸ ਸਾਲ 'ਚ ਕੀ ਕੀਤਾ, ਇਹਨੇ ਸਾਰੀ ਜ਼ਿੰਦਗੀ 'ਚ ਕੀ ਕੀਤਾ, ਉੱਥੋਂ ਪਤਾ ਲੱਗਣਾ ਵੀ ਰੱਬ 'ਚ ਲੀਨ ਹੈ ਕਿ ਇਹ ਭੁਲੇਖਾ ਕੱਢਣਾ ਹੈ। ਮਨ ਇਹ ਚੇਤਾ ਰੱਖਿਓ, ਲੀਨ ਰੱਬ 'ਚ ਮਤਲਬ ਕਿ ਇਹ ਇਹਦੀ ਜ਼ਿੰਦਗੀ 'ਚ ਪਰਮਾਤਮਾ ਦੇ ਗੁਣ ਆਏ ਹੈ, ਮਾਲਕ ਦੇ ਸੱਚੇ ਗੁਣ ਜਿਹੜੇ ਹੈ ਉਹ ਇਹਦੀ ਜ਼ਿੰਦਗੀ 'ਚ ਆਏ ਹੈ। ਕੀ ਇਹਦੇ ਸੋਚ ਮੰਡਲ ਦਾ ਹਿੱਸਾ ਬਾਣੀ ਬਣ ਗਈ? ਕੀ ਗੁਰਬਾਣੀ ਇਹਦੇ ਆਧਾਰ ਹੈ? ਇਹਦਾ ਇਹਦਾ ਜ਼ਿੰਦਗੀ ਜਿਉਣ ਦਾ ਜਿਹੜਾ ਬੇਸ ਹੈ ਉਹ ਗੁਰਬਾਣੀ ਹੈ? ਇਹਦਾ ਆਧਾਰ ਹੈ ਜਿਹੜਾ ਜ਼ਿੰਦਗੀ ਜਿਉਣ ਦਾ ਆਧਾਰ ਉਹ ਗੁਰਬਾਣੀ ਹੈ। ਇੱਥੋਂ ਪਤਾ ਲੱਗਣਾ ਭਾਈ, ਇੱਥੋਂ ਪਤਾ ਲੱਗਣਾ ਜਦੋਂ ਤੁਰਕੀ ਬਾਣੀ ਨਾਲ ਕਨੈਕਸ਼ਨ ਬਣਦਾ, ਪੜ੍ਹ ਲਓ ਤੁਰਕੀ ਬਾਣੀ ਆਈ।
ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ।
ਬਸ ਸਾਡੀ ਸੋਚ ਮੰਡਲ ਦਾ ਹਿੱਸਾ ਗੁਰਬਾਣੀ ਬਣੇ, ਗੁਰਬਾਣੀ ਸਾਡੀ ਸੋਚ ਮੰਡਲ ਦਾ ਹਿੱਸਾ ਬਣੇ, ਗੁਰਬਾਣੀ ਦੇ ਮੁਤਾਬਕ ਲਾਈਫ ਸਟਾਈਲ ਬਣੇ, ਜਿਉਣ ਦਾ ਚੱਜ ਗੁਰੂ ਸਾਹਿਬ ਤੋਂ ਸਿੱਖੀਏ। ਇਹਨੂੰ ਕਹਿੰਦੇ ਨੇ ਲੀਨ ਹੋਣਾ, ਰੱਬ ਵਿੱਚ ਲੀਨ ਹੋ ਗਿਆ। ਕਿਉਂ? ਕਿਉਂਕਿ ਭਾਈ ਗੁਰਬਾਣੀ ਦੇ ਮੁਤਾਬਕ ਚੱਲਦਾ, ਗਲਤ ਕੰਮ ਕੋਈ ਨਹੀਂ ਕਰਦਾ, ਇਹ ਹੈ ਲੀਨ ਹੋਣਾ। ਆਹ ਲੀਨ ਹੋਣਾ ਭਾਈ, ਹੁਣ ਉਦਾਂ ਤੁਸੀਂ ਵੇਖੋ ਲੋ, ਏਦਾਂ ਬੰਦਾ ਸਵੇਰੇ ਉੱਠ ਕੇ ਚੌਂਕੜਾ ਮਾਰ ਕੇ ਬਹਿ ਜੇ, ਮੈਂ ਕੀ ਕਰਦਾ, ਮੈਂ ਪਾਠ ਕਰਦਾ, ਮੈਂ ਰੱਬ 'ਚ ਲੀਨ ਹੁੰਦਾ। ਤੇ ਬਿਹਾਰ ਤੋਂ ਆਇਆ ਜਿਹੜਾ ਪਾਪਾ, ਚਲੋ ਪ੍ਰਵਾਸੀ ਭਾਰਤੀਆਂ ਨੂੰ ਭਈਆ ਹੀ ਕਹਿੰਦੇ ਨੇ, ਉਹ ਕੰਮ ਕਰਦਾ ਹੈ, 6 ਮਹੀਨੇ ਦੀ ਉਹਦੀ ਤਨਖਾਹ ਹੀ ਦੱਬ ਗਿਆ, ਤੇ ਤੇਰੀ ਲੀਨ ਤਾਂ ਕਿਸ ਕੰਮ ਆਈ? ਆਖੋ ਸਤਨਾਮ, ਵੱਡਾ ਲੀਨ ਹੁੰਦਾ ਤੂੰ, ਇਹ ਕਾਹਦਾ ਲੀਨ ਹੈ? ਵੱਟ ਤੂੰ ਸਾਰੀ ਵੱਟ ਗਿਆ, ਪਈ ਸਾਰੀ ਖਾ ਗਿਆ, ਥੋੜੀ ਥੋੜੀ ਰਲਾ ਕੇ ਤੂੰ, ਐਡੀ ਪਈ ਦੀ ਵੱਟੀ ਰਹਿ ਗਈ, ਤੂੰ ਕਿੱਧਰ ਦਾ ਲੀਨ ਹੈ ਓਏ? ਕਲੀਅਰ ਜੀ ਗੱਲ ਹੈ ਨਾ, ਫਿਰ ਆਪਾਂ ਕਾਂ ਗਈ, ਤੂੰ ਕਿੱਧਰ ਦਾ ਲੀਨ ਹੈ, ਪਖੰਡ ਕਰਦਾ ਤੂੰ, ਲੀਨ ਕਿੱਥੇ ਹੈ? ਇਸੇ ਤਰ੍ਹਾਂ ਦੁੱਧ 'ਚ ਪਾਣੀ ਪਾ ਕੇ ਵੇਚਦਾ ਹੈ, ਤੇਰੀ ਲੀਨ ਤਾਂ ਹੁਣ ਕਿੱਧਰ ਗਈ? ਬੜਾ ਲੀਨ ਹੁੰਦਾ ਤੂੰ, ਦੁੱਧ 'ਚ ਪਾਣੀ ਪਾ ਕੇ ਵੇਚੀ ਜਾਂਦਾ, ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦਾ ਹੈ, ਫਿਰ ਅੱਗੋਂ ਕਹਿੰਦਾ ਵੀ ਪੂਰੀ ਨਹੀਂ ਪੈਂਦੀ ਕਰੀਏਗੀ, ਪਾਣੀ ਪਾ ਕੇ ਵੇਚਣਾ ਪੈਂਦਾ, ਤੂੰ ਅਗਲੇ ਨੂੰ ਸਿੱਧਾ ਦੱਸ ਦੇ ਵੀ ਰੁਪਈਏ 60 ਲੈਣੇ ਨੇ, ਤੇਰੇ ਸਾਹਮਣੇ ਚੋ ਕੇ ਦਊਂਗਾ, ਲੈ ਕੇ ਜਾਣਾ ਲੈ ਜਾਣੇ, ਤੇ ਤੇਰੀ ਮਰਜ਼ੀ ਹੈ, ਮੈਨੂੰ ਵਾਰਾ ਨਹੀਂ ਖਾਂਦਾ, ਮੈਂ 10 ਵੱਧ ਲੈਣੇ ਨੇ, ਪਰ ਮੈਂ ਧੋਖਾ ਨਹੀਂ ਕਰ ਸਕਦਾ ਤੇਰੇ ਨਾਲ, ਤੇਰੇ ਬੱਚਿਆਂ ਦੀ ਸਿਹਤ ਨਾਲ ਮੈਂ ਧੋਖਾ ਨਹੀਂ ਕਰ ਸਕਦਾ, ਮੈਨੂੰ ਵਾਰਾ ਨਹੀਂ ਖਾਂਦਾ ਭਾਈ, ਇੰਨੇ ਚ ਠੀਕ ਹੈ। ਤੇ ਮਾਫ ਕਰਨਾ, ਤੁਸੀਂ ਵੇਖੇ ਨੇਤਾਂ ਦੇ ਬੰਦੇ ਕਹਿਣਗੇ ਪਿਓਰ ਹੈ ਯਾਰ, 10 ਰੁਪਏ ਮਹਿੰਗੇ ਹੀ ਸੀ, ਹੈ ਤੇ ਠੀਕ ਹੈ, ਕਈ ਬੜੀ ਬੜੀ ਦੁਨੀਆ ਇੱਦਾਂ ਦੀ ਹੈ, ਚੱਲ ਸਹੀ ਤੇ ਹੈ, ਚੱਲ 10 ਮਹਿੰਗੇ ਹੀ ਸਹੀ, ਪਰ ਸੱਚ ਤੇ ਖੜੋ ਭਾਈ, ਸੱਚ ਤੇ ਖੜੋ। ਇਸ ਕਰਕੇ ਲੀਨਤਾ ਦਾ ਅਰਥ ਇਹ ਹੈ, ਜੀਵਨ ਜੁਗਤ ਗੁਰੂ ਸਾਹਿਬ ਤੋਂ ਲਈਏ, ਕਿ ਸਾਡੇ ਗੁਰੂ ਜੀ ਸਾਨੂੰ ਕੀ ਸਮਝਾਉਂਦੇ ਆ, ਮੈਂ ਆਪਣੀ ਜ਼ਿੰਦਗੀ 'ਚ ਕੁਛ ਵੀ ਗਲਤ ਨਾ ਕਰਾਂ। ਹੁਣ ਮੈਂ ਇੱਥੇ ਬਹਿ ਕੇ ਕਵਾਂ, ਵੇਖਿਓ ਵੀ ਇੱਥੇ ਮੈਂ ਤੇ ਲੀਨ ਹੁੰਦਾ ਹਨਾ, ਏਦਾਂ ਏਦਾਂ ਮੈਂ ਕਹਾਂ, ਮੇਰੇ ਕੋਲ ਕੋਈ ਬੰਦਾ ਆ ਜਾਏ, ਬਾਬਾ ਜੀ ਮੇਰੇ ਸਿਰ ਜਿਹਾ ਦੁਖਦਾ ਹੀ ਰਹਿੰਦਾ, ਟੱਬਰ 'ਚ ਪਰੇਸ਼ਾਨੀ ਰਹਿੰਦੀ ਹੈ, ਸਾਡੇ ਘਰ 'ਚ ਕੰਮ ਜਾਂ ਸੈੱਟ ਨਹੀਂ ਆਉਂਦਾ, ਤੇ ਮੇਰੇ ਵਰਗਾ ਪਤਾ ਕੀ ਕਹਦੇ, ਤੇਰੇ ਘਰ 'ਚ ਮੈਨੂੰ ਕੋਈ ਚੀਜ਼ ਜੀ ਜਾਪਦੀ ਹੈ, ਬਾਬਾ ਜੀ ਫਿਰ ਕੀ ਕਰੀਏ, ਸਾਨੂੰ ਸੰਪਟ ਪਾਠ ਕਰਨਾ ਪੈਣਾ, ਪੈਸੇ ਕਿੰਨੇ ਲੱਗਣਗੇ, 31,000 ਲੱਗੂ, 7 ਦਿਨ 'ਚ ਕਰਾਂਗੇ, ਹੋ ਗਈ ਨਾ ਠੱਗੀ, ਵਰਾਇਟੀ ਬਣਾਤੀ, ਪਾਠ ਦੀਆਂ ਵੀ ਵਰਾਇਟੀਆਂ ਨੇ ਅੱਜ ਕੱਲ੍ਹ, ਵਰਾਇਟੀਆਂ ਪਾਠ ਦੀਆਂ ਵੀ, ਜਿਵੇਂ ਨਾ ਜਿਵੇਂ ਲੋਕੀ ਬਾਹਰ ਕੋਈ ਚੀਜ਼ ਖਰੀਦਣੀ ਹੋਵੇ ਵੀ ਆਹ ਸਸਤੀ ਹੈ, ਆਹ ਮਹਿੰਗੀ ਹੈ, ਉਹ ਉਦੋਂ ਮਹਿੰਗੀ ਹੈ, ਇੱਦਾਂ ਲੋਕਾਂ ਨੇ ਪਾਠਾਂ ਦੀਆਂ ਵੀ ਵਰਾਇਟੀਆਂ ਬਣਾਈਆਂ ਹੋਈਆਂ ਨੇ। ਹੁਣ 31,000 ਵਾਲਾ ਗਰੀਬ ਬੰਦਾ ਤੇ ਕਰਾ ਹੀ ਨਹੀਂ ਸਕਦਾ, ਨਾ 51,000 ਵਾਲਾ ਕਰਾ ਸਕੇ, ਨਾ 1,00,000 ਵਾਲਾ ਪਾਠ ਕੋਈ ਗਰੀਬ ਬੰਦਾ ਕਰਾ ਸਕਦਾ, ਫਿਰ ਮੇਰੇ ਵਰਗਾ ਐਵੇਂ ਹੀ ਅਗਲੇ ਦੇ ਤੇ ਹੋਰ ਪਹਿਲਾਂ ਹੀ ਪਰੇਸ਼ਾਨ ਸੀ, ਤੇ 50,000 ਦਾ ਕਰਜ਼ਾ ਹੋਰ ਚਾੜਤਾ, ਮੇਰੀਆਂ ਅੱਖਾਂ ਬੰਦ ਕੀਤੀਆਂ ਕੀ ਕਰਨਗੀਆਂ, ਆਖੋ ਸਤਨਾਮ। ਇਹ ਲੀਨਤਾ ਕਾਹਦੀ ਹੋਈ ਹੈ? ਵੱਟ ਵੱਢਣ ਤੋਂ ਘੱਟ ਹੈ, ਇਹ ਦੁੱਧ 'ਚ ਪਾਣੀ ਪਾ ਕੇ ਵੇਚਣ ਤੋਂ ਘੱਟ ਹੈ, ਇਹ ਥੋੜੀ ਠੱਗੀ ਹੈ? ਗੱਲ ਸਮਝਾਈ ਨਹੀਂ, ਗੱਲ ਸੁਣੀ ਨਹੀਂ, ਗੱਲ ਸਮਝੀ ਨਹੀਂ, ਉਹ ਬੰਦੇ ਨੂੰ ਸਮਝਾਇਆ ਨਹੀਂ, ਉਹਨੂੰ ਸ਼ਾਂਤ ਨਹੀਂ ਕੀਤਾ, ਗੁਰੂ ਦਾ ਸੱਚਾ ਗਿਆਨ ਦੇ ਕੇ ਅਕਲ ਨਹੀਂ ਦਿੱਤੀ, ਉਹਨੂੰ ਸਟਰੋਂਗ ਨਹੀਂ ਕੀਤਾ, ਅੰਦਰੋਂ ਮਜ਼ਬੂਤ ਨਹੀਂ ਕੀਤਾ ਵੀ ਤੇਰੇ ਘਰ ਤਕਲੀਫ ਆਈ ਹੈ, ਇਹਦੇ ਨਾਲ ਲੜਨਾ, ਹੁਣ ਕਿਵੇਂ ਆਪਾਂ ਬਿਮਾਰੀ ਦਾ ਮੁਕਾਬਲਾ ਕਿਵੇਂ ਕਰੀਏ, ਪੋਜ਼ਿਟਿਵਿਟੀ ਨਹੀਂ ਭਰੀ ਉਹਦੇ 'ਚ, ਸਪਿਰਿਟ ਨਹੀਂ ਭਰਿਆ, ਜੋਸ਼ ਨਹੀਂ ਭਰਿਆ, ਬਸ ਵੇਖ ਲਿਆ ਵੀ ਆ ਗਿਆ ਤੇ ਦੁਖੀ ਅੱਗੇ ਹੀ ਹੈ, 50,000 ਰੁਪਈਆ ਲੈ ਲਿਆ। ਮੁੜ ਕੇ ਤੁਸੀਂ ਪੁੱਛਿਓ ਵੀ ਭਾਈ ਤੂੰ ਠੀਕ ਹੋ ਗਿਆ, ਉਹਨੇ ਤੇ ਆਪੇ ਕਹਿਣਾ ਠੀਕ ਹੋ ਗਿਆ, ਉਹਨੂੰ ਪਤਾ ਵੀ ਜੇ ਮੈਂ ਕਿਹਾ ਵੀ ਅਜੇ ਵੀ ਹੈ ਵੀ ਤੇ ਫੇਰ ਨਾ 50,000 ਲੱਗ ਜੇ, ਆਖੋ ਸਤਨਾਮ, ਆਪੇ ਹੀ ਕਹੂ ਫਿਰ ਬੋਝ ਹੌਲਾ ਹੋ ਗਿਆ ਭਾਈ, ਹੌਲੀ ਤੇ ਤੇਰੀ ਜੇਬ ਹੋ ਗਈ, ਹੋਰ ਕਾਹਦਾ ਬੋਝ ਹੌਲਾ ਹੋ ਗਿਆ, ਕਾਹਦਾ ਬੋਝ ਹੌਲਾ ਹੋ ਗਿਆ। ਇਸ ਗੱਲ ਨੂੰ ਸਮਝਣਾ ਪੈਣਾ ਪਿਆ ਜੋ ਲਾਈਫ ਸਟਾਈਲ, ਚਾਹੇ ਉਹ ਕੋਈ ਹੈ, ਚਾਹੇ ਕੋਈ ਕਿਸਾਨ ਹੈ, ਚਾਹੇ ਕੋਈ ਬਿਜ਼ਨਸਮੈਨ ਹੈ, ਚਾਹੇ ਕੋਈ ਜੌਬ ਕਰਨ ਵਾਲਾ ਹੈ, ਚਾਹੇ ਕੋਈ ਮੰਤਰੀ ਹੈ, ਚਾਹੇ ਕੋਈ ਲੀਡਰ ਹੈ, ਚਾਹੇ ਉਹ ਕੋਈ ਬਾਬਾ ਹੈ, ਚਾਹੇ ਉਹ ਕੋਈ ਪ੍ਰਚਾਰਕ ਹੈ, ਉਹ ਕੋਈ ਹੈ, ਇਹ ਸਾਰਿਆਂ ਤੇ ਫਾਰਮੂਲਾ ਲੱਗੇਗਾ, ਸਭ ਤੇ ਲੱਗੇਗਾ। ਤੇ ਜਦੋਂ ਸਾਨੂੰ ਜ਼ਿੰਦਗੀ ਦੇ ਵਿੱਚੋਂ ਲੀਨਤਾ ਝਲਕੇਗੀ ਵੀ ਰੱਬ 'ਚ ਸੁਰਤ ਲੀਨ ਹੈ ਦੀ ਵੇਖਿਓ ਬਈ ਉਹ ਦੁੱਧ ਹੀ ਦੁੱਧ ਪਾਉਣ ਲੱਗਿਆ ਪਰ ਸੁਰਤੋਂ ਦੀ ਰੱਬ 'ਚ ਲੀਨ ਹੈ ਵੀ ਚੱਲ ਹੋਰ ਨਹੀਂ ਕੋਈ ਵੇਖਦਾ ਰੱਬ ਤੇ ਵੇਖਦਾ ਆਹ ਲੀਨ ਟਰੈਕਟਰ ਚਲਾਉਂਦਾ ਹੈ ਹੋਰ ਨਹੀਂ ਯਾਰ ਕੋਈ ਵੇਖਦਾ ਰੱਬ ਤੇ ਵੇਖਦਾ ਲੀਨ ਟਰੈਕਟਰ ਤੇ ਬੈਠੇ ਦੀ ਵੇਖੋ ਸੁਰਤ ਲੀਨ ਹੈ ਇਹਨੂੰ ਕਹਿੰਦੇ ਅੱਠੇ ਪੈਰ ਦੀ ਸਮਾਧੀ ਇਹ ਅੱਠੇ ਪੈਰ ਲੱਗ ਸਕਦੀ ਹੈ ਆ ਦੂਜੀ ਲਾ ਕੇ ਨਾ ਬਹਿ ਜਾਓ ਇਹ ਤੇ ਫਿਰ ਬੱਚੇ ਭੁੱਖੇ ਮਰ ਜਾਣਗੇ ਵੀ ਤੂੰ ਬਹਿ ਜਾ ਅੱਖਾਂ ਬੰਦ ਕਰਕੇ ਮੱਝਾਂ ਨੂੰ ਪੱਠੇ ਕੌਣ ਪਾਊਗਾ ਤੇਰਾ ਕੰਮ ਕਿੰਨੇ ਕਰਨਾ ਹੈ ਆਟਾ ਕੌਣ ਪਿਆ ਕੇ ਲਿਆਏਗਾ ਬਈ ਬੱਚਿਆਂ ਦੀਆਂ ਫੀਸਾਂ ਕਿੱਦਾਂ ਭਰੇਗਾ ਹਾਂ ਜਿਹੜੀ ਆਹ ਸਮਾਧੀ ਗੁਰੂ ਜੀ ਦੱਸਦੇ ਆ ਵੀ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਇਹ ਲੱਗ ਸਕਦੀ ਹੈ ਇਹ ਲੱਗ ਸਕਦੀ ਹੈ ਜ਼ਰੂਰ ਇਹ 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 ਗੁਰੂ ਜੀ ਨੇ ਤਰੀਕਾ ਦੱਸਿਆ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾ
ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬ ਦੇ ਪਿਆਰਿਆਂ ਦੀ ਰੱਬਾ ਤੇਰੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਰੱਬਾ ਤੇਰੇ ਪਿਆਰਿਆਂ ਦੀ ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ
ਜੀ ਰੱਬਾ ਤੇਰੇ
ਰੱਬਾ ਤੇਰੇ ਪਿਆਰਿਆਂ ਹਾਜੀ ਨਾਮਾ ਕਹੇ ਤਲੋਚਨਾ ਕਰ ਕਾਮ ਸਭ ਚੀਤ ਨਿਰੰਜਨ ਨਾਲ
ਹੱਥਾਂ ਪੈਰਾਂ ਨਾਲ ਕੰਮ ਕਰੋ ਤੇ ਚਿੱਤ ਮਾਲਕ ਚ ਜੋੜ ਕੇ ਰੱਖਿਓ ਵੀ ਉਹ ਵੇਖਦਾ ਉਹਦਾ ਕੈਮਰਾ ਸਦਾ ਹੀ ਫਿੱਟ ਹੈ ਬਸ ਜਿਵੇਂ ਹੁਣ ਮੰਨ ਲਓ ਚਿੱਤ ਜੋੜਨਾ ਹੀ ਹੋਇਆ ਵੀ ਸਟੇਅਰਿੰਗ ਤੇ ਜਦੋਂ ਬੰਦਾ ਬੈਠਾ ਹੁੰਦਾ ਹੈ ਮੰਨ ਲਓ ਪਟਿਆਲੇ ਸਾਡੇ ਉੱਥੇ ਆਰਮੀ ਦਾ ਜਿਹੜਾ ਹੈ ਉਧਰਲੇ ਪਾਸੇ ਏਰੀਆ ਆਰਮੀ ਏਰੀਆ ਜਿਹੜਾ ਉਸ ਏਰੀਏ ਵਿੱਚ ਕਈ ਵਾਰੀ ਉਹ ਕੈਮਰਾ ਜਾ ਲੈ ਕੇ ਖੜੇ ਹੁੰਦੇ ਆ ਬਹੁਤੀ ਵਾਰੀ ਖੜੇ ਹੀ ਹੁੰਦੇ ਤੇ ਬੰਦਾ ਜਿੰਨੀ ਮਰਜ਼ੀ ਸਪੀਡ ਤੇ ਆਵੇ 150 ਤੇ 60 ਤੇ ਆਉਂਦਾ ਇੱਕਦਮ ਹੀ 60 ਤੇ ਆ ਜਾਂਦਾ ਥੱਲੇ ਉੱਥੇ ਆ ਕੇ ਪਾਵ ਸਟੇਅਰਿੰਗ ਹੱਥ 'ਚ ਰੱਖ ਇੱਦਾਂ ਚੇਤਾ ਰੱਖ ਵੀ ਉਹਦਾ ਕੈਮਰਾ ਮਾਲਕ ਦਾ ਫਿੱਟ ਹੈ ਫਿਰ ਤੇਰੀ ਜ਼ਿੰਦਗੀ ਦੀ ਗੱਡੀ ਸਹੀ ਚੱਲੂ ਆਪੋ ਸਤਨਾਮ ਜ਼ਿੰਦਗੀ ਦੀ ਗੱਡੀ ਸਹੀ ਚੱਲੂ ਬਸ ਐ ਮੰਨ ਲੈ ਵੀ ਕੈਮਰਾ ਫਿੱਟ ਹੈ ਮੇਰਾ ਮਾਲਕ ਹਾਜ਼ਰ ਨਾਜ਼ਰ ਹੈ ਤੇ ਮੈਨੂੰ ਵੇਖਦਾ ਜ਼ਿੰਦਗੀ ਗਲਤ ਪਾਸੇ ਜਾ ਹੀ ਨਹੀਂ ਸਕਦੀ ਗਲਤ ਪਾਸੇ ਜਾਂਦੇ ਹੀ ਉਹ ਨੇ ਜਿਹੜੇ ਮਨੋਂ ਰੱਬ ਨੂੰ ਮੰਨਦੇ ਨਹੀਂ ਉੱਤੋਂ ਕਹਿੰਦੇ ਅਸੀਂ ਰੱਬ ਨੂੰ ਮੰਨਦੇ ਹਾਂ ਪਰ ਅੰਦਰੋਂ ਨਾਸਤਕ ਨੇ ਕਹਿੰਦੇ ਕਾਮਰੇਡ ਨੇ ਜੀ ਇਹ ਬੰਦੇ, ਬਹੁਤੇ ਬੰਦੇ ਅੰਦਰੋਂ ਕਾਮਰੇਡ ਨੇ, ਦਿਲੋਂ ਰੱਬ ਨੂੰ ਮੰਨਦੇ ਨਹੀਂ, ਉੱਤੋਂ ਉੱਤੋਂ ਬਣੇ ਫਿਰਦੇ ਨੇ ਗੁਰਸਿੱਖ, ਉੱਤੋਂ ਉੱਤੋਂ ਬਥੇਰਾ ਪਾਠ ਪੂਜਾ ਕਰਦੇ ਆ ਪਰ ਅੰਦਰੋਂ ਰੱਬ ਨੂੰ ਮੰਨਦੇ ਨਹੀਂ। ਮਨ ਦੇ ਤਲ ਤੇ ਨਾਸਤਿਕਤਾ ਬਹੁਤ ਹੈ, ਮਨ ਦੇ ਤਲ ਜਿਹੜਾ ਬੰਦਾ ਰੱਬ ਨੂੰ ਮਾਲਕ ਨੂੰ ਮਨੋ ਮੰਨਦਾ ਹੈ ਉਹ ਕਿਵੇਂ ਧੋਖਾ ਕਰ ਸਕਦਾ ਕਿਸੇ ਨਾਲ? ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ, ਜਿਹੜਾ ਰੱਬ ਨੂੰ ਨੇੜੇ ਸਮਝਦਾ ਹੈ ਉਹ ਬੁਰਾ ਕਿਵੇਂ ਕਰਦਾ, ਉਹ ਗਲਤ ਕੰਮ ਕਿਵੇਂ ਕਰੂ? ਜੇ ਰੱਬ ਨੂੰ ਸਮਝਦਾ ਵੀ ਮੈਂ ਰੱਬ ਨੇੜੇ, ਰੱਬ ਨੂੰ ਮੰਨਣ ਵਾਲਾ ਗਲਤ ਕੰਮ ਕਿਵੇਂ ਕਰ ਸਕਦਾ? ਰੱਬ ਨੂੰ ਮੰਨਣ ਵਾਲਾ ਝੂਠ ਕਿਵੇਂ ਬੋਲ ਸਕਦਾ? ਰੱਬ ਨੂੰ ਮੰਨਣ ਵਾਲਾ ਘਰ ਵਾਲੀ ਨਾਲ ਧੋਖਾ ਕਿਵੇਂ ਕਰੂ? ਬਗਾਨੀ ਨਾਲ ਗੱਲ ਕਿਵੇਂ ਕਰੇਗਾ ਜੇ ਰੱਬ ਨੂੰ ਮੰਨਦਾ? ਚੱਲ ਜੇ ਘਰ ਵਾਲੀ ਨਹੀਂ ਵੇਖਦੀ ਰੱਬ ਤੇ ਵੇਖਦਾ, ਘਰ ਵਾਲੀ ਘਰ ਵਾਲੇ ਨਾਲ ਕਿਵੇਂ ਧੋਖਾ ਕਰੇਗੀ ਜੇ ਰੱਬ ਨੂੰ ਮੰਨੂ?
ਹੱਟ ਪੱਟਣ ਵਿੱਚ ਮੰਦਰ ਪੰਨੇ ਕਰ ਚੋਰੀ ਕਰ ਆਵੇ, ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛੁਪਾਵੇ।
ਲੈ ਹੁਣ ਇੱਕ ਪੰਗਤੀ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਜੇ ਦਿਮਾਗ ਜਾਵੇ। ਗੁਰੂ ਗ੍ਰੰਥ ਸਾਹਿਬ ਤੇ ਖਜ਼ਾਨਾ ਇਦਾਂ ਦੇ ਬਚਨਾਂ ਦਾ, ਇੱਕ ਬਚਨ ਹੀ ਹੈ ਨਾ ਇਹ, ਜੇ ਗਹਿਰੇ ਤਲ ਤੇ ਅੰਦਰ ਚਲਿਆ ਜਾਵੇ ਤੇ ਦੱਸੋ ਬੰਦਾ ਕਿਵੇਂ ਗਲਤੀ ਕਰੇ। ਇਹ ਇਹ ਪੰਗਤੀ ਸਾਡੇ ਮੁੱਖ ਮੰਤਰੀ ਦੇ ਦਿਮਾਗ 'ਚ ਬਹਿ ਜੇ, ਦੱਸੋ ਫਿਰ ਇਹ ਇਹ ਪੰਗਤੀ ਸਾਡੇ ਲੀਡਰਾਂ ਦੇ ਦਿਮਾਗ 'ਚ ਬਹਿ ਜੇ, ਇਹ ਪੰਗਤੀ ਪ੍ਰਧਾਨ ਮੰਤਰੀ ਦੇ ਦਿਮਾਗ 'ਚ ਬਹਿ ਜੇ, ਇਹ ਪੰਗਤੀ ਹਰੇਕ ਦੇ ਦਿਮਾਗ 'ਚ ਬੈਠੀ ਹੋਵੇ। ਆਫੀਸਰ ਜਿਹੜਾ ਵੱਡੀਆਂ ਮੰਗਦਾ ਵੀ ਲਿਆਓ ਜੀ, ਕੱਢੋ ਜੀ, ਕਰ ਦਿਓ, ਜੇਬ ਖਾਲੀ ਜੀ, ਸਾਰਾ ਸਿਸਟਮ ਹੀ ਸੁਧਰ ਸਕਦਾ ਹੈ, ਆ ਇੱਕ ਪੰਗਤੀ ਜ਼ਿੰਦਗੀ ਬਦਲ ਦੇ। ਧੋਖਾ ਕਰੇਗਾ ਹੀ ਕਿਵੇਂ ਬੰਦਾ, ਵੀ ਅੱਗੋਂ ਦੇਖੇ ਪਿੱਛੋਂ ਦੇਖੇ, ਤੁਝ ਤੇ ਕਹਾਂ ਛੁਪਾਵੇ, ਤੇਰੇ ਤੋਂ ਕੌਣ ਛੁਪਾ ਸਕਦਾ ਹੈ, ਸਭ ਕੁਛ ਤੂੰ ਜਾਣਦਾ ਹੈ, ਤੈਨੂੰ ਸਭ ਪਤਾ ਹੈ। ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਦੇ, ਮੈਂ ਦੂਰ ਸਮਝਦਾ ਹੈ। ਇਹ ਮੇਰੀ ਮੂਰਖਤਾ ਹੈ ਕਿ ਮੈਂ ਰੱਬ ਨੂੰ ਦੂਰ ਸਮਝਦਾ, ਪਰ ਇੱਕ ਗੱਲ ਵੇਖੋ ਜੇ ਕਿਤੇ ਦਿਮਾਗ 'ਚ ਆ ਜੇ ਵੀ ਉਹ ਹੈ ਤੇ ਮੈਨੂੰ ਵੇਖਦਾ, ਹੈ ਤੇ ਮੈਨੂੰ ਵੇਖਦਾ, ਕੋਈ ਵੀ ਗਲਤੀ ਨਹੀਂ ਹੋ ਸਕਦੀ। ਇਦੋਂ ਵੱਧ ਉਪਦੇਸ਼ ਦੇਣ ਦੀ ਲੋੜ ਹੀ ਨਹੀਂ, ਉਸ ਬੰਦੇ ਨੂੰ ਕੀ ਸਮਝਾਓਗੇ, ਇੰਨੀ ਗੱਲ ਹੀ ਸਮਝ 'ਚ ਆ ਜਾ, ਇੰਨੀ ਗੱਲ ਜੇ ਕਿਤੇ ਦਿਮਾਗ 'ਚ ਬੈਠ ਜੇ, ਪਰ ਬੈਠਦੀ ਨਹੀਂ। ਬੜਾ ਕੁਝ ਸੁਣਦੇ ਹਾਂ, ਬੜਾ ਕੁਝ ਸਮਝਦੇ ਹਾਂ, ਫਿਰ ਉੱਥੇ ਕਿਹੜਾ ਕੋਈ ਵੇਖਦਾ। ਪਰ ਜਿਹੜਾ ਗਲਤੀ ਕਰਦਾ ਹੈ ਨਾ ਬੰਦਾ, ਉਹ ਮੰਨਦਾ ਨਹੀਂ ਦਿਲ ਅੰਦਰੋਂ ਰੱਬ ਨੂੰ ਨਹੀਂ ਮੰਨਦਾ, ਕਿਉਂਕਿ ਪਰਮਾਤਮਾ ਦਾ ਸੱਚਾ ਨਿਯਮ ਹੈ, ਉਹ ਨਿਯਮ ਨੇ, ਉਹਦੇ ਕਾਨੂੰਨ ਹੈ, ਉਹ ਤੇਰੇ ਅੰਦਰ ਹੀ ਬੈਠਾ, ਉਹਨੇ ਕਾਨੂੰਨ ਨਾਲ ਦੀ ਨਾਲ ਉਹਦਾ ਕਾਨੂੰਨ ਤੇ ਕੰਮ ਕਰੇਗਾ। ਜਿੱਥੇ ਗਲਤੀ ਕਰਦਾ ਹੈ, ਜਿੱਥੇ ਧੋਖੇ ਕਰਦਾ ਹੈ, ਅੰਦਰ ਵਾਲੇ ਨੇ ਤੈਨੂੰ ਉਹਦੀ ਸਜ਼ਾ ਸੁਣਾਉਣੀ ਹੀ ਸੁਣਾਉਣੀ, ਅੰਦਰੇ ਅੰਦਰ ਤੂੰ ਉਹਦੀ ਸਜ਼ਾ ਭੁਗਤੇਗਾ। ਗਲਤ ਕੰਮ ਕਰਨ ਵਾਲਾ ਬੰਦਾ ਉਦਾਂ ਨਹੀਂ ਸਟ੍ਰੈਸ 'ਚ ਆ ਜਾਂਦਾ, ਸਟ੍ਰੈਸ ਨੂੰ ਗੁਰੂ ਗ੍ਰੰਥ ਸਾਹਿਬ ਨਰਕ ਦੱਸਦੇ। ਸਿੱਧੀ ਜੀ ਗੱਲ ਸੁਣੋ, ਵੇਖੋ, ਗਲਤ ਕੰਮ ਕਰਨ ਵਾਲਾ ਬੰਦਾ ਉਦਾਂ ਨਹੀਂ ਸਟ੍ਰੈਸ 'ਚ ਆਊ, ਸਟ੍ਰੈਸ ਜਿਵੇਂ ਮੰਨ ਲਓ ਵੀ ਕਿਸੇ ਬੰਦੇ ਨੇ ਗਲਤ ਕੰਮ ਸ਼ੁਰੂ ਕਰ ਲਿਆ, ਨਜਾਇਜ਼ ਸੰਬੰਧ ਬਣਾ ਲਏ, ਆਪਣੇ ਪਰਿਵਾਰ ਤੋਂ ਬਿਨਾਂ ਬਾਹਰ ਧੱਕੇ ਖਾਣ ਲੱਗ ਪਿਆ, ਗਲਤ ਕੰਮ ਲੱਗ ਪਿਆ ਕੋਈ ਵੀ, ਉਹ ਬੰਦੇ ਨੂੰ ਰਾਤ ਨੂੰ ਉਹਦੀ ਨੀਂਦ ਉੱਡੇਗੀ, ਉਹਦੀ ਧੜਕਣ ਤੇਜ਼ ਹੋਏਗੀ, ਉਹ ਸਹੀ ਢੰਗ ਨਾਲ ਸੌ ਨਹੀਂ ਸਕਦਾ, ਉਹਨੂੰ ਚਿੰਤਾ ਪੈ ਜਾਣੀ ਹੈ ਉਸੇ ਦਿਨ ਤੋਂ ਵੀ ਮੇਰੇ ਨਿਆਣਿਆਂ ਨੂੰ ਪਤਾ ਨਾ ਲੱਗੇ, ਮੇਰੇ ਬੱਚਿਆਂ ਨੂੰ ਪਤਾ ਨਾ ਲੱਗੇ, ਮੇਰੇ ਘਰ ਵਾਲੀ ਨੂੰ ਪਤਾ ਨਾ ਲੱਗੇ, ਦੁਨੀਆ ਨੂੰ ਪਤਾ ਨਾ ਲੱਗੇ, ਉਹ ਪੜਦੇ ਪਾਉਂਦਾ ਫਿਰਦਾ, ਲੁਕਾਉਂਦਾ ਫਿਰਦਾ, ਕਦੇ ਕਿਵੇਂ ਕਦੇ ਕਿਵੇਂ, ਉਹਦਾ ਜਿਹੜਾ ਇਹ ਇਹ ਸਟ੍ਰੈਸ ਹੈ ਜਿਹੜੀ ਉਹਨੂੰ ਉਹ ਸਹੀ ਢੰਗ ਨਾਲ ਸੌਣ ਨਹੀਂ ਦਿੰਦੀ। ਹੋਰ ਸੁਣੋ, ਸਟ੍ਰੈਸ ਵਿੱਚ ਬੰਦੇ ਦੇ ਜਿਹੜੇ ਸਵਾਸਾਂ ਦੀ ਰਿਧਮ ਹਿੱਲ ਜਾਂਦੀ ਹੈ, ਜਿਹੜਾ ਸਵਾਸ ਹੈ ਨਾ ਸਾਡਾ, ਇਨਪੁੱਟ ਆਊਟਪੁੱਟ ਜਿਹੜੀ ਹੈ ਇਹ ਬੈਲੈਂਸ ਨਹੀਂ ਰਹਿੰਦੀ, ਜਿਹੜਾ ਸਾਡਾ ਸਾਹ ਆਉਂਦਾ ਹੈ, ਜਦੋਂ ਬੰਦਾ ਸਟ੍ਰੈਸ 'ਚ ਹੁੰਦਾ ਨਾ, ਗਲਤ ਕੰਮ ਕਰਨ ਵਾਲਾ ਸਟ੍ਰੈਸ 'ਚ ਹੀ ਰਹਿਣਾ, ਉਹਨੂੰ ਚੇਤੇ ਦਿਮਾਗ 'ਚ ਆਉਣਾ ਹੀ ਆਉਣਾ, ਉਹਦੀ ਸਹੀ ਨੀਂਦ ਨਹੀਂ ਆਉਣੀ। ਜਦੋਂ ਉਹਦੇ ਸਵਾਸਾਂ ਦੀ ਗਤੀ ਹਿੱਲ ਜਾਏਗੀ, ਸਵਾਸ ਵੱਧ ਘੱਟ ਆਏਗਾ, ਹੁਣ ਇੱਕ ਤੇ ਸਾਹ ਹੈ ਨਾ ਵੀ ਧੁੰਨੀ ਤੱਕ ਜਾਂਦਾ ਲੰਮਾ, ਸਾਹ ਬੰਦਾ ਲੈਂਦਾ ਧੁੰਨੀ ਤੱਕ ਸਾਹ ਜਾਂਦਾ ਬਾਹਰ ਆਉਂਦਾ, ਇਨਪੁੱਟ ਆਊਟਪੁੱਟ ਬੈਲੈਂਸ ਇੱਕੋ ਜਿਹਾ ਸਾਹ ਹੁੰਦਾ, ਗਤੀ ਇਦਾਂ ਕਹਿ ਲਓ ਵੀ ਸਾਹ ਦੀ ਜਿਹੜੀ ਗਤੀ ਹੈ ਬਿਲਕੁਲ ਸਹੀ ਹੈ, ਰਿਧਮ ਚੱਲਦਾ, ਇਹ ਸੁਰ ਚ ਚੱਲਦਾ ਸਾਹ, ਵੀ ਆਰਾਮ ਨਾਲ ਬੰਦਾ ਸਾਹ ਲੈਂਦਾ ਧੁੰਨੀ ਤੱਕ ਜਾਂਦਾ ਫਿਰ ਵਾਪਸ ਆਉਂਦਾ ਫਿਰ ਸਾਹ ਇਹ ਹੈ ਰਿਲੈਕਸ ਹੈ ਜਿਹੜਾ ਬੰਦਾ ਸ਼ਾਂਤ ਹੈ ਉਹਨੂੰ ਆਉਂਦਾ ਇਹਨਾਂ ਦਾ ਸਾਹ ਹਰੇਕ ਨੂੰ ਨਹੀਂ ਆਉਂਦਾ ਜਦੋਂ ਬੰਦਾ ਗਲਤ ਕੰਮ ਵਿੱਚ ਪੈ ਗਿਆ ਚੋਰੀ ਵਿੱਚ ਪੈ ਗਿਆ ਯਾਰੀ 'ਚ ਪੈ ਗਿਆ ਮਾੜੇ ਕੰਮਾਂ 'ਚ ਪੈ ਗਿਆ ਸਭ ਤੋਂ ਪਹਿਲਾਂ ਉਹਦੀ ਸਟ੍ਰੈਸ ਜਦੋਂ ਉਹਨੂੰ ਹੋਣੀ ਹੈ ਉਹਦੇ ਸਾਹ ਦੀ ਰਿਦਮ ਹਿੱਲ ਜਾਣੀ ਹੈ ਉਹਦਾ ਸਾਹ ਜਿਹੜਾ ਐ ਚੱਲਦਾ ਸੀ ਬੈਲੈਂਸ ਜਾਂਦਾ ਸੀ ਧੁੰਨੀ ਤੱਕ ਉਹ ਕੋਈ ਸਾਹ ਤੇ ਧੁੰਨੀ ਤੱਕ ਜਾਊ ਕੋਈ ਉੱਤੋਂ ਹੀ ਮੁੜਾਉਣਾ ਉਹਦੀ ਰਿਦਮ ਹਿੱਲ ਜੂ ਐ ਜਿਹੜਾ ਉੱਪਰ ਥੱਲੇ ਐ ਸਹੀ ਜਾਂਦਾ ਸੀ ਉਹ ਹਿੱਲ ਗਿਆ ਜਦੋਂ ਤੁਹਾਡੇ ਸਵਾਸਾਂ ਦੀ ਰਿਦਮ ਹਿੱਲ ਜਾਂਦੀ ਹੈ ਨਾ ਉਸੇ ਵੇਲੇ ਸਾਡੀ ਬਾਡੀ ਦੇ ਵਿੱਚ ਜਿਹੜੀਆਂ ਗੈਸਾਂ ਨੇ ਗੈਸਾਂ ਭਰੀਆਂ ਹੋਈਆਂ ਨੇ ਉਹ ਹਿੱਲ ਜਾਂਦੀਆਂ ਤੇਜ਼ਾਬੀ ਮਾਦਾ ਜਿਹੜਾ ਤੇਜ਼ਾਬ ਹੈ ਸਾਡੇ ਵਿੱਚ ਬਣੇ ਹੋਏ ਐਸਿਡ ਨੇ ਬੜੇ ਤਰ੍ਹਾਂ ਦੇ ਉਹਨਾਂ ਦਾ ਸਿਸਟਮ ਹਿੱਲ ਜਾਂਦਾ ਬਲੱਡ ਸਰਕੂਲੇਸ਼ਨ ਹਿੱਲ ਜਾਂਦਾ ਉਦੋਂ ਬਾਅਦ ਫਿਰ ਜਦੋਂ ਇਹ ਸਾਰਾ ਕੁਝ ਹਿੱਲ ਜਾਂਦਾ ਹੈ ਫਿਰ ਗੁਰਮਖੋ ਪੇਟ ਦਾ ਸਿਸਟਮ ਵੀ ਹਿੱਲ ਜਾਂਦਾ ਇਹਦੇ ਤੋਂ ਬਾਅਦ ਫਿਰ ਕੋਈ ਬੀਪੀ ਦੀ ਪ੍ਰੋਬਲਮ ਹੋਏਗੀ ਇਦੋਂ ਬਾਅਦ ਹੀ ਸ਼ੂਗਰਾਂ ਹੋਣਗੀਆਂ ਡਾਇਬੀਟੀਜ਼ ਹੋ ਗਈ ਇਦੋਂ ਬਾਅਦ ਹੀ ਕੁਛ ਨਾ ਕੁਛ ਪ੍ਰੋਬਲਮਾਂ ਖੜੀਆਂ ਹੁੰਦੀਆਂ ਨੇ ਇਹ ਜਦੋਂ ਬੰਦਾ ਮਾਲਕ ਨਾਲੋਂ ਟੁੱਟ ਕੇ ਗਲਤ ਕੰਮ ਕਰਨ ਲੱਗ ਜਾਂਦਾ ਨਾ ਫਿਰ ਇਹੋ ਜਿਹੀਆਂ ਬਿਮਾਰੀਆਂ ਲੱਗਦੀਆਂ ਨੇ ਜਿਹਦਾ ਡਾਕਟਰ ਇਲਾਜ ਨਹੀਂ ਕਰ ਸਕਦਾ ਤਾਂ ਹੀ ਡਾਕਟਰ ਕਹਿੰਦਾ ਵੀ ਬਿਮਾਰੀ ਤੈਨੂੰ ਕੋਈ ਨਹੀਂ ਤੂੰ ਤੇ ਟੈਨਸ਼ਨ ਲੈਂਦਾ ਆਖੋ ਸਤਨਾਮ ਹੁਣ ਉਹਨੂੰ ਕਿਹੜਾ ਪੁੱਛੇ ਵੀ ਟੈਨਸ਼ਨ ਕਿਹੜੀ ਹੈ ਇਹਨੂੰ ਦੱਸਦਾ ਹੈ ਨਹੀਂ ਅੰਦਰਲੀ ਗੱਲ ਦੱਸਦਾ ਨਹੀਂ ਵੀ ਟੈਨਸ਼ਨ ਕਿਹੜੀ ਹੈ ਦੱਸੇ ਤੇ ਤਾਂ ਗੱਲ ਬਣੇ ਵੀ 5 ਲੱਖ ਫਸਾ ਕੇ ਬਹਿ ਗਿਆ ਕਿਤੇ ਜਾਂ ਆਹ ਕੰਮ ਹੋ ਗਿਆ ਜਾਂ ਗਲਤ ਬੜੀਆਂ ਗਲਤ ਕੰਮ ਕਰਦੇ ਆ ਦੱਸਦਾ ਹੈ ਨਹੀਂ ਇਹ ਗੱਲ ਨੂੰ ਸਮਝਿਓ ਭਾਈ ਇੱਕ ਚੀਜ਼ ਨੇ ਵੇਖੋ ਇੱਕ ਗਲਤ ਕੰਮ ਨੇ ਜਦੋਂ ਗਲਤ ਕੰਮ ਸ਼ੁਰੂ ਕੀਤਾ ਇੱਕ ਕੰਮ ਨੇ ਫਿਰ ਕਿੰਨਾ ਕੁਛ ਵਿਗਾੜਤਾ ਲੋ ਪੰਗਤੀ ਪੜੋ ਖਸਮ ਵਸਾਰ ਰੱਬ ਨੂੰ ਭੁੱਲ ਕੇ ਕੀ ਇਹ ਰਸ ਭੋਗ ਗਲਤ ਕੰਮਾਂ 'ਚ ਪੈ ਗਿਆ ਨਾ ਰਸਾਂ ਭੋਗਾਂ 'ਚ ਪੈ ਗਿਆ ਤਾਂ ਤਨ ਉੱਠ ਖਲੋਏ ਰੋਗ ਮਨ ਹਿੱਲਿਆ ਤੇ ਸਰੀਰ ਦਾ ਬੈਲੈਂਸ ਵੀ ਹਿੱਲ ਗਿਆ ਜਦੋਂ ਮਨ ਕਿਸੇ ਦੂਜੇ ਤੇ ਗਿਆ ਹਿੱਲ ਗਿਆ ਗਲਤ ਕੰਮਾਂ 'ਚ ਮਨ ਗਿਆ ਆਪਣੀ ਖੇਤੀ ਛੱਡ ਕੇ ਦੂਜੇ ਦੀ ਜ਼ਮੀਨ ਤੇ ਅੱਖ ਚਲੇ ਗਈ ਹਿੱਲ ਗਿਆ ਆਪਣਾ ਪੈਸਾ ਛੱਡ ਕੇ ਦੂਜੇ ਦੇ ਪੈਸੇ ਤੇ ਚਲਿਆ ਗਿਆ ਮਨ ਹਿੱਲੇਗਾ ਜਦੋਂ ਫਿਰ ਬੈਲੈਂਸ ਸਰੀਰ ਦਾ ਵੀ ਹਿੱਲਣਾ ਹੈ ਇਹ ਚੇਤਾ ਰੱਖਿਓ ਸਭ ਰਿਸ਼ਤੇ ਹਿੱਲਣਗੇ ਸਭ ਕੁਝ ਹਿੱਲਦਾ ਇੱਕ ਚੀਜ਼ ਨਹੀਂ ਹਿੱਲਦੀ ਕੱਲਾ ਮਨ ਸੋਚੀਏ ਵੀ ਮਾੜਾ ਜਿਹਾ ਮਨ ਹੀ ਗਿਆ ਯਾਰ ਬਲਬ ਬਗਾਨੇ ਪੈਸੇ ਤੇ ਮਨ ਹੀ ਗਿਆ ਸਾਰਾ ਕੁਝ ਹਿੱਲਦਾ ਇਹ ਸਭ ਚੀਜ਼ਾਂ ਜੁੜੀਆਂ ਹੋਈਆਂ ਨੇ ਓਤ ਪੋਤ ਨੇ ਭਾਈ ਖਸਮ ਵਸਾਰ
ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਮਨ ਅੰਦੇ ਕੋ ਮਿਲੇ ਸਦਾਏ ਵੈਦ ਨਾ ਭੁੱਲੇ ਦਾਰੂ
ਇਹਦਾ ਇਲਾਜ ਵੈਦ ਨਹੀਂ ਕਰਦੇ ਫਸੇ ਆਪ ਛੜਾਵੇ ਕੌਣ ਆਪਣੀ ਬਣਾਈ ਤਾਣੀ ਵਿੱਚ ਉਲਝੇ ਆ ਵੈਦ ਕੀ ਕਰੇ ਡਾਕਟਰ ਕੀ ਕਰੇਗਾ ਜੀ ਇੱਥੇ ਇਹ ਸਹੇੜਿਆ ਤੇ ਪੰਗਾ ਆਪ ਲਿਆ ਗਲਤ ਕੰਮਾਂ ਵਿੱਚ ਪੈ ਕੇ ਆਪ ਹੀ ਮਨ ਰੋਗੀ ਕਰਨ ਤੋਂ ਬਾਅਦ ਤਨ ਰੋਗੀ ਤੇ ਹੋਣਾ ਹੀ ਸੀ ਤਾਂ ਕਰਕੇ ਮੈਂ ਬੇਨਤੀ ਕਰ ਰਿਹਾ ਕਿ ਉਹਨੂੰ ਹਾਜ਼ਰ ਸਮਝ ਕੇ ਇਹ ਗਲਤੀਆਂ ਜਿਹੜੀਆਂ ਮਾੜੇ ਮੋਟੇ ਕੰਮ ਮਾੜੇ ਮੋਟੇ ਗਲਤ ਕਰਦੇ ਆ ਛੱਡੋ ਆ ਸਾਡਾ ਜਿਹੜਾ ਜ਼ਿਮੀਂਦਾਰਾ ਤਬਕਾ ਜਿਹੜਾ ਬਹੁਤਾ ਹੈ ਇਹਦੇ ਵਿੱਚ ਤੇ ਬਹੁਤਾ ਪਾਪ ਹੈ ਹੀ ਨਹੀਂ ਸਿੱਧਾ ਜਿਹਾ ਕੰਮ ਹੀ ਹੈ ਸਾਡਾ ਤੇ ਸਿੱਧਾ ਜਿਹਾ ਕੰਮ ਹੀ ਹੈ ਇਹਦੇ ਵਿੱਚ ਤੇ ਕੋਈ ਬਹੁਤਾ ਧੋਖੇ ਵਾਲਾ ਕੰਮ ਹੀ ਨਹੀਂ ਸਿੱਧਾ ਸਿੱਧਾ ਹੈ ਸੌਖਾ ਹੀ ਹੈ ਲਾਈਫ ਸਟਾਈਲ ਸੋਹਣਾ ਬਣਾਉਣਾ ਅਕਲ ਲੈ ਕੇ ਗੁਰੂ ਸਾਹਿਬ ਤੋਂ ਆਪਣੀ ਜ਼ਿੰਦਗੀ ਨੂੰ ਸਮਝ ਕੇ ਗੁਰੂ ਸਾਹਿਬ ਤੋਂ ਬਸ ਜ਼ਿੰਦਗੀ ਸੋਹਣੀ ਜਿਉਣੀ ਦੀ ਜਾਚ ਸਿੱਖੀਏ ਗੁਰ ਕਿਰਪਾ ਜੈ ਨਰ ਕੋ ਕੀਨੀ ਤਹਿ ਇਹ ਜੁਗਤ ਪਛਾਨੀ ਜਿਹਦੇ ਤੇ ਗੁਰੂ ਕਿਰਪਾ ਕਰਦਾ ਉਹ ਇਸ ਜੁਗਤ ਨੂੰ ਮੈਥਡ ਨੂੰ ਗੁਰੂ ਤੋਂ ਜੀਵਨ ਜਾਚ ਲੈਂਦਾ ਹੈ ਗੁਰੂ ਤੋਂ ਸਿੱਖਦਾ ਪਛਾਣ ਲੈਂਦਾ ਵੀ ਆਹ ਜੁਗਤੀ ਦੱਸੀ ਮੇਰੇ ਗੁਰੂ ਜੀ ਨੇ ਹੁਣ ਤੇ ਆਪਾਂ ਦੁਨੀਆ ਵੱਲ ਵੇਖ ਕੇ ਰੀਸਾਂ ਕਰਦੇ ਆ ਫਿਰ ਆਪਾਂ ਇਹ ਪਛਾਣ ਲਾਂਗੇ ਵੀ ਗੁਰੂ ਜੀ ਤਾਂ ਦੱਸਦੇ ਆ ਪਛਾਣ ਆ ਗਈ ਹੁਣ ਤੱਕ ਤੇ ਪਤਾ ਹੀ ਨਹੀਂ ਲੱਗਾ ਹੁਣ ਤੇ ਲੋਕਾਂ ਕੰਨੀ ਵੇਖ ਲਿਆ ਵੀ ਫਲਾਣਾ ਕਿਵੇਂ ਜਿਉਂਦਾ ਫਲਾਣਾ ਕਿਉਂ ਫਲਾਣੇ ਨੇ ਵਿਆਹ ਕਿੱਦਾਂ ਕੀਤਾ ਮੈਂ ਵੀ ਉਦਾਂ ਹੀ ਕਰੂੰ ਫਲਾਣੇ ਨੇ ਵਿਆਹ ਕਿੱਦਾਂ ਕੀਤਾ ਮੈਂ ਵੀ ਐਂ ਕਰੂੰ ਫਲਾਣੇ ਨੇ ਕੋਠੀ ਏਡੀ ਪਾਈ ਹੈ ਮੈਂ ਵੀ ਪਾਉਂ ਪਰ ਜਦੋਂ ਅਸੀਂ ਆਪਣੇ ਗੁਰੂ ਸਾਹਿਬ ਤੋਂ ਜਿਉਣ ਦੀ ਜਾਚ ਸਿੱਖ ਲਈ ਜੁਗਤ ਪਛਾਣ ਲਈ ਵੀ ਸਾਡੀ ਜ਼ਿੰਦਗੀ ਜਿਹੜੀ ਹੈ ਜ਼ਿੰਦਗੀ ਕਿਵੇਂ ਜਿਉਣੀ ਹੈ ਇਹ ਬਾਣੀ 'ਚ ਲਿਖਿਆ ਸਾਡੇ ਰੋਲ ਮਾਡਲ ਜਿਹੜੇ ਹੈ ਕੋਈ ਐਕਟਰ ਜਾਂ ਸਾਡੇ ਆਂਢ ਗੁਆਂਢ ਦੇ ਬੰਦੇ ਨਹੀਂ ਸਾਡੇ ਰੋਲ ਮਾਡਲ ਸਾਡੇ ਲੀਡਰ ਨਹੀਂ ਸਾਡੇ ਰੋਲ ਮਾਡਲ ਜਿਹੜੇ ਹੈ ਆਹ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਾਨੂੰ ਜੋ ਇਹ ਕਹਿੰਦੇ ਹੈ ਉਹ ਕਮਲਿਆ ਮਨਾ ਜੋ ਇਹ ਕਹਿੰਦੇ ਹੈ ਉਹ ਕਰ ਤੂੰ ਰੀਸਾਂ ਲੋਕਾਂ ਦੀਆਂ ਨਾ ਕਰ ਗੁਰੂ ਜੀ ਜਿਹੜੀ ਜਿਉਣ ਦੀ ਜਾਚ ਦੱਸਦੇ ਆ ਉਹ ਲੈ
ਗੁਰ ਕੀ ਮਤ ਤੂੰ ਲੈ ਆਨੇ ਭਗਤ ਬਿਨਾ ਬਹੁ ਡੂਬੇ ਸਿਆਣੇ
ਬੜੇ ਬੜੇ ਸਿਆਣੇ ਕਹਾਉਣ ਵਾਲੇ ਆਪਣੇ ਆਪ ਨੂੰ ਚਲਾਕ ਤੇ ਤੇਜ਼ ਕਹਾਉਣ ਵਾਲੇ ਸਭ ਡੁੱਬੋ ਪਰ ਗੁਰੂ ਦੀ ਮੱਤ ਲੈ ਬਸ ਅਸਲ ਹਰ ਬੰਦਾ ਸ਼ਾਂਤੀ ਚਾਹੁੰਦਾ ਮੈਂ ਸ਼ੁਰੂ 'ਚ ਬੇਨਤੀ ਕੀਤੀ ਹੈ ਕਿ ਮਨ ਦਾ ਟਕਾ ਅੰਦਰ ਦਾ ਆਨੰਦ ਆਵੇ ਸਾਨੂੰ ਤੇ ਆਨੰਦ ਤਾਂ ਹੀ ਆ ਸਕਦਾ ਹੈ ਜੇ ਜੀਵਨ ਜਾਚ ਗੁਰੂ ਤੋਂ ਲਵਾਂਗੇ ਬਸ ਉਹ ਸਮਝ ਕੇ ਫਿਰ ਆਪਣੀ ਜ਼ਿੰਦਗੀ 'ਚ ਪ੍ਰੈਕਟੀਕਲੀ ਜਦੋਂ ਸਾਰਾ ਕੁਝ ਆਏਗਾ ਫਿਰ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਜਦੋਂ ਸੱਚਾ ਗਿਆਨ ਹੋ ਗਿਆ ਤੇ ਸਮਝ ਲਓ ਜ਼ਿੰਦਗੀ 'ਚ ਆਨੰਦ ਆ ਗਿਆ ਜ਼ਿੰਦਗੀ ਬਹੁਤ ਸੋਹਣੀ ਬਣ ਗਈ ਭਾਈ ਸੁੱਖ ਦੁੱਖ ਚੱਲਦੇ ਰਹਿਣਗੇ ਪਰ ਆਨੰਦ ਇਹ ਅਵਸਥਾ ਬੜੀ ਵਧੀਆ ਹੈ ਮਨ ਆਨੰਦ 'ਚ ਰਹੇਗਾ ਸੁੱਖ ਆ ਗਿਆ ਦੁੱਖ ਆ ਗਿਆ ਇਹ ਬਾਹਰ ਚੱਲਦਾ ਚੱਲੀ ਜਾਣਗੇ ਮਨ ਆਨੰਦ 'ਚ ਰਹੇਗਾ ਪਰ ਇਹ ਕਿਵੇਂ ਹੋ ਸਕਦਾ ਇਹਦਾ ਤਰੀਕਾ ਕੀ ਹੈ ਇਹ ਆਪਾਂ ਗੁਰੂ ਜੀ ਦੱਸਦੇ ਹੈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਆ ਰਾਹ ਹੈ ਆ ਗੁਰੂ ਦੀ ਸੰਗਤ ਸਭ ਤੋਂ ਉੱਤਮ ਪੰਥ ਕਿਹੜਾ ਹੈ ਵਧੀਆ ਰਾਹ ਕਿਹੜਾ ਹੈ ਜੀ ਇਹਦੇ ਲਈ ਵੀ ਜੀਵਨ ਜਾਚ ਵਧੀਆ ਮਿਲੇ ਅਕਲ ਆਵੇ ਇਹਦਾ ਰਾਹ ਇੱਕੋ ਹੀ ਹੈ ਸਾਧ ਸੰਗਤ ਵਿੱਚ ਬਹਿ ਕੇ ਗੁਰਬਾਣੀ ਦੀ ਵਿਚਾਰ ਨੂੰ ਸੁਣ ਕੇ ਸਮਝ ਕੇ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਸਭ ਤੋਂ ਵਧੀਆ ਪੰਥ ਆ ਰਾਹ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤਹਿ ਮਲੰਤ ਜਮ ਤਰਾਸ ਮਟਾਇ ਜਿਹੜੇ ਵਿਕਾਰ ਹਾਵੀ ਹੁੰਦੇ ਆ ਸਾਡੇ ਤੇ ਉਹਨਾਂ ਦਾ ਡਰ ਜਿਆ ਸਭ ਖਤਮ ਹੋ ਜਾਊ ਵਿਕਾਰ ਹੀ ਹਾਵੀ ਹੁੰਦੇ ਆ ਹੋਰ ਕੀ ਲੋਭ ਹਾਵੀ ਹੁੰਦਾ ਸੀ ਤਾਂ ਹੀ ਦੁੱਧ 'ਚ ਪਾਣੀ ਪਾਉਂਦਾ ਸੀ ਉਹ ਵੀ ਖਤਮ ਹੋ ਗਿਆ ਕਾਮ ਖਤਮ ਹੋ ਗਿਆ ਆ ਵਿਕਾਰ ਜਿਹੜੇ ਆ ਸਾਰੇ ਹੀ ਬਸ ਕਹਿ ਲਓ ਸਾਰੇ ਵਿਕਾਰ ਹੀ ਖਤਮ ਹੋ ਜਾਣਗੇ ਸਭ ਤੋਂ ਉੱਤਮ ਪੰਥ ਸਾਧ ਸੰਗਤ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਆ ਸਭ ਤੋਂ ਵਧੀਆ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਸਾਧ ਸੰਗਤ 'ਚ ਆ ਕੇ ਇਹ ਅੰਦਰ ਦੀ ਜਿਹੜੀ ਅੰਦਰ ਜਿਹੜੀ ਜਲਨ ਵਿਕਾਰਾਂ ਦੀ ਅੱਗ ਲੱਗੀ ਪਈ ਹੈ ਇਹ ਖਤਮ ਹੁੰਦੀ ਹੈ ਪਰ ਬੇਨਤੀ ਕਿਵੇਂ ਕਰਨੀ ਚਾਹੀਦੀ ਹੈ ਬੇਨਤੀ ਕਵਣ ਗੁਣ ਪ੍ਰਾਨ ਪਤ ਮਿਲੋ ਮੇਰੀ ਰੂਪਹੀਨ ਬੁੱਧ ਬਲਹੀਨੀ ਮੋਹਿ ਪ੍ਰਦੇਸਣ ਆ ਇੱਥੇ ਪਹਿਲੀਆਂ ਪੰਕਤੀਆਂ ਵਿੱਚ ਗੁਰੂ ਜੀ ਸਾਨੂੰ ਦੱਸਦੇ ਹੈ ਵੀ ਏਦਾਂ ਬੇਨਤੀ ਕਰਿਆ ਕਰ ਪਰਦੇਸੀ ਬਣ ਕੇ ਪਰਦੇਸੀ ਕਿਵੇਂ ਭਲਾ ਵੀ ਅਸੀਂ ਤੇ ਇਸ ਦੇਸ਼ 'ਚ ਹੀ ਰਹਿੰਦੇ ਹਾਂ ਪਰ ਨਾ ਜੀ ਨਾ ਗੁਰੂ ਵਾਸਤੇ ਤੇ ਅਸੀਂ ਪਰਦੇਸੀ ਹੋਈ ਹਾਂ ਗੁਰਦੁਆਰਾ ਸਾਡੇ ਵਿੱਚ ਹੈ ਗੁਰਬਾਣੀ ਬਾਰੇ ਕੱਖ ਨਹੀਂ ਪਤਾ ਤੇ ਪਰਦੇਸੀ ਨਹੀਂ ਗੁਰਦੁਆਰੇ ਜਿਹੜੇ ਬੰਦੇ ਸਾਲ ਬਾਅਦ ਹੀ ਮੱਥਾ ਟੇਕਦੇ ਨੇ ਗੁਰੂ ਵਾਸਤੇ ਤੇ ਉਹ ਪਰਦੇਸੀ ਹੋਈ ਹੈ ਕਦੇ ਆਇਆ ਦੇ ਕੰਧ ਨਾਲ ਕੰਧ ਜਿਹੜਾ ਗੁਰਬਾਣੀ ਨੂੰ ਜਾਣਦਾ ਹੀ ਨਹੀਂ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਨੇ ਮੰਨ ਲਓ ਸਾਡੇ ਸਤਿਗੁਰੂ ਗੁਰੂ ਗੁਰਬਾਣੀ ਨੂੰ ਅਸੀਂ ਗੁਰੂ ਮੰਨਦੇ ਹਾਂ ਤੇ ਗੁਰਬਾਣੀ ਬਾਰੇ ਨੌਲੇਜ ਕੋਈ ਨਹੀਂ ਲਈ ਤੇ ਗੁਰੂ ਵਾਸਤੇ ਤੇ ਅਸੀਂ ਪਰਦੇਸੀ ਹੋਈ ਹਾਂ ਮੇਰੇ ਨੇੜੇ ਤੇ ਨਹੀਂ ਆਇਆ ਤੂੰ ਠੀਕ ਹੈ ਤੂੰ ਇੱਥੇ ਹੀ ਜੰਮਿਆ ਇਸ ਪਿੰਡ ਵਿੱਚ ਇਸ ਪਿੰਡ ਵਿੱਚ ਜੰਮ ਕੇ ਤੂੰ ਇੱਥੇ ਹੀ ਬੁੱਢਾ ਹੋ ਗਿਆ ਇੱਥੇ ਹੀ ਜੰਮਿਆ ਸੀ ਇੱਥੇ ਹੀ ਜਵਾਨ ਹੋਇਆ ਸੀ ਇੱਥੇ ਹੀ ਵਿਆਹਿਆ ਸੀ ਇੱਥੇ ਹੀ ਤੂੰ ਪਿਓ ਬਣਿਆ ਸੀ ਇੱਥੇ ਹੀ ਮਰ ਚੱਲਿਆ ਪਰ ਮੇਰੇ ਲਈ ਤੇ ਪਰਦੇਸੀ ਹੋਈ ਹੈ ਕਦੇ ਮੇਰਾ ਰੁਮਾਲਾ ਚੁੱਕ ਕੇ ਵੀ ਵੇਖਿਆ ਆਖੋ ਸਤਨਾਮ ਪਰਦੇਸੀ ਨਹੀਂ ਅਸੀਂ ਮੇਰੇ ਲਈ ਤੇ ਪਰਦੇਸੀ ਹੋਈ ਹੈ ਇੱਧਰ ਲਈ ਤੇ ਅਸੀਂ ਪਰਦੇਸੀ ਹਾਂ ਠੀਕ ਹੈ ਕਿ ਨਹੀਂ ਪਰਦੇਸੀ ਹੋਈ ਹੋਏ ਪਰਦੇਸੀ ਜਿਹੜਾ ਕਦੇ ਆਇਆ ਹੀ ਨਹੀਂ ਕਿੰਨੇ ਕਿੰਨੇ ਸਾਲ ਹੋ ਗਏ ਤੇ ਗੁਰਦੁਆਰੇ ਤੇ ਅਸੀਂ ਆਏ ਹੀ ਨਹੀਂ ਸਾਰੀ ਜ਼ਿੰਦਗੀ ਲੰਘ ਗਈ ਗੁਰਦੁਆਰੇ ਤੇ ਅਸੀਂ ਆਏ ਹੀ ਨਹੀਂ ਬਾਣੀ ਤੇ ਪੜ੍ਹੀ ਹੋਈ ਸਮਝੀ ਹੋਈ ਨਹੀਂ ਬਾਣੀ ਕਹਿੰਦੀ ਤੇ ਜੇ ਕਿਤੇ ਮਨੋਂ ਕਹਿ ਦਈਏ ਵੀ ਮੋਹੇ ਪਰਦੇਸਣ ਦੂਰ ਉੱਤੇ ਆਈ ਵੀ ਆ ਗਏ ਹੁਣ ਚਲੋ ਕਿਰਪਾ ਕਰ ਦਿਓ ਪਰਦੇਸੀ ਸੀ ਹੁਣ ਆਏ ਆ ਤੇਰੇ ਨੇੜੇ ਕਿਰਪਾ ਕਰ ਦੇ ਕਿਵੇਂ ਇਸ ਪਾਸੇ ਲੱਗੀਏ ਸ਼ਬਦ ਵਿਚਾਰ ਮੈਂ ਨਾਲ ਨਾਲ ਕਰਦਾ ਫਿਰ ਬਾਅਦ ਵਿੱਚ ਇੱਕ ਵਾਰ ਸ਼ਬਦ ਥੋੜਾ ਜਿਹਾ ਸੁਣਦੇ ਆ ਦਿਲੋਂ ਨਾ ਜਦੋਂ ਸ਼ਬਦ ਚੱਲੇ ਆਪਣੇ ਆਪ ਨੂੰ ਸਾਹਮਣੇ ਰੱਖਿਆ ਕਰੋ ਭਾਈ ਆਪਣੇ ਆਪ ਨੂੰ ਸਾਹਮਣੇ ਰੱਖਿਆ ਕਰੋ ਪੜ੍ਹਨ ਵਾਲਾ ਪੜ੍ਹਾਉਣ ਵਾਲਾ ਕੌਣ ਹੈ ਛੱਡੋ ਆਪਾਂ ਆਪਣੇ ਆਪ ਨੂੰ ਸਾਹਮਣੇ ਲਓ ਸਾਡਾ ਮਨ ਸਾਡੀ ਕਥਾ ਕਰੇ ਸਾਡਾ ਮਨ ਸਾਡੀ ਕਥਾ ਕਰੇ
ਮੋਹੇ ਪਰਦੇਸਾਂ ਦੂਰ ਤੇ ਆਈ ਮੋਹੇ ਪਰਦੇਸਾਂ ਦੂਰ ਤੇ ਆਈ ਅਰੂਪ ਬੁੱਧ ਬਲਹੀਨੀ ਮੋਹੇ ਪਰਦੇਸਾਂ ਮੋਹੇ ਪਰਦੇਸਾਂ ਦੂਰ ਤੇ ਆਈ ਮੋਹੇ ਪਰਦੇ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਕਵਨ ਗੁਣ ਪ੍ਰਾਨ ਪਤ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਮਾਈ ਮੋਹੇ ਪਰਦੇਸਾਂ ਦੂਰ ਤੇ ਆਈ ਮੋਹੇ ਪਰਦੇਸਾਂ ਨਾਹੇ ਨਾ ਦਰਬ ਨਾ ਜੋਬਨ ਮਾਤੀ ਨਾਹੇ ਨਾ ਦਰਬ ਨਾ ਜੋਬਨ ਮਾਤੀ ਮੋਹੇ ਅਨਾਥ ਕੀ ਮੋਹੇ ਕਰਹੁ ਸਮਾਈ ਮੋਹੇ ਪਰਦੇਸਾਂ ਦੂਰ ਤੇ ਆਈ ਮੋਹੇ ਪਰਦੇਸਾਂ ਦੂਰ ਤੇ ਆਈ ਖੋਜਤ ਖੋਜਤ ਪਈ ਬੈਰਾਗਨ ਖੋਜਤ ਖੋਜਤ ਪਈ ਬੈਰਾਗਨ ਪ੍ਰਭ ਦਰਸ਼ਨ ਕਹੋ ਪ੍ਰਭ ਦਰਸ਼ਨ ਕਹੋ ਫਿਰ ਤੁਸਾ ਮੋਹੇ ਪਰਦੇਸਾਂ ਦੂਰ ਤੇ ਆਈ ਮੋਹੇ ਪਰਦੇਸਾਂ ਦੂਰ ਤੇ ਆਈ
ਲਾਸਟ ਪੰਕਤੀ ਆਪਾਂ ਬਾਅਦ ਚ ਪੜ੍ਹਦੇ ਹਾਂ ਪਹਿਲਾਂ ਸੁਣਿਓ ਜਰਾ ਇੱਕ ਮਿੰਟ ਸੁਣਿਓ ਇੱਥੇ ਗੁਰੂ ਜੀ ਕਹਿੰਦੇ ਆ ਵੀ ਕਵਨ ਗੁਣ ਕਿਹੜੇ ਗੁਣਾ ਕਰਕੇ ਮੈਂ ਮਿਲਾਂ ਮਿਲੋ ਮੇਰੀ ਮਾਈ ਮੈਂ ਕਿਹੜੇ ਗੁਣਾ ਕਰਕੇ ਪਰਮਾਤਮਾ ਨੂੰ ਮਿਲਾਂ ਰੂਪਹੀਨ ਬੁੱਧ ਬਲਹੀਨੀ ਮੋਹਿ ਪ੍ਰਦੇਸ਼ਣ ਦੂਰ ਤੇ ਆਈ। ਰੂਪ ਜਿਹੜਾ ਹੈ ਬਾਹਰੋਂ ਤੇ ਠੀਕ ਹੈ, ਲੱਗਦੇ ਆ ਵੀ ਵਧੀਆ ਹੈ, ਰੰਗ ਰੂਪ ਠੀਕ ਹੈ, ਪਰ ਜਿਹੜਾ ਰੂਪ ਗੁਰਮੁਖਾਂ ਦਾ ਹੁੰਦਾ, ਜਿਹੜਾ ਮਨ ਸੋਹਣਾ ਹੁੰਦਾ ਹੈ, ਉਹ ਜਿਹੜਾ ਨਿਰਦੋਸ਼ ਚਿੱਤ ਜਦੋਂ ਹੁੰਦਾ ਨਾ ਬੰਦੇ ਦਾ, ਨਿਰਦੋਸ਼ ਚਿੱਤ ਵਾਲਿਆਂ ਦਾ ਚਿਹਰਾ ਵੀ ਨਿਰਦੋਸ਼ ਹੋ ਜਾਂਦਾ। ਤੁਸੀਂ ਛੋਟੇ ਜਿਹੇ ਬੱਚੇ ਦਾ ਚਿਹਰਾ ਵੇਖੋ, ਹਰ ਬੱਚਾ ਛੋਟਾ ਜਿਹਾ ਬਹੁਤ ਪਿਆਰਾ ਲੱਗਦਾ। ਕਿਉਂ ਲੱਗਦਾ ਹੈ? ਕਿਉਂਕਿ ਬੱਚੇ ਦਾ ਚਿੱਤ ਨਿਰਦੋਸ਼ ਹੁੰਦਾ। ਜਦੋਂ ਨਿਰਦੋਸ਼ ਚਿੱਤ ਹੁੰਦਾ ਹੈ, ਇਸੇ ਕਰਕੇ ਉਹਦਾ ਜਿਹੜਾ ਚਿਹਰਾ ਹੈ ਉਹ ਵੀ ਨਿਰਦੋਸ਼ ਲੱਗਦਾ, ਕਿਉਂਕਿ ਉਹਦੇ ਚਿਹਰੇ ਤੋਂ ਪਤਾ ਲੱਗਦਾ ਵੀ ਨਿਰਦੋਸ਼। ਜਿਹੜੀ ਉਹ ਨਿਰਦੋਸ਼ਤਾ, ਉਹ ਮਾਸੂਮੀਅਤ ਬੱਚੇ ਦੇ ਚਿਹਰੇ ਦੀ ਚਮਕ ਹੈ ਜਿਹੜੀ, ਉਹ ਜਿਹੜੀ ਹੁੰਦੀ ਹੈ ਨਾ, ਉਹ ਰੂਪ ਮੇਰੇ ਕੋਲ ਨਹੀਂ। ਆਖੋ ਸਤਿਗੁਰੂ, ਮੈਂ ਤੇ ਦੋਸ਼ੀ। ਜਦੋਂ ਬੰਦਾ ਅੰਦਰੋਂ ਦੋਸ਼ੀ ਹੈ, ਅੰਦਰੋਂ ਬੇਰਸਾ ਹੁੰਦਾ ਨਾ, ਉਹ ਬੇਰਸੀ, ਉਹ ਭਟਕਣਾ, ਉਹ ਭਟਕਾਹਟ ਜਿਹੜੀ ਹੈ ਉਹਦੇ ਚਿਹਰੇ ਤੋਂ ਦਿਖਦੀ ਹੈ। ਜਦੋਂ ਚਿੱਤ ਨਿਰਦੋਸ਼ ਹੁੰਦਾ ਬੱਚੇ ਦਾ, ਵੇਖੋ ਪਿਆਰਾ ਲੱਗਦਾ, ਪਰ ਜਦੋਂ ਵੱਡਾ ਹੋਈ ਜਾਂਦਾ ਫਿਰ ਆਪਣੇ ਵਰਗੇ ਦੱਸਦੇ ਉਹਨੂੰ, ਇਹਦੇ ਨਾਲ ਬੋਲਣਾ ਨਹੀਂ, ਇਹਦੇ ਕੋਲ ਜਾਣਾ ਨਹੀਂ, ਇਹਦੇ ਘਰੋਂ ਖਾਣਾ ਨਹੀਂ, ਇਹਦੇ ਨਾਲ ਗੱਲ ਨਹੀਂ ਕਰਨੀ, ਆਹ ਆਪਣਾ ਦੁਸ਼ਮਣ ਹੈ। ਉਹ 10-15 ਸਾਲਾਂ 'ਚ ਆਪਣੇ ਵਰਗਾ ਹੀ ਬਣਾ ਲੈਂਦੇ ਆ। ਸਤਨਾਮ ਜਿਹੇ ਜੇ ਅਸੀਂ ਆਪ ਹੁੰਦੇ ਹਾਂ, ਕਰੂਪ ਜੇ ਉਹੋ ਜਿਹਾ ਬਣ ਜਾਂਦਾ। ਇਹ ਬਾਹਰਲੇ ਰੰਗ ਰੂਪ ਦੀ ਗੱਲ ਨਹੀਂ, ਬੰਦਾ ਕਾਲਾ ਹੋਵੇ ਭਾਵੇਂ ਜਿਹੋ ਜਿਹਾ ਮਰਜ਼ੀ ਰੰਗ ਹੋਵੇ, ਪਰ ਨਿਰਦੋਸ਼ ਹੋਵੇ, ਰੰਗ ਕਾਲਾ ਹੋਵੇ, ਪਰ ਉਹ ਜਿਹੜੀ ਇੱਕ ਉਹ ਇੱਕ ਭਾਵ ਹੈ ਉਹ ਹੋਣਾ ਚਾਹੀਦਾ। ਮਨ ਨਿਰਦੋਸ਼ ਹੋਵੇ, ਮਨ ਇੱਕਮਿਕ ਮਾਲਕ ਨਾਲ ਜਦੋਂ ਹੁੰਦਾ ਨਾ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਮਾਲਕ ਦੀ ਮਹਿਮਾ ਵਿੱਚ ਜਦੋਂ ਮਨ ਸੀਤਾ ਜਾਂਦਾ ਹੈ, ਫਿਰ ਤਾਂ ਕਿ ਰੂਪ ਨਾ ਕਥਵੇ, ਇਹ ਮਨ ਨੂੰ ਰੂਪ ਚੜ੍ਹਦਾ, ਮਨ ਨੂੰ ਰੰਗ ਚੜ੍ਹਦਾ ਭਾਈ। ਉਹ ਮਨ ਦੀ ਮਨ ਦਾ ਜਿਹੜਾ ਰੂਪ ਹੈ ਬੜਾ ਕਮਾਲ ਦਾ। ਸੋ ਇਸ ਕਰਕੇ ਉਹ ਰੂਪ ਤੋਂ ਹੀਣੇ ਆ ਅਸੀਂ। ਬਾਹਰਲੇ ਰੂਪ ਦੀ ਗੱਲ ਨਹੀਂ ਇੱਥੇ ਵੀ, ਬਾਹਰਲਾ ਰੂਪ ਮੇਰਾ ਵੀ ਮੇਰਾ ਰੂਪ ਉਹ ਤੇ ਹੁਣ ਜੇ ਕੋਈ ਬਜ਼ੁਰਗ ਵਿੱਚ ਬੈਠਾ ਅੱਜ ਸਮਝ ਜਾਏ, ਉਹ ਕਹੇਗਾ ਮੇਰੇ ਤੇ ਫਿਰ ਰੂਪ ਆਉਣਾ ਹੀ ਨਹੀਂ, ਮੈਂ ਤੇ ਬੁਢੇਪੇ ਵੱਲ ਜਾ ਰਿਹਾ। ਉਸ ਰੂਪ ਦੀ ਗੱਲ ਨਹੀਂ, ਮਨ ਦਾ ਰੂਪ ਹੈ ਇਹ, ਉਹ ਰੂਪ ਹੋਣਾ ਚਾਹੀਦਾ। ਰੂਪਹੀਨ ਬੁੱਧ ਵੀ ਕੋਈ ਨਹੀਂ, ਉਦਾਂ ਬਥੇਰਾ ਕੁਝ ਸੋਚਦੇ ਆ, ਪਰ ਬਾਣੀ ਵਾਲੇ ਪਾਸੇ ਬੁੱਧੀ ਕੰਮ ਹੀ ਨਹੀਂ ਕਰਦੀ। ਆਖੋ ਸਤਨਾਮ। ਬਿਵੇਕ ਬੁੱਧ ਤੋਂ ਹੀਣੇ ਆ ਅਸੀਂ, ਜਿਹੜੀ ਮੰਗਣੀ ਆਪਾਂ ਦੀਜੈ ਬੁੱਧ ਬਿਵੇਕਾ, ਹਾਰ ਪਰਿਓ ਸਵਾਮੀ ਕੇ ਦੁਆਰਾ ਦੀਜੈ ਬੁੱਧ ਬਿਵੇਕਾ, ਵੀ ਮੇਰੇ ਕੋਲ ਵਿਚਾਰਵਾਨ ਬੁੱਧੀ ਨਹੀਂ, ਹੋਰ ਤੇ ਬਥੇਰਾ ਕੁਝ ਸੋਚਦਾ, ਪਰ ਰੱਬਾ ਤੇਰੇ ਬਾਰੇ ਕੱਖ ਵੀ ਨਹੀਂ ਸੋਚਦਾ, ਵੀ ਮਾਲਕ ਕੀ ਹੈ, ਉਹਦੀਆਂ ਖੇਡਾਂ ਕੀ ਨੇ। ਬਾਣੀ ਵਾਲੇ ਪਾਸੇ ਮੇਰੀ ਬੁੱਧੀ ਡੈਡ ਹੈ, ਇੱਥੇ ਮੈਂ ਬੁੱਧੂ ਹਾਂ, ਇੱਥੇ ਮੈਂ ਬਿਲਕੁਲ ਹੀ ਡੈਡ ਹਾਂ, ਇਹ ਬੁੱਧ ਮੇਰੇ ਕੋਲ ਹੈ ਨਹੀਂ। ਉਦਾਂ ਤੇ ਬਥੇਰੇ ਤੇਜ਼ ਆ, ਸਭ ਕੁਝ ਕਰਨਾ ਆਉਂਦਾ ਹੈ, ਪਰ ਇੱਧਰ ਵਾਲੇ ਪਾਸੇ ਬੁੱਧੀ ਕੰਮ ਹੀ ਨਹੀਂ ਕਰਦੀ। ਇੱਧਰੋਂ ਤੇ ਹੀਣੇ ਹੀ ਹੋਏ, ਫਿਰ ਇਸ ਪਾਸੇ ਤੇ ਹੀਣੇ ਹੀ ਆ। ਬੁੱਧ ਬਲ ਵੀ ਕੋਈ ਨਹੀਂ, ਚੰਗੇ ਕੰਮਾਂ ਵਾਲੇ ਪਾਸੇ ਜਾਣ ਦਾ ਕੋਈ ਬਲ ਨਹੀਂ, ਤਾਕਤ ਹੀ ਨਹੀਂ। ਮੋਹੇ ਪ੍ਰਦੇਸ਼ਣ ਦੂਰ ਤੇ ਆਈਏ, ਤੇ ਚਲੋ ਗੱਲ ਹੋਏਗੀ ਵੀ ਪ੍ਰਦੇਸੀ ਹੋਈ ਹੈ, ਤੇਰੇ ਕੋਲ ਤੇ ਨਹੀਂ ਨਾ ਇਹ, ਤੇਰੇ ਚਰਨਾਂ ਨਾਲ ਤੇ ਪ੍ਰੀਤ ਨਹੀਂ ਨਾ ਪਈ। ਦੁਨੀਆ ਬਾਹਰ ਰਹਿੰਦੇ ਅਸੀਂ ਇਸ ਪਿੰਡ 'ਚ ਹੋਵਾਂਗੇ, ਪਰ ਤੇਰੇ ਲਈ ਤੇ ਪ੍ਰਦੇਸੀ ਹੋਈ ਹਾਂ, ਕਿਉਂਕਿ ਕਦੇ ਰੁਮਾਲ ਚੁੱਕ ਕੇ ਤੇ ਵੇਖਿਆ ਹੀ ਨਹੀਂ। ਗੁਰੂ ਲਈ ਤੇ ਪ੍ਰਦੇਸੀ ਹੋਈ ਹਾਂ, ਬੜੀ ਦੂਰ ਫਿਰਦੇ ਹਾਂ ਗੁਰੂ ਤੋਂ ਤੇ ਪ੍ਰਦੇਸੀ ਹੋ ਗਏ। ਮੋਹੇ ਪ੍ਰਦੇਸ਼ਣ ਦੂਰ ਤੇ ਆਈ ਨਾਹਿਨ ਧਰਮ। ਜਿਹੜਾ ਖਜ਼ਾਨਾ ਹੁੰਦਾ ਗੁਰਮੁਖਾਂ ਕੋਲ ਗੁਣਾਂ ਦਾ, ਮਾਇਆ ਦੀ ਗੱਲ ਨਹੀਂ ਇੱਥੇ, ਪੈਸਾ ਨਹੀਂ, ਇਹ ਪੈਸਾ ਵੀ ਮੇਰੇ ਕੋਲ ਕੋਈ ਨਹੀਂ, ਨਾ ਹੀ ਨਦਰਬ, ਨਾ ਗੁਣਾਂ ਦਾ ਖਜ਼ਾਨਾ ਕੋਈ ਨਹੀਂ। ਗੁਣ ਮੇਰੀ ਜ਼ਿੰਦਗੀ 'ਚ ਜਿਹੜਾ ਹੁੰਦਾ, ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ, ਹਰ ਨਾਮਾ, ਹਰ ਨਾਮ ਰੂਪੀ ਧਨ ਨਹੀਂ ਮੇਰੇ ਕੋਲ ਹੈ, ਆਹ ਦੂਜੇ ਧਨ ਦੀ ਗੱਲ ਨਹੀਂ। ਤੇ ਜਿਨ ਕਹਿ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ, ਉਹਦੇ ਫਕੀਰ ਬੰਦਾ ਇਕੱਲਾ ਪੈਸਾ ਹੀ ਪੈਸਾ ਚੱਕੀ ਫਿਰਦਾ, ਇਹ ਕਹਿੰਦੇ ਫਕੀਰ ਬੰਦਾ, ਗੁਰੂ ਜੀ ਕਹਿੰਦੇ ਤੇ ਫਕੀਰ ਹੈ। ਮਹਾਰਾ ਫਿਰ ਅਸਲੀ ਧਨਵਾਨ ਕੌਣ ਹੈ, ਵੱਡੇ ਭਾਗਾਂ ਵਾਲਾ ਕੌਣ ਹੈ? ਕਹਿੰਦੇ ਜਿਨ ਕੈ ਹਿਰਦੈ ਤੂੰ ਵਸੈ ਹੈ ਤੇ ਨਰ ਗੁਣੀ ਗਹੀਰ। ਕਹਿੰਦੇ ਜਿਹਦੇ ਹਿਰਦੇ ਚ ਪ੍ਰਮਾਤਮਾ ਵਸਦਾ ਉਹ ਹੈ ਗੁਣਾਂ ਦਾ ਸਾਗਰ, ਗੁਣਾਂ ਦਾ ਸਾਗਰ ਹੈ, ਅੰਤੀ ਕੋਈ ਨਹੀਂ ਇਹਦੇ ਚ ਕਿੰਨੇ ਕੁ ਗੁਣ ਨੇ, ਇਹ ਗੁਣਾਂ ਦਾ ਸਾਗਰ ਹੈ। ਜਿਹਦੇ ਕੋਲ ਇਕੱਲਾ ਪੈਸਾ ਹੀ ਹੈ ਤੇ ਫਕੀਰ ਬੰਦਾ, ਗੁਰੂ ਜੀ ਕਹਿੰਦੇ ਕੱਖ ਨਹੀਂ ਇਹਦੇ ਬੰਦੇ, ਇਹ ਫਕੀਰ ਬੰਦਾ ਕੁਛ ਨਹੀਂ। ਪਰਾ ਸਾਗਰ ਹੈ ਗੁਣਾਂ ਦਾ ਜਿਹਦੇ ਕੋਲ ਮਾਲਕ ਦਾ ਨਾਮ ਹੈ। ਇਸ ਕਰਕੇ ਰੂਪਹੀਨ ਬੁੱਧ ਬਲਹੀਨੀ ਮੋਹਿ ਪਰਦੇਸਨ ਦੂਰ ਤੇ ਆਈ ਨਾਹਿਨ ਦਰਬ ਆ ਮਾਇਆ ਹੈ ਨਹੀਂ ਨਾ ਜੋਬਨ ਬਾਤੀ। ਜਿਹੜਾ ਅੰਦਰ ਹੁਲਾਰਾ ਜਾ ਚਾਹੀਦਾ ਜੋਬਨ ਦਾ ਉਹ ਵੀ ਨਹੀਂ, ਭਾਵ ਕਿ ਇੱਧਰ ਵਾਲੇ ਪਾਸੇ ਜਾਣ ਨੂੰ ਅਸੀਂ ਬੁੱਢੇ ਹੀ ਆ, ਕੋਈ ਜੋਸ਼ ਹੀ ਨਹੀਂ ਮੇਰੇ ਵਿੱਚ। ਉਦਾਂ ਤੇ ਜੋਬਨ ਹੈ, ਬੰਦਾ 25 ਸਾਲਾਂ ਦਾ, 18 ਸਾਲਾਂ ਦਾ, 20 ਸਾਲਾਂ ਦਾ, ਉਦਾਂ ਤੇ ਜਵਾਨ ਲੱਗਦਾ ਹੈ, ਪਰ ਗੁਰਦੁਆਰੇ ਵਾਲੇ ਪਾਸੇ ਜਾਣ ਨੂੰ, ਬਾਣੀ ਵਾਲੇ ਪਾਸੇ ਜਾਣ ਵਾਲੀ ਜਵਾਨੀ ਅੰਦਰ ਵਾਲੀ ਉਹ ਮੇਰੇ 'ਚ ਹੈ ਹੀ ਨਹੀਂ। ਇੱਧਰ ਵਾਲੇ ਪਾਸਿਓਂ ਨਿਕੰਮਾ, ਕੋਈ ਜਵਾਨੀ ਨਹੀਂ ਮੇਰੇ 'ਤੇ, ਨਾ ਜੋਬਨ ਵਾਤੀ ਨਾ ਹੀ ਨ ਦਰਬ ਨ ਜੋਬਨ ਵਾਤੀ ਮੋਹੇ ਅਨਾਥ ਕੀ ਕਰੋ ਸਮਾਈ। ਮੇਰੇ ਤੇ ਕਿਰਪਾ ਕਰ ਦੇ, ਹੁਣ ਮਨ ਵੈਰਾਗੀ ਹੋਇਆ, ਪੜੋ ਖੋਜਤ ਖੋਜਤ ਪਈ।
ਖੋਜਤ ਖੋਜਤ ਪਈ ਬੈਰਾਗਨ ਪ੍ਰਭ ਦਰਸ਼ਨ ਕੋ, ਪ੍ਰਭ ਦਰਸ਼ਨ ਕੋ ਫਿਰ ਤੁਧ ਸਾਈ ਮੋਹਿ ਪਰਦੇਸਨ ਦੂਰ ਤਿਆਈ, ਮੋਹਿ ਪਰਦੇਸਨ ਦੂਰ ਤਿਆਈ।
ਇਹ ਹੁਣ ਅੰਦਰ ਵੈਰਾਗ ਪੈਦਾ ਹੋਵੇ, ਇਹ ਸਮਝ ਆਵੇ, ਬੇਨਤੀ ਕਰੀਏ, ਤੇ ਫਿਰ ਕਹਿੰਦੇ ਭਾਈ ਇਹ ਜਿਹੜੀ ਅੰਦਰ ਦੀ ਜਲਨ ਹੈ, ਜਿਹੜੀ ਅਸ਼ਾਂਤੀ ਹੈ, ਬੇਰਸੀ ਹੈ ਜਿਹੜੀ ਅੰਦਰ ਦੀ ਭਟਕਣਾ ਹੈ ਜਿਹੜੀ ਔਗਣਾ ਕਰਕੇ ਜ਼ਿੰਦਗੀ ਔਗਣਾ ਨਾਲ ਭਰ ਗਈ ਨਾ, ਇਸ ਕਰਕੇ ਮਨ ਭਟਕਿਆ ਪਿਆ ਹੈ, ਤੇ ਇਹ ਜਲਨ ਕਿਵੇਂ ਬੁਝੇ, ਇਹਦਾ ਇਲਾਜ ਕੀ ਹੈ ਭਾਈ, ਇਹ ਅੰਦਰ ਵਾਲੀ ਜਲਨ ਕਿਵੇਂ ਬੁਝੇ, ਇਹ ਮਨ ਦੀ ਭਟਕਣਾ ਖਤਮ ਕਿਵੇਂ ਹੋਵੇ। ਲਾਸਟ ਪੰਕਤੀ ਚ ਗੁਰੂ ਜੀ ਕਹਿੰਦੇ ਆਹ ਤਰੀਕਾ ਹੈ ਬਸ, ਇਹਦਾ ਹੋਰ ਕੋਈ ਨਹੀਂ।
ਦੀਨ ਦਇਆਲ ਕਿਰਪਾਲ ਪ੍ਰਭ ਨਾਨਕ, ਦੀਨ ਦਇਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ, ਸਾਧ ਸੰਗ ਮੇਰੀ ਜਲਨ ਬੁਝਾਈ ਮੋਹਿ ਪਰਦੇਸਨ ਦੂਰ ਤਿਆਈ, ਮੋਹਿ ਪਰਦੇਸਨ ਦੂਰ ਤੇ ਆਈ।
ਆਓ ਪਰਦੇਸੀਓ, ਕਦੇ ਸਤਿਗੁਰੂ ਜੀ ਨਾਲ ਵੀ ਸਾਂਝ ਪਾ ਕੇ ਵੇਖੀਏ, ਇਸ ਦੇਸ਼ ਦੇ ਵਾਸੀ ਵਸੀ ਬਣੀਏ। ਕਿਹੜਾ ਦੇਸ਼ ਹੈ ਜੀ? ਧੰਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀ। ਜਦੋਂ ਬੰਦਾ ਇੱਦਾਂ ਜੇ ਆਉਂਦੀ ਪੰਗਦੀ, ਬੰਦਾ ਤਾਂ ਨੂੰ ਮੂੰਹ ਕਰ ਲੈਂਦਾ ਵੀ ਉੱਤੇ ਕਿਤੇ ਦੇਸ਼ ਹੈ, ਧੰਨ ਸੋ ਦੇਸ਼ ਜਿੱਥੇ ਰੱਬ ਰਹਿੰਦਾ, ਜਿੱਥੇ ਤੂੰ ਵੱਸਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਭਾਰਤ ਕਿਹੜਾ ਦੇਸ਼ ਹੈ, ਕਿੱਥੇ ਵੱਸਦਾ ਭਲਾ? ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵੱਸੈ ਜੀ, ਉਹ ਜਿੱਥੇ ਸੰਗਤ ਚ ਵੱਸਦਾ ਆਹੀ ਦੇਸ਼ ਹੈ ਉਹਦਾ। ਵੇਖੋ ਮਨ ਜਦੋਂ ਫੀਲ ਕਰਦੇ ਆ ਕਿੰਨਾ ਆਨੰਦ ਆਉਂਦਾ ਮਨ ਨੂੰ, ਤੇ ਜੇ ਸਦਾ ਹੀ ਸੰਗਤ ਕਰਦੇ ਰਹੀਏ। ਆ ਜਿਹੜੀ ਭਟਕਣਾ ਜੀ ਲੱਗਦੀ ਹੈ ਹੁਣ ਕਿਉਂ ਲੱਗਦੀ ਹੈ? ਹੁਣ ਰੋਜ਼ ਆਪਾਂ ਸੰਗਤ 'ਚ ਆਓ, ਰੋਜ਼ ਆਪਾਂ ਸਵੇਰੇ ਨਿਤਨੇਮ ਕਰੀਏ, ਰੋਜ਼ ਆ ਜਿਵੇਂ ਅੱਜ ਆਪਾਂ ਬੈਠੇ ਹਾਂ ਏਦਾਂ ਆਪਾਂ ਰੋਜ਼ ਬੈਠੀਏ ਤੇ ਆਪੇ ਮਨ ਟਿਕਣ ਲੱਗ ਜਾਂਦਾ। ਕਿਵੇਂ ਭਟਕੇਗਾ? ਭਟਕਣਾ ਜਿਹੜੀ ਹੈ ਖਤਮ ਹੋਣ ਜਾਂਦੀ ਹੈ ਆਪਣੇ ਆਪ, ਗਿਆਨ ਮਿਲਣ ਲੱਗ ਗਿਆ, ਸਮਝ ਮਿਲਣ ਲੱਗੀ। ਕੁੰਭੇ ਕੁੰਭੇ ਬੱਧਾ ਜਲ ਰਿਹਾ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਿਹਾ ਗੁਰ ਬਿਨ ਗਿਆਨ ਨਾ ਹੋਏ। ਮਨ ਬੱਝ ਜੂ ਭਾਈ, ਮਨ ਬੱਝ ਸਕਦਾ ਹੈ, ਗਿਆਨ ਕਾ ਬੱਧਾ ਹੀ ਰਹਿਣਾ, ਇਹਨੇ ਹੋਰ ਕਿਵੇਂ ਬੱਝਣਾ, ਇਹਨੇ ਮਨ ਨੇ ਗਿਆਨ ਨਾਲ ਬੱਝ ਜਾਣਾ। ਬਸ ਇਹਨੂੰ ਗੁਰੂ ਦੀ ਮੱਤ ਦਈਏ, ਅਕਲ ਆਵੇ, ਜਦੋਂ ਬਾਣੀ ਦੇ ਥੋੜੇ ਪੈਣਗੇ ਫਿਰ ਚਿੱਪ ਵਿਖਿਓ ਨਿਕਲਦੇ, ਬਾਣੀ ਦੀਆਂ ਚੋਟਾਂ ਪੈਣਗੀਆਂ, ਆ ਜਿਹੜੇ ਮਨ ਦੇ ਚਿੱਪ ਜੇ ਨੇ ਨਿਕਲ ਜਾਣੇ, ਭਟਕਣਾ ਜਿਹੜੀ ਆਪੇ ਖਤਮ ਹੋ ਜਾਣੀ। ਸੰਗਤ ਵਿੱਚ ਆ ਕੇ ਬਦਲਦਾ ਭਾਈ ਜੀਵਨ, ਇਸੇ ਕਰਕੇ ਗੁਰੂ ਜੀ ਕਹਿੰਦੇ ਆ ਵੀ ਸਭ ਤੋਂ ਸੌਖਾ ਤਰੀਕਾ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰੇ ਇੱਥੇ ਸੁੱਕਿਆ ਹੋਇਆ ਮਨ ਹਰਾ ਹੁੰਦਾ ਹੈ ਇੱਥੇ ਸੋਕਾ ਲੱਗਿਆ ਪਿਆ ਜਿਹੜਾ ਅੰਦਰ ਦੀ ਭੜਕਾਹਟ ਖਤਮ ਹੋ ਜਾਂਦੀ ਹੈ ਭਾਈ ਸਾਧ ਸੰਗਤ ਵਿੱਚ ਆ ਕੇ ਇੱਥੇ ਆ ਕੇ ਗੱਲ ਬਣਦੀ ਹੈ ਇੱਥੇ ਤੇ ਬੜੇ ਬੜੇ ਵਿਗੜੇ ਆਪਾਂ ਪੜ੍ਹਦੇ ਹਾਂ ਇਤਿਹਾਸ ਵੀ ਚਲੋ ਭਾਈ ਪ੍ਰਾਣਾ ਗੁਰੂ ਅਰਜਨ ਦੇਵ ਜੀ ਦਾ ਬੜਾ ਪਿਆਰਾ ਸਿੱਖ ਹੈ ਤੇ ਡਿਊਟੀ ਲੱਗੀ ਹੈ ਕਿ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆਇਆ ਕਰ ਰੋਜ਼ ਜਾਂਦਾ ਹੈ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆਉਂਦਾ ਹੈ ਭੱਜ ਭੱਜ ਕੇ ਆ ਕੇ ਵੀ ਗੁਰੂ ਘਰ ਦੀ ਸੇਵਾ ਕਰਦਾ ਹੈ ਤੇ ਦੁਪਹਿਰ ਵੇਲੇ ਲੱਕੜਾਂ ਕੱਟਣ ਜਾਂਦਾ ਉੱਥੇ ਜੇ ਕਿਤੇ ਦਰਖਤ ਦੇ ਥੱਲੇ ਥੋੜਾ ਚਿਰ ਕਈ ਵਾਰੀ ਜੀ ਕਰਦਾ ਤੇ ਏਦਾਂ ਅੱਖਾਂ ਬੰਦ ਕਰਕੇ ਬਹਿ ਵੀ ਜਾਂਦਾ ਆਪੇ ਨੂੰ ਵੇਖਦਾ ਹੈ ਆਪੇ ਨੂੰ ਪੜ੍ਹਦਾ ਹੈ ਆਪਣੇ ਆਪ ਨਾਲ ਗੱਲਾਂ ਕਰਦਾ ਹੈ ਆਪੇ ਨੂੰ ਸੰਨ ਲਾਉਂਦਾ ਹੈ ਆਪਣੇ ਆਪ ਨੂੰ ਸੰਨ ਲਾਓ ਆਪਣੇ ਔਗਣਾਂ ਨੂੰ ਵੇਖੋ ਗੁਣਾਂ ਨੂੰ ਵੇਖੋ ਵੀ ਮਾਲਕਾ ਮੇਰੇ ਆ ਆ ਮੇਰੇ 'ਚ ਕਮੀਆਂ ਨੇ ਇੱਦਾਂ ਚੌਂਕੜਾ ਮਾਰ ਕੇ ਆਪੇ ਨੂੰ ਵੇਖੋ ਹਰ ਕੋਈ ਬੰਦਾ ਕਹਿੰਦਾ ਉਹ ਉਹਨੂੰ ਕੀ ਹੋ ਗਿਆ ਉਹਨੂੰ ਕੀ ਹੋ ਗਿਆ ਦੁਨੀਆ ਬਦਲ ਗਈ ਸਾਰੀ ਦੁਨੀਆ ਹੀ ਬਦਲ ਗਈ ਉਹਨੂੰ ਵੇਖੋ ਕੀ ਹੋ ਗਿਆ ਉਹਨੂੰ ਕੀ ਹੋ ਗਿਆ ਇੱਦਾਂ ਕਰ ਕਿਉਂ ਨਹੀਂ ਕਹਿੰਦੇ ਵੀ ਮੈਨੂੰ ਕੀ ਹੋ ਗਿਆ ਫਲਾਣਾ ਬਦਲ ਗਿਆ ਫਲਾਣਾ ਬਦਲ ਗਿਆ ਮੈਂ ਕਿਉਂ ਬਦਲ ਗਿਆ ਆਪਣੇ ਆਪ ਨੂੰ ਵੀ ਵੇਖੀਏ ਕਦੇ ਆਪਣੇ ਆਪ ਨੂੰ ਵੇਖੀਏ ਵੀ ਅਸੀਂ ਕਿੱਥੇ ਖੜੇ ਹਾਂ ਲੋਕਾਂ ਨੂੰ ਤਾਂ ਵੇਖਦੇ ਹਾਂ ਆਪਣੇ ਆਪ ਨੂੰ ਵੇਖੀਏ ਆਪਣੇ ਆਪ ਨੂੰ ਪੜ੍ਹੀਏ ਆਪਣੇ ਆਪ ਨਾਲ ਗੱਲਾਂ ਕਰੀਏ ਖੋਜ ਕੇ ਵੇਖੀਏ ਆਪੇ ਨੂੰ ਹੁਣ ਉਹ ਚੌਂਕੜਾ ਮਾਰ ਕੇ ਬਹਿ ਗਿਆ ਅੱਖਾਂ ਬੰਦ ਕਰਕੇ ਕਈ ਵਾਰੀ ਬਹਿ ਜਿਆ ਕਰੇ ਅੱਜ ਵੀ ਨਾ ਐਂ ਆਪਣੀ ਮਸਤੀ ਜੀ ਦੇ ਵਿੱਚ ਬੈਠਾ ਹੈ ਤੇ ਉਹਨੇ ਨੂੰ ਕਹਿੰਦੇ ਵੀ ਇੱਕ ਕਿਸੇ ਤੁਰੇ ਜਾਂਦੇ ਦੀ ਤਾਂ ਆਵਾਜ਼ ਜੀ ਆਈ ਕੋਈ ਲੰਘਿਆ ਕੋਲ ਦੀ ਉਸ ਵੇਲੇ ਉਹਨੇ ਅੱਖਾਂ ਖੋਲੀਆਂ ਵੀ ਆਹ ਕਿਹੜਾ ਤੁਰਿਆ ਜਾਂਦਾ ਉਹਨੇ ਵੇਖਿਆ ਵੀ ਇਹਦੇ ਮੋਢੇ ਤੇ ਰੱਸਾ ਟੰਗਿਆ ਲੱਜ ਟੰਗੀ ਹੈ ਹੱਥ ਵਿੱਚ ਇੱਕ ਕੁਹਾੜਾ ਫੜਿਆ ਹੈ ਉਹਦਾ ਚਿਹਰਾ ਮੂਹਰਾ ਇਹ ਦੱਸਦਾ ਵੀ ਇਹ ਬੰਦਾ ਕੋਈ ਧਾੜਵੀ ਕੋਈ ਲੁਟੇਰਾ ਜਿਹਾ ਜਾਪਦਾ ਲੁਟੇਰਾ ਜਿਹਾ ਜਾਪਦਾ ਵੇਖ ਕੇ ਪਤਾ ਲੱਗ ਗਿਆ ਇਹਨੇ ਇਹਦੇ ਤੋਂ ਰਿਹਾ ਨਾ ਗਿਆ ਇਹਨੇ ਫਿਰ ਆਵਾਜ਼ ਮਾਰ ਹੀ ਦਿੱਤੀ ਕਿਉਂਕਿ ਗੁਰੂ ਦਾ ਸਿੱਖ ਜਿਹੜਾ ਵੀ ਜੁੜ ਜਾਂਦਾ ਹੈ ਉਹਨੂੰ ਫਿਰ ਇਹ ਤਲਬ ਹੁੰਦੀ ਹੈ ਮਨ ਵਿੱਚ ਵੀ ਜਿਵੇਂ ਮੈਂ ਜੁੜਿਆ ਐਵੇਂ ਹੋਰ ਵੀ ਜੁੜੇ ਜਿਵੇਂ ਮੇਰੇ ਤੇ ਕਿਰਪਾ ਹੋਈ ਹੈ ਐਵੇਂ ਹੋਰ ਤੇ ਵੀ ਹੋਵੇ ਜਿਵੇਂ ਮੈਨੂੰ ਚਾਨਣ ਹੋਇਆ ਹੈ ਉਵੇਂ ਹੋਰਾਂ ਨੂੰ ਵੀ ਚਾਨਣ ਹੋਵੇ ਜਿਵੇਂ ਮੇਰੀ ਜ਼ਿੰਦਗੀ 'ਚ ਰੋਸ਼ਨੀ ਗੁਰਬਾਣੀ ਦੀ ਆ ਗਈ ਐਵੇਂ ਸਾਰਿਆਂ ਦੀ ਜ਼ਿੰਦਗੀ 'ਚ ਆਵੇ ਜੁੜਿਆ ਜ਼ਰੂਰ ਸੋਚਦਾ ਜਿਹੜੇ ਬੰਦੇ ਦੀ ਜ਼ਿੰਦਗੀ 'ਚੋਂ ਨਰਕ ਨਿਕਲ ਜਾਂਦਾ ਸ਼ਰਾਬਾਂ ਨਿਕਲ ਜਾਂਦੀਆਂ ਨੇ ਮਾੜੇ ਕੰਮ ਛੱਡਦਾ ਹੈ ਉਹਨੂੰ ਹੁੰਦਾ ਮਾਲਕਾ ਜਿਵੇਂ ਮੇਰੇ 'ਤੇ ਕਿਰਪਾ ਕੀਤੀ ਹੈ ਸਭ 'ਤੇ ਕਰ ਉਹ ਜੁੜਿਆ ਹੋਇਆ ਸੀ ਭਾਈ ਪ੍ਰਾਣਾ ਗੁਰੂ ਦਾ ਸਿੱਖ ਬੜਾ ਹੀ ਪਿਆਰਾ ਹੈ ਤੇ ਉਹਦੇ ਤੋਂ ਰਿਹਾ ਨਾ ਗਿਆ ਕਹਿੰਦਾ ਚੱਲ ਮਨਾ ਕੋਸ਼ਿਸ਼ ਤੇ ਕਰ ਲੈ ਵੀ ਹੈ ਤੇ ਬੰਦਾ ਲੱਗਦਾ ਹੀ ਹੈ ਵੀ ਬੰਦਾ ਤੇ ਵਿਗੜਿਆ ਹੀ ਹੈ ਕੋਈ ਕੋਈ ਡਾਕੂ ਲੁਟੇਰਾ ਜਿਹਾ ਲੱਗਦਾ ਹੈ ਪਰ ਕੋਸ਼ਿਸ਼ ਕਰਨ ਵਿੱਚ ਕੀ ਜਾਂਦਾ ਹੈ ਕਹਿ ਕੇ ਤੇ ਵੇਖ ਲੈ ਕਈ ਵਾਰੀ ਜੇ ਹੁਣ ਆਪਾਂ ਵੇਖੀਏ ਵੀ ਦੁਨੀਆ ਤੇ ਸੁਧਰਦੀ ਨਹੀਂ ਜੀ ਦੁਨੀਆ ਤੇ ਮਾੜੀ ਹੈ ਜੀ ਇਦਾਂ ਤੇ ਨਹੀਂ ਨਾ ਕੰਮ ਚੱਲਦਾ ਆਪਾਂ ਆਪਣਾ ਕੰਮ ਕਰਨਾ ਹੀ ਹੈ ਚਲੋ 100 ਦੇ ਵਿੱਚੋਂ 99 ਨਹੀਂ ਸਮਝਣਗੇ ਇੱਕ ਤੇ ਸਮਝ ਹੀ ਜਾਂਦਾ ਇੱਕ ਤੇ ਬਦਲ ਹੀ ਸਕਦਾ ਕਿ ਆਪਾਂ ਇਹ ਸੋਚ ਲਈਏ ਵੀ ਕੋਈ ਬਦਲ ਨਹੀਂ ਜੀ ਦੁਨੀਆ ਸਮਝ ਹੀ ਨਹੀਂ ਸਕਦੀ ਇਦਾਂ ਥੋੜਾ ਹੁੰਦਾ ਆਪਣੇ ਵੱਲੋਂ ਯਤਨ ਕਰੋ ਠੀਕ ਹੈ ਸੱਚ ਦੇ ਗਾਹਕ ਥੋੜੇ ਹੁੰਦੇ ਐ ਕੋਈ ਕੋਈ ਤੁਰਦਾ ਇਸ ਰਾਹ ਤੇ ਪਰ ਬਿਲਕੁਲ ਇਦਾਂ ਤੇ ਨਹੀਂ ਆਪਾਂ ਬਹਿ ਸਕਦੇ ਵੀ ਨਾ ਜੀ ਇਸ ਰਾਹ ਤੇ ਕੋਈ ਤੋਰੀ ਨਹੀਂ ਸਕਦਾ ਇਹ ਤੇ ਇਦਾਂ ਨਹੀਂ ਆਪਣੇ ਵੱਲੋਂ ਯਤਨ ਕਰੋ ਗੱਲ ਸਮਝ ਚ ਆ ਜੇ ਅੱਗੇ ਸਮਝਾਓ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ ਆ ਮਾਘ ਦਾ ਮਹੀਨਾ ਇਹ ਮੰਨਿਆ ਜਾਂਦਾ ਸੀ ਕੱਲ ਅਸੀਂ ਵਿਚਾਰ ਕਰਦੇ ਸੀ ਇਸ ਸ਼ਬਦ ਦੀ ਪਰਮੇਸ਼ਰ ਦੁਆਰ ਦਵਾਨ ਵਿੱਚ ਬਈ ਇਹ ਮੰਨਿਆ ਜਾਂਦਾ ਵੀ ਮਾਘ ਦੇ ਮਹੀਨੇ ਵਿੱਚ ਤੀਰਥਾਂ ਤੇ ਨਹਾਓ ਮਾਘ ਦੇ ਮਹੀਨੇ ਵਿੱਚ ਦਾਨ ਪੁੰਨ ਕਰੋ ਜ਼ਿਆਦਾ ਫਲਦਾ ਹੈ ਤੇ ਸਾਡੇ ਗੁਰੂ ਸਾਹਿਬ ਨੇ ਕਿਹਾ ਨਾ ਭਾਈ ਨਾ ਐਵੇਂ ਗੱਲਾਂ ਬਣੀਆਂ ਨੇ ਸਭ ਨਾਲੋਂ ਜਿਹੜਾ ਅਸਲੀ ਇਸ਼ਨਾਨ ਕੀ ਹੈ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਕਿਸੇ ਤੇ ਦਇਆ ਕਰ ਦਇਆ ਕਿਸੇ ਤੇ ਕੀ ਕਰ ਉਹਨੂੰ ਗੰਦ ਚੋਂ ਕੱਢ ਉਹਨੂੰ ਅਕਲ ਦੇ ਨਰਕ ਚੋਂ ਕੱਢ ਜਿਹਨੇ ਜ਼ਿੰਦਗੀ ਆਪਣੀ ਨਰਕ ਬਣਾ ਲਈ ਹੈ ਕੱਢ ਇਹਨੂੰ ਬਾਹਰ ਆ ਦਇਆ ਕਰ ਕਿਸੇ ਤੇ ਅਕਲ ਦੇ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਲਾਏ ਬਾਲਕ ਨਾਲ ਜੋੜ ਕੋਈ ਜਨ ਹਰਸਿਓ ਦੇਵੈ ਜੋਰ ਚਰਨ ਗਉ ਬਕੋ ਸੁਭ ਰਸਨਾ ਦੀਜਹਿ ਪ੍ਰਾਨ ਅਕੋਰ ਆ ਜੋੜ ਕਿਸੇ ਟੁੱਟੇ ਹੋਏ ਨੂੰ ਕੋਸ਼ਿਸ਼ ਕਰ ਯਤਨ ਕਰ ਤੇ ਕਿਹਾ ਇਹ ਜਾਂਦਾ ਸੀ ਵੀ ਇਸ ਮਹੀਨੇ ਵਿੱਚ ਜ਼ਿਆਦਾ ਫਲਦਾ ਹੈ ਤੇ ਗੁਰੂ ਜੀ ਕਹਿੰਦੇ ਨਾ ਭਾਈ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾ ਮਾਲਕ ਨਾਲ ਜੁੜ ਤੇ ਜੁੜ ਕੇ ਫਿਰ ਕਿਸੇ ਦੂਜੇ ਨੂੰ ਜੋੜ ਆਹੀ ਦਾਨ ਹੈ ਬਾਕੀ ਗੁਰੂ ਸਾਹਿਬ ਕਹਿੰਦੇ ਵੀ ਆਹ ਮਹੀਨਾ ਖਾਸ ਹੈ ਆਹ ਮਹੀਨਾ ਆਮ ਹੈ ਏਦਾਂ ਕਈ ਕਹਿੰਦੇ ਨੀ ਵੀ ਰੱਬ ਨੇ ਮਾਘ ਦਾ ਮਹੀਨਾ ਇਹਦਾ ਮਤਲਬ ਖਾਸ ਬਣਾਇਆ ਤੇ ਜਿਹੜਾ ਪੋਹ ਦਾ ਲੰਘਿਆ ਸੀ ਉਹ ਮਾੜਾ ਬਣਾਇਆ ਚੱਲ ਮਾਘ ਤੋਂ ਬਾਅਦ ਫਿਰ ਕੀ ਆਊ ਫੱਗਣ ਫੱਗਣ ਵਧੀ ਫਿਰ ਫੱਗਣ ਵੀ ਘਟੀ ਹੈ ਯਾਨੀ ਕਿ ਮਾਘ ਦਾ ਮਹੀਨਾ ਹੀ ਜ਼ਿਆਦਾ ਫਲਦਾ ਗੁਰਦੁਆਰੇ ਜਾਓ ਫਲ ਜ਼ਿਆਦਾ ਲੱਗੇਗਾ ਜ਼ਿਆਦਾ ਫਲ ਮਿਲੂ ਕੀ ਗੱਲ ਭਾਈ ਤੇ ਜੇ ਫੱਗਣ 'ਚ ਜਾਏਗਾ ਫਿਰ ਫਲ ਘੱਟ ਜੂ ਵੀ ਕੋਈ ਬੇਰੀ ਹੈ ਜਿਹਨੂੰ ਸਾਲ ਕੁ ਫਲ ਸਾਲ ਬਾਅਦ ਹੀ ਮਹੀਨਾ ਕੀ ਫਲ ਆਉਣਾ ਵੀ ਸਾਲ ਬਾਅਦ ਹੀ ਫਲ ਆਊਗਾ ਵੀ ਹੁਣ ਲੈ ਲਓ ਫਲ ਜਿਹੜਾ ਲਿਆ ਜਾਂਦਾ ਮਾਘ ਦੇ ਮਹੀਨੇ 'ਚ ਨਹਾਓ ਜੀ ਮਾਘ ਦੇ ਮਹੀਨੇ 'ਚ ਜਾਓ ਜੀ ਹੱਦ ਹੋ ਗਈ ਗੁਰੂ ਗ੍ਰੰਥ ਸਾਹਿਬ 'ਚ ਕਹਿੰਦੇ ਥਿੱਤੀ ਵਾਰ ਸੇਵੈ ਹੈ ਮੁਗਧ ਗਵਾਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੂਰਖ ਬੰਦਾ ਹੈ ਜਿਹੜਾ ਥਿੱਤਾਂ ਤੇ ਵਾਰਾਂ ਦਾ ਭਰਮ ਕਰਦਾ ਆਖੋ ਸਤਨਾਮ ਉਹ ਤਾਂ ਕਹਿੰਦੇ ਪਾਗਲ ਬੰਦਾ ਜਿਹੜਾ ਇਹ ਕਹੀ ਜਾਂਦਾ ਵੀ ਆਹ ਦਿਨ ਮਾੜਾ ਆਹ ਦਿਨ ਚੰਗਾ ਅੱਛਾ ਇਹਦਾ ਮਤਲਬ ਰੱਬ ਨੇ ਮਾੜੇ ਚੰਗੇ ਬਣਾਏ ਹੈ ਤੇ ਤੂੰ ਰੱਬ ਦੀ ਕੀਤੀ ਤੇ ਤਰਕ ਕਰਦਾ ਹੈ ਇਹਦਾ ਅਰਥ ਇਹ ਬਣਿਆ ਵੀ ਤੂੰ ਰੱਬ ਦਾ ਨਿੰਦਕ ਹੈ ਜਿਹੜਾ ਬੰਦਾ ਦਿਨ ਨੂੰ ਮਾੜਾ ਕਹਿੰਦਾ ਹੈ ਉਹ ਰੱਬ ਦਾ ਨਿੰਦਕ ਹੈ ਜਿਹੜਾ ਮਹੀਨੇ ਨੂੰ ਮਾੜਾ ਕਹਿੰਦਾ ਰੱਬ ਦਾ ਨਿੰਦਕ ਹੈ ਪਰਮਾਤਮਾ ਜੋ ਬਣਾਉਂਦਾ ਹੈ ਚੰਗਾ ਹੀ ਬਣਾਉਂਦਾ ਹੈ ਓਏ ਮਾੜੇ ਚੰਗੇ ਤੇ ਅਸੀਂ ਬਣਾਉਂਦੇ ਹਾਂ ਆ ਕਹੀ ਚੱਲੋ ਮਾਘ ਦਾ ਮਹੀਨਾ ਐਤਕੀ ਇਲੈਕਸ਼ਨ ਆਉਣੀ ਹੈ ਚਲੋ ਜਿਹੜਾ ਬਣ ਗਿਆ ਉਹਦੇ ਲਈ ਤਾਂ ਚੰਗਾ ਹੈ ਜਿਹੜਾ ਨਾ ਬਣ ਕੇ ਵੇਖਿਆ ਉਹਨੂੰ ਪੁੱਛ ਕੇ ਵੇਖੋ ਆਖੋ ਸਤਿਨਾਮ ਜਿਹੜਾ ਨਾ ਬਣਿਆ ਮਾੜਾ ਚੰਗਾ ਇਹ ਬੜੇ ਵੱਡੇ ਭਰਮ ਪਏ ਹੋਏ ਆ ਰਾਸ਼ੀਆਂ ਦੇ ਜੀ ਆਹ ਦਿਨ ਫਲਾਣ ਕਈ ਬੰਦੇ ਅਖਬਾਰ ਵਿੱਚ ਸਵੇਰੇ ਰਾਸ਼ੀਆਂ ਪੜ੍ਹਨਗੇ ਵੀ ਅੱਜ ਮੇਰੀ ਰਾਸ਼ੀ ਵਿੱਚ ਕੀ ਲਿਖਿਆ ਹੈ ਵੀ ਮੇਰੀ ਰਾਸ਼ੀ ਕੀ ਹੈ ਮਕਰ ਮੇਰੀ ਰਾਸ਼ੀ ਹੈ ਤੁਲਾ ਮੇਰੀ ਇੱਦਾਂ ਕਰਦੇ ਨੀ ਕਈ ਵੀ ਮੇਰੀ ਰਾਸ਼ੀ 'ਚ ਅੱਜ ਕੀ ਲਿਖਿਆ ਰਾਸ਼ੀ ਕੀ ਪੜ੍ਹਦਾ ਹੈ ਰਾਮ ਰਾਵਣ ਦੀ ਰਾਸ਼ੀ ਇੱਕੋ ਹੀ ਸੀ ਜਿਹੜਾ ਦਿਨ ਸਾਰਾ ਸਭ ਨਾਲੋਂ ਚੰਗਾ ਰਾਮ ਲਈ ਸੀ ਉਹੀ ਰਾਵਣ ਦੀ ਸਾਰਿਆਂ ਤੋਂ ਮਾੜਾ ਦਿਨ ਸੀ ਕੰਸ ਤੇ ਕ੍ਰਿਸ਼ਨ ਦੀ ਰਾਸ਼ੀ ਇੱਕੋ ਹੀ ਸੀ ਜਿਹੜਾ ਸਭ ਤੋਂ ਚੰਗਾ ਦਿਨ ਸੀ ਕ੍ਰਿਸ਼ਨ ਲਈ ਕੰਸ ਲਈ ਉਹੀ ਸਭ ਤੋਂ ਮਾੜਾ ਸੀ ਓਬਾਮੇ ਤੇ ਓਸਾਮੇ ਦੀ ਰਾਸ਼ੀ ਇੱਕੋ ਹੀ ਸੀ ਰਾਸ਼ੀਆਂ ਦੇ ਚੱਕਰਾਂ 'ਚ ਕਿੱਥੋਂ ਪੈ ਗਿਆ ਇਸ ਕਰਕੇ ਇਹ ਭੁਲੇਖਾ ਕੱਢੋ ਵੀ ਰਾਸ਼ੀਆਂ ਜਾਂ ਦਿਨ ਮਾੜਾ ਜਾਂ ਚੰਗਾ ਹੁੰਦਾ ਨਾ ਭਾਈ ਇਹ ਸਭ ਬਕਵਾਸ ਹੈ ਹੁਣ ਅੱਜ ਕੋਈ ਪੰਡਿਤ ਬੋਲੂ ਅੱਜ ਕੋਈ ਪੰਡਿਤ ਕਹਿ ਸਕਦਾ ਵੀ ਇੰਨਾ ਲੋਕ ਐਗਜੈਕਟ ਦੱਸ ਦੇਵੇ ਵੀ ਫਲਾਣੀ ਪਾਰਟੀ ਬਣੂਗੀ ਜਾਂ ਫਲਾਣੀ ਨਹੀਂ ਬਣੂਗੀ ਸਭ ਦੇ ਮੂੰਹ 'ਚ ਘੁੰਗਣੀਆਂ ਪਈਆਂ ਹੋਈਆਂ ਇਹਨਾਂ ਨੂੰ ਪੁੱਛੋ ਕਲੀਅਰ ਕਰ ਤੇ ਜੇ ਤਾਂ ਨਾ ਹੋਇਆ ਤੇ ਧੌਣ ਤੇਰੀ ਤੇ ਤਲਵਾਰ ਧਰਾਂਗੇ ਕੋਈ ਨਹੀਂ ਖੜਨਾ ਪਰਖੋ ਤੇ ਸਹੀ ਯਾਰ ਅੱਜ ਹੀ ਪਰਖ ਲਓ ਪਰਖੋ ਤੇ ਸਹੀ ਇਹਨਾਂ ਨੂੰ ਆ ਜਿਹੜੇ ਹੱਥ ਵੇਖਣ ਵਾਲੇ ਤੁਰੇ ਜੇ ਫਿਰਦੇ ਆ ਟੀਵੀਆਂ ਦੇ ਵਿੱਚ ਬੈਠੇ ਆ ਵੱਡੇ ਵੱਡੇ ਤਿਲਕ ਲਾ ਕੇ ਜੰਤਰ ਕਹਿੰਦੇ ਆ ਗੱਲ 'ਚ ਪਾ ਲਓ ਆ ਘਰ 'ਚ ਰੱਖ ਲਓ ਇਹਨਾਂ ਨੂੰ ਦੱਸ ਵੀ ਕਿਹੜੇ ਲੀਡਰ ਦੇ ਬੰਨੀਏ ਗੱਲ 'ਚ ਦੱਸ ਫਿਰ ਛੂੰ ਕਰਕੇ ਆਊ ਸ਼ਕਤੀ ਜਿਹੜੀ ਟੀਵੀ 'ਚ ਆਉਂਦੀ ਹੁੰਦੀ ਐਂ ਕਰਕੇ ਵੀ ਛੂੰ ਕਰਕੇ ਉਹਦੇ 'ਚ ਕਹਿੰਦੇ ਸਾਰੇ ਦੇਵਤੇ ਇਹਦੇ ਵਿੱਚ ਵੜ ਕੇ ਕਹਿੰਦੇ ਜੰਤਰ 'ਚ ਵੀ ਦੱਸ ਕਿਹੜਾ ਜੰਤਰ ਇਹਦੇ ਗੱਲ 'ਚ ਬੰਨੀਏ ਵੀ ਜਿੱਤ ਜੂ ਵੇਖ ਲਓ ਵੀ ਸਾਰੇ ਪਾਰਟੀਆਂ ਵਾਲੇ ਹੀ ਉਹ ਕੋਈ ਕਿਸੇ ਪਾਰਟੀ ਨਾਲ ਜੁੜੇ ਹੋਏ ਲੈ ਲਈਏ ਜੰਤਰ ਬੰਨ ਲਓ ਆਪੋ ਆਪਣੇ ਲੀਡਰਾਂ ਦੇ ਦੇਖੋ ਫਲ ਇਹਦਾ ਅਰਥ ਇਹ ਬਣਿਆ ਵੀ ਇਹ ਜਿਹੜੇ ਜੰਤਰਾਂ ਜੇ ਵਾਲੇ ਜੰਤਰੀਆਂ ਮੰਤਰੀਆਂ ਵਾਲੇ ਜਿਹੜੇ ਤੁਰੇ ਜੇ ਫਿਰਦੇ ਵੀ ਐ ਦਿਨ ਮਾੜਾ ਆਹ ਦਿਨ ਚੰਗਾ ਇਹ ਸਭ ਬਕਵਾਸ ਕਰਦੇ ਐ ਮਾਲਕ ਦੀਆਂ ਮਾਲਕ ਜਾਣਦਾ ਕੋਈ ਨਹੀਂ ਜਾਣਦਾ ਇਹ ਐਵੇਂ ਹੀ ਕਰਦੇ ਕੱਖ ਨਹੀਂ ਇਹਨਾਂ ਨੂੰ ਐਵੇਂ ਹੀ ਕਰਦੇ ਇਹ ਸਮਝ ਲਓ ਪੱਕਾ ਦਿਮਾਓ ਬਿਠਾਓ ਇਹ ਗੱਲਾਂ ਦਿਮਾਗ 'ਚ ਬਿਠਾਓ ਸਾਡੇ ਗੁਰੂ ਜੀ ਨੇ ਇਹਨਾਂ ਦੇ ਬਹੁਤ ਇਹੋ ਜਿਹੇ ਬੰਦਿਆਂ ਦੇ ਨਾਲ ਵਾਰਤਾਲਾਪ ਕੀਤੀ ਬੋਲਣ ਨਹੀਂ ਦਿੱਤਾ ਕਿਸੇ ਨੂੰ ਸਤਿਗੁਰੂ ਜੀ ਨੇ ਬੋਲਣ ਇਦਾਂ ਦੇ ਉਸ ਵੇਲੇ ਵੀ ਬਹੁਤ ਸੀ ਤੇ ਮੈਂ ਤੇ ਹੱਸਦਾ ਹੁੰਦਾ ਕਈ ਵਾਰੀ ਬਈ ਬੰਦ ਤੁਸੀਂ ਵੇਖਿਆ ਬੰਦੇ ਦੇ ਜਿਹੜੇ ਹੱਥ ਵੇਖਦੇ ਐ ਤੇ ਬਾਂਦਰ ਦਾ ਹੱਥ ਵੀ ਤੇ ਬੰਦੇ ਵਰਗਾ ਹੀ ਹੁੰਦਾ ਤੇ ਕਦੇ ਕਿਸੇ ਕਿਸੇ ਨੂੰ ਤੁਸੀਂ ਬਾਂਦਰ ਦਾ ਹੱਥ ਵੇਖਦੇ ਦੇਖਿਆ ਵੀ ਹੱਥ ਵੇਖ ਮੁੱਖ ਬਾਂਦਰ ਦਾ ਹੱਥ ਵੇਖਦਾ ਹੋਵੇ ਬਿਲਕੁਲ ਏਦਾਂ ਹੀ ਰੇਖਾ ਹੁੰਦੀਆਂ ਉਹਦੇ ਬੰਦੇ ਵਰਗੀ ਸਭ ਕੁਝ ਏਦਾਂ ਹੀ ਹੁੰਦਾ ਭਲਾ ਉਹ ਬਾਂਦਰ ਦਾ ਹੱਥ ਕਿਉਂ ਨਹੀਂ ਵੇਖਦਾ ਪਤਾ ਕਿਉਂ ਨਹੀਂ ਵੇਖਦਾ ਕਿਉਂਕਿ ਬਾਂਦਰ ਦੇ ਜੇਬ ਨਹੀਂ ਹੁੰਦੀ ਤਾਂ ਬਾਂਦਰ ਦਾ ਹੱਥ ਨਹੀਂ ਵੇਖਦਾ ਬਾਂਦਰ ਦੇ ਜੇਬ ਨਹੀਂ ਨਾ ਲੱਗੀ ਹੁੰਦੀ ਤੇ ਫਿਰ ਇਹਦਾ ਮਤਲਬ ਹੱਥ ਨਹੀਂ ਵੇਖਦਾ ਕੀ ਵੇਖਦਾ ਉਹ ਬੋਲੋ ਜੇਬ ਵੇਖਦਾ ਤੇਰਾ ਹੱਥ ਥੋੜਾ ਵੇਖਦਾ ਤੇਰੀਆਂ ਜੇਬਾਂ ਵੇਖਦਾ ਤੇ ਹੱਥ ਵੇਖਦਾ ਫਿਰ ਬਾਂਦਰ ਦਾ ਹੱਥ ਵੀ ਵੇਖ ਲਿਆ ਸੋ ਇਹਨਾਂ ਵਹਿਮਾਂ ਭਰਮਾਂ ਚੋਂ ਨਿਕਲ ਜਾਓ ਦਿਨ ਮਾੜਾ ਚੰਗਾ ਕੋਈ ਨਹੀਂ ਧੰਨ ਸੋ ਵੇਲਾ ਜਿੱਤ ਦਰਸ਼ਨ ਕਰਨਾ ਧੰਨ ਸੋ ਵੇਲਾ ਘੜੀ ਧੰਨ ਧੰਨ ਮੂਰਤ ਪਲ ਸਾਰ ਧੰਨ ਸੋ ਤਿੰਨ ਸੋ ਸੰਜੋਗੜਾ ਜਿੱਤ ਡਿੱਠਾ ਗੁਰਦਰਸਾਰ ਬਸ ਜਿਹੜੇ ਵੇਲੇ ਮਾਲਕ ਨਾਲ ਜੁੜ ਗਏ ਉਹ ਵੇਲਾ ਧੰਨ ਕੋਈ ਦਿਨ ਖਾਸ ਜਾਂ ਆਮ ਨਹੀਂ ਕੋਈ ਵੇਲਾ ਖਾਸ ਜਾਂ ਆਮ ਨਹੀਂ ਗੁਰੂ ਗ੍ਰੰਥ ਸਾਹਿਬ ਨਹੀਂ ਮੰਨਦੇ ਭਾਈ ਇਸ ਕਰਕੇ ਇੱਕ ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰੋ ਇਹ ਗੱਲਾਂ ਦਿਮਾਗ ਚੋਂ ਡਿਲੀਟ ਕਰ ਦਿਓ ਵੀ ਆਹ ਦਿਨ ਲਾਓ ਜੀ ਆਹ ਦਿਨ ਲਾਓ ਕਹਿੰਦੇ ਨੇ ਇੱਥੇ ਫਲਾਣੇ ਦਿਨ ਨਹਾਓ ਸਰੋਵਰ ਜਿਹਦਾ ਜ਼ਿਆਦਾ ਫਲ ਮਿਲਦਾ ਇਹ ਕਿਸੇ ਪਖੰਡੀ ਬਾਬੇ ਨੇ ਉਡਾਈ ਹੋਈ ਗੱਲ ਹੈ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਤੇ ਦੱਸੋ ਇਹ ਕਿਸੇ ਬੰਦੇ ਨੇ ਉਡਾਈ ਹੈ ਗੱਲ ਜਾਣ ਕੇ ਆਹ ਖਾਸ ਦਿਨ ਨਹਾਓ ਇਸ ਦਿਨ ਜ਼ਿਆਦਾ ਫਲ ਮਿਲੂ ਇਹਦੇ ਇਹਦਾ ਅਰਥ ਇਹ ਗੁਰੂ ਦਾ ਨਿੰਦਕ ਹੈ ਵੀ ਕੱਲ੍ਹ ਨੂੰ ਸਰੋਵਰ 'ਚ ਤਾਕਤ ਘੱਟ ਜੂ ਹੈ ਨਾ ਕੱਲ੍ਹ ਨੂੰ ਗੁਰੂ 'ਚ ਤਾਕਤ ਘੱਟ ਜੂ ਵੀ ਅੱਜ ਜ਼ਿਆਦਾ ਤਾਕਤ ਆਈ ਹੋਈ ਹੈ ਗੁਰੂ 'ਚ ਵੀ ਅੱਜ ਆ ਜਾਓ ਪੈਰ ਮਿਰਦੇ ਫਿਰਦੇ ਨੇ ਲੋਕ ਵੀ ਅੱਜ ਹੀ ਨਹਾਉਣਾ ਮੈਂ ਤੇ ਅੱਜ ਹੀ ਮੇਰਾ ਚੁੱਪਾ ਲੱਗਦੇ ਲੈ ਇਹ ਕਿਸੇ ਪਖੰਡੀ ਬਾਬੇ ਦੀ ਉਡਾਈ ਹੋਈ ਗੱਲ ਹੈ ਐਸ ਦਿਨ ਇਹ ਗੁਰੂ ਗ੍ਰੰਥ ਸਾਹਿਬ ਇਸ ਗੱਲ ਨੂੰ ਜੇ ਕਿਤੇ ਮੰਨਦੇ ਆ ਤੇ ਮੈਨੂੰ ਦੱਸੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਉਹ ਤੇ ਮੰਨਦੇ ਹੀ ਨਹੀਂ ਇਹਨਾਂ ਪਰਮਾਂ ਨੂੰ ਪਤਾ ਨਹੀਂ ਕਿੱਥੋਂ ਬਣਾ ਲਿਆ ਇਸ ਕਰਕੇ ਸਦਾ ਹੀ ਚਲੋ ਸਦਾ ਹੀ ਗੁਰਦੁਆਰੇ ਜਾਓ ਸਦਾ ਹੀ ਮਾਲਕ ਨਾਲ ਜੁੜੋ ਕਦੀ ਕਦੀ ਕਿਉਂ ਜਾਈਏ ਆ ਸਾਡੇ ਹੁਣ ਮੰਨ ਲਓ ਆ ਵੇਖੋ ਹੋਰ 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 ਬੇਨਤੀ ਕਰਦੇ ਥੋੜ੍ਹੀ ਜਿਹੀ ਹੁਣ ਇੱਕ ਹੀ ਦਿਨ ਕਹੀ ਜਾਂਦੇ ਆ ਵੀ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਭਾਈ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਏਦਾਂ ਹੀ ਬੋਲਦੇ ਤੇ ਗ੍ਰੰਥੀ ਸਿੰਘ ਵੀ ਆਪਾਂ ਸਟੇਜ ਪਿੰਡਾਂ 'ਚ ਭਾਈ ਸਾਧ ਸੰਗਤ ਜੀ ਕੱਲ੍ਹ ਨੂੰ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਤੇ ਸੋ ਦੇਗਾਂ ਲਈ ਸੇਵਾ ਜਿਹੜੀ ਆ ਉਹ ਆਪਦੀ ਭੇਜ ਦਿਓ ਕੋਈ ਦੱਸ ਚਲੋ ਚੱਲਦਾ ਦੇਖਦੇ ਨਾ ਆਪਾਂ ਪਵਿੱਤਰ ਦਿਹਾੜਾ ਹੈ ਅੱਜ ਕਿਹੜਾ ਕੱਲ ਪਵਿੱਤਰ ਹੈ ਅੱਜ ਅਪਵਿੱਤਰ ਹੈ ਹਨਾ ਅੱਜ ਮਾੜਾ ਕੱਲ ਨੂੰ ਚੰਗਾ ਅੱਜ ਖਾਸ ਦੇਣਾ ਹੈ ਕੱਲ ਨੂੰ ਅੱਜ ਆਮ ਦੇਣਾ ਹੈ ਕੱਲ ਨੂੰ ਖਾਸ ਦੇਣਾ ਹੈ ਅੱਜ ਪਵਿੱਤਰ ਦਿਹਾੜਾ ਏਦਾਂ ਆਪਾਂ ਕਹਿੰਦੇ ਆ ਭਾਈ ਤੇ ਆਪਾਂ ਇਹ ਗੱਲ ਕਿਉਂ ਨਹੀਂ ਕਹਿੰਦੇ ਵੀ ਸਾਰੇ ਹੀ ਦਿਨ ਪਵਿੱਤਰ ਕਰ ਲਓ ਗੁਰਦੁਆਰੇ ਆ ਕੇ ਜਿਹੜਾ ਸੰਗਰਾਂਦ ਵਾਲੇ ਦਿਨ ਪਰਸੋਂ ਜਿਹੜਾ ਲੰਘ ਕੇ ਗਿਆ ਪਰਸੋਂ ਜਿਹੜਾ ਬੋਤਲ ਰੱਖ ਕੇ ਪੀਤਾ ਪੀ ਰਿਹਾ ਸੀ ਬਾਬਾ ਹੁਣ ਦੱਸ ਵੀ ਇਹਦੇ ਲਈ ਕਿਹੜਾ ਪਵਿੱਤਰ ਦਿਹਾੜਾ ਪਰਸੋਂ ਸੰਗਰਾਂਦ ਸੀ ਜਿਹੜਾ ਰੱਜ ਕੇ ਸ਼ਰਾਬ ਪੀਂਦਾ ਹੈ ਮਾਫ ਕਰਨਾ ਬਾਹਰ ਛੇੜਖਾਨੀਆਂ ਕਰਦਾ ਇਹਦੇ ਲਈ ਦੱਸੋ ਕਿਹੜਾ ਪਵਿੱਤਰ ਦਿਹਾੜਾ ਕਿਹੜਾ ਪਵਿੱਤਰ ਦਿਹਾੜਾ ਉਹਦੇ ਲਈ ਪਵਿੱਤਰ ਦਿਹਾੜਾ ਤੇ ਉਹਦੇ ਲਈ ਹੈ ਜਿਹਦੀ ਜ਼ਿੰਦਗੀ 'ਚ ਪਵਿੱਤਰਤਾ ਆ ਗਈ ਤੇ ਪਵਿੱਤਰਤਾ ਸਾਰੀ ਜ਼ਿੰਦਗੀ 'ਚ ਲਿਆਓ ਕਿਸੇ ਖਾਸ ਦਿਨ ਹੀ ਪਵਿੱਤਰ ਕਿਉਂ ਹੋਣਾ ਹੈ ਸਾਰੀ ਜ਼ਿੰਦਗੀ ਪਵਿੱਤਰ ਬਣਾਓ ਸਾਰੇ ਦਿਹਾੜੇ ਪਵਿੱਤਰ ਹੋ ਗਏ ਆਖੋ ਸਤਨਾਮ ਸਾਰੀ ਜ਼ਿੰਦਗੀ ਪਵਿੱਤਰ ਬਣਾਓ ਤੇ ਜਦੋਂ ਅਸੀਂ ਇੱਕ ਦਿਨ ਦਾ ਰੌਲਾ ਪਾਈ ਗਏ ਵੀ ਆਹ ਦਿਨ ਖਾਸ ਹੈ ਤੇ ਇਸੇ ਕਰਕੇ ਤੁਸੀਂ ਵੇਖ ਲਓ ਵੀ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਬਹਿਣ ਨੂੰ ਥਾਂ ਨਹੀਂ ਹੁੰਦਾ ਅੱਗੇ ਪਿੱਛੇ ਖਾਲੀ ਖੱਟਿਆ ਕੀ ਫਿਰ ਅਸੀਂ ਆਮ ਦਿਹਾੜੇ ਬਣਾਤੇ ਵੀ ਇਸ ਦਿਨ ਪਵਿੱਤਰ ਦਿਹਾੜਾ ਆ ਜਾਓ ਸਾਰੇ ਤੇ ਗੁਰਦੁਆਰਾ ਇੱਕ ਦਿਨ ਹੀ ਭਰਦਾ ਬਾਕੀ ਦਿਨਾਂ 'ਚ ਨਹੀਂ ਭਰਦਾ ਖਾਲੀ ਹੁੰਦਾ ਥੋੜੇ ਜਿਹੇ ਆਉਂਦੇ ਆ ਜਿਹੜੇ ਸੰਗਰਾਂਦ ਵਾਲੇ ਦਿਨ ਆਉਂਦੇ ਅੱਗੇ ਪਿੱਛੇ ਕਿਉਂ ਨਹੀਂ ਆਉਂਦੇ ਤੁਸੀਂ ਪ੍ਰਚਾਰ ਹੀ ਗਲਤ ਕੀਤਾ ਸਹੀ ਢੰਗ ਨਾਲ ਸਮਝਾਓ ਵੀ ਹਰ ਦਿਨ ਚੰਗਾ ਬਣਾਇਆ ਜਾ ਸਕਦਾ ਗੁਰੂ ਤੋਂ ਗਿਆਨ ਲੈ ਕੇ ਹਰ ਪਲ ਚੰਗਾ ਬਣਾਓ ਹਰ ਮਿੰਟ ਹਰ ਸਕਿੰਟ ਹਰ ਜ਼ਿੰਦਗੀ ਸਾਰੀ ਸੋਹਣੀ ਬਣਾ ਲਓ ਰੋਜ਼ ਗੁਰਦੁਆਰੇ ਆਓ ਕਦੇ ਕਦੇ ਕਿਉਂ ਆਉਣਾ ਸਾਰੇ ਦਿਨ ਹੀ ਚੰਗੇ ਬਣਾ ਲਓ ਅਕਲ ਲੈ ਕੇ ਸਮਝੋ ਤੇ ਗੁਰਦੁਆਰੇ ਰੋਜ਼ ਆਓ ਭਾਈ ਕਿਉਂ ਕਦੀ ਕਦੀ ਆਉਣਾ ਰੋਜ਼ ਆਓ ਰੋਜ਼ ਬੈਠੋ ਹਰ ਦਿਨ ਚੰਗਾ ਤੇ ਜਿਹੜੇ ਬੰਦੇ ਥਿੱਤਾਂ ਵਾਰ ਸੇਵਦੇ ਆ ਵੀ ਆਹ ਦਿਨ ਚੰਗਾ ਆਹ ਦਿਨ ਮਾੜਾ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਮੂਰਖ ਦੱਸਦੇ ਆ ਜੀ ਗੁਰੂ ਗ੍ਰੰਥ ਸਾਹਿਬ ਉਹਨੂੰ ਗਵਾਰ ਦੱਸਦੇ ਆ ਕਹਿੰਦੇ ਪਾਗਲ ਬੰਦਾ ਇਹ ਐਵੇਂ ਭਰਮਾਂ 'ਚ ਪਿਆ ਕਹਿੰਦੇ ਗਲਤ ਗੱਲਾਂ ਕਰਦਾ ਪਰ ਹੁਣ ਕਰੀਏ ਕਿ ਇਸ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਗਲਤ ਗੱਲਾਂ ਕਰੀ ਜਾਂਦੇ ਆ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਵੀ ਤੂੰ ਪੜ੍ਹਦੇ ਲੈ ਵਿੱਚ ਕੀ ਲਿਖਿਆ। ਇਸ ਕਰਕੇ ਕੱਲਾ ਸੰਗਰਾਂਦ ਨੂੰ, ਪੂਰਨਮਾਸ਼ੀ ਨੂੰ, ਮੱਸਿਆ ਨੂੰ, ਪੰਚਮੀਆਂ ਨੂੰ ਨਹੀਂ ਆਉਣਾ, ਰੋਜ਼ ਆਇਆ ਕਰੋ। ਹੁਣ ਪਤਾ ਕੀ ਕਹਿਣਗੇ, ਲੈ ਇਹ ਤੇ ਨਿੰਦਿਆ ਕਰਤੀ, ਲੈ ਨਿੰਦਿਆ ਕੀ ਕੀਤੀ, ਇਹ ਤਾਂ ਸਗੋਂ ਜੋੜਨ ਵਾਲੀ ਗੱਲ ਕੀਤੀ ਆ, ਆਪੋ ਸਤਨਾਮ ਗਲਤ ਗੱਲ ਕੀ ਕਰਦੀ ਇਹਦੇ ਵਿੱਚ। ਇਹ ਤੇ ਸਗੋਂ ਇਹ ਕਿਹਾ ਵੀ ਆਪਾਂ ਸਾਥ ਰੋਜ਼ ਆਓ। ਹੁਣ ਇੱਥੇ ਪਤਾ ਕੀ ਕਹਿਣਗੇ, ਲੈ ਗੁਰਦੁਆਰਿਆਂ ਨਾਲੋਂ ਤੋੜੀ ਜਾਂਦੇ ਆ, ਲੈ ਦੱਸੋ ਤੋੜਨ ਵਾਲੀ ਗੱਲ ਹੈ ਤੇ ਰੋਜ਼ ਜੋੜਨ ਵਾਲੀ ਗੱਲ। ਤੂੰ ਮਹੀਨੇ ਬਾਅਦ ਜੋੜਨ ਦੀ ਗੱਲ ਕਰਦਾ, ਅਸੀਂ ਰੋਜ਼ ਜੋੜਨ ਦੀ ਗੱਲ ਕਰਦੇ। ਤੂੰ ਮਹੀਨੇ ਦੀ ਮਹੀਨੇ ਬਾਅਦ ਹੀ ਗੁਰੂ ਦੀ ਸ਼ਕਤੀ ਦੱਸਦਾ, ਅਸੀਂ ਰੋਜ਼ ਦੱਸਦੇ ਵੀ ਹਰ ਵੇਲੇ ਹੀ ਗੁਰੂ ਤੇ ਤੁਹਾਡੇ ਅੰਦਰ ਸਦਾ ਵਰਤੇ। ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਸ ਕਰਕੇ ਭਾਈ ਇਹ ਭਰਮ ਜਿਹੜੇ ਆ ਸਦਾ ਵਾਸਤੇ ਆਪਣੇ ਦਿਮਾਗ ਵਿੱਚੋਂ ਕੱਢ ਦਿਓ। ਆ ਖਾਸ ਜਾਂ ਆਮ ਨਹੀਂ, ਇਹ ਦਿਮਾਗ ਚ ਰੱਖੋ। ਹਾਂਜੀ, ਆਪਣੇ ਵੱਲੋਂ ਯਤਨ ਕਰਨਾ ਚਾਹੀਦਾ, ਜਿਹੜਾ ਜੁੜ ਜਾਂਦਾ ਹੈ ਉਹ ਦੂਜਿਆਂ ਨੂੰ ਜੋੜੇ। ਕੋਸ਼ਿਸ਼ ਕਰੋ ਆਪਣੇ ਵੱਲੋਂ। ਤੇ ਭਾਈ ਪ੍ਰਾਣਾ ਜੀ ਨੇ ਵੇਖਿਆ ਵੀ ਇਹ ਲੰਘਿਆ ਜਾਂਦਾ ਬੰਦਾ, ਗੱਲ ਤੇ ਕਰੀਏ, ਹੋ ਸਕਦਾ ਸੁਣ ਲੇ। ਉਹਨੇ ਆਵਾਜ਼ ਮਾਰ ਲਈ, ਕਹਿੰਦੇ ਜਾਣ ਵਾਲਿਆ ਗੱਲ ਤੇ ਸੁਣ ਲੈ ਮਾੜੀ ਜੀ, ਠਹਿਰ ਜਰਾ। ਉਹ ਅੱਖਾਂ ਜੀਆਂ ਕੱਢੇ ਵੀ ਇਹਨੇ ਮੈਨੂੰ ਕਿੱਥੋਂ ਬੁਲਾ ਲਿਆ। ਇਹਨੇ ਫਿਰ ਆਜੋ ਆਜੋ ਆਜੋ, ਕਹਿੰਦੇ ਇੱਥੇ ਬੈਠੋ, ਇੱਥੇ ਆਜੋ ਮੇਰੇ ਕੋਲ। ਬਹੁਤ ਪਿਆਰ ਦੇ ਨਾਲ ਸੱਦਿਆ, ਉਹਦੇ ਤੋਂ ਨਾਂ ਨਹੀਂ ਹੋਈ। ਆ ਗਿਆ, ਬਹਿ ਗਿਆ ਕੋਲ, ਬੈਠੋ ਏਦਾਂ ਹੱਥ ਜੋੜ ਕੇ। ਕਹਿੰਦੇ ਨਾਂ ਕੀ ਹੈ ਜੀ ਤੁਹਾਡਾ? ਪਹਿਲਾਂ ਤੇ ਏਦਾਂ ਕਹਿੰਦਾ ਤੈਂ ਕੀ ਲੈਣਾ ਮੇਰੇ ਨਾਂ ਤੋਂ, ਸਿੱਧਾ ਹੀ ਬੋਲਦਾ, ਕਿਉਂਕਿ ਉਹ ਕਦੇ ਸੰਗਤ ਹੀ ਨਹੀਂ ਕੀਤੀ ਉਹਨੂੰ ਬੋਲਣ ਦਾ ਕੀ ਪਤਾ। ਜਦੋਂ ਬੰਦਾ ਮਾੜੀ ਸੰਗਤ ਵਿੱਚ ਹੁੰਦਾ ਹੈ ਗੱਲ ਗੱਲ ਤੇ ਗਾਲ ਕੱਢਦਾ ਹੈ, ਜਦੋਂ ਚੰਗੀ ਸੰਗਤ ਵਿੱਚ ਆ ਜਾਏ ਗੱਲ ਗੱਲ ਤੇ ਗੁਰਬਾਣੀ ਬੋਲਦਾ ਹੈ। ਆਖੋ ਸਤਨਾਮ। ਮਾੜੀ ਸੰਗਤ ਤੇ ਗੱਲ ਗੱਲ ਤੇ ਗਾਲ, ਹੁਣ ਗੱਲ ਗੱਲ ਤੇ ਗੁਰਬਾਣੀ, ਫਰਕ ਬਹੁਤ ਪੈ ਗਿਆ। ਉਹ ਪੁੱਠਾ ਬੋਲਿਆ, ਕਹਿੰਦਾ ਤੈਂ ਮੇਰੇ ਨਾਂ ਤੋਂ ਕੀ ਲੈਣਾ ਹੈ? ਨਹੀਂ ਜੀ, ਦੱਸੋ ਤੇ ਸਹੀ ਤੁਹਾਡਾ ਨਾਂ ਕੀ ਹੈ? ਕਹਿੰਦਾ ਲੱਖੂ। ਕੰਮ ਕੀ ਕਰਦਾ ਹੈ? ਕਹਿੰਦਾ ਪੁੱਛ ਨਾ ਕੁਛ, ਇਹ ਤੇ ਤੂੰ ਬਾਬਾ ਜਾ ਸਮਝ ਕੇ ਤੈਨੂੰ ਛੱਡਦਾ, ਨਹੀਂ ਤਾਂ ਮੈਂ ਨਹੀਂ ਛੱਡਦਾ ਸੀ। ਮੈਂ ਤੇ ਅੱਜ ਤੱਕ ਕਿਸੇ ਨੂੰ ਬਖਸ਼ਿਆ ਹੀ ਨਹੀਂ, ਅੱਜ ਜਿਵੇਂ ਤੂੰ ਬੈਠਾ ਇੱਥੇ, ਇਹ ਨਹੀਂ ਮੈਂ ਛੱਡਦਾ ਸੀ ਕਿਤੇ, ਜੇ ਕਿਤੇ ਮਤਲਬ ਮੈਂ ਤੈਨੂੰ ਐਂ ਵੇਖ ਲਿਆ ਵੀ ਚੱਲ ਅੱਖਾਂ ਜਿਹਾ ਬੰਦ ਕਰਕੇ ਚੱਲ ਇਹਦੇ ਕੋਲ ਕੀ ਹੋਣਾ, ਮੈਂ ਲੰਘ ਚੱਲਿਆ। ਮੇਰਾ ਤੇ ਨਾਂ ਦੂਰ ਦੂਰ ਤੱਕ ਪਤਾ, ਲੋਕ ਥਰ ਥਰ ਕੰਬਦੇ ਮੇਰੇ ਨਾਂ ਤੋਂ, ਕਿੰਨੇ ਕੁ ਬੰਦੇ ਮਾਰਤੇ ਪਤਾ ਹੀ ਨਹੀਂ, ਕਿੰਨੀਆਂ ਕੁ ਲੁੱਟਾਂ ਖੋਹਾਂ ਕੀਤੀਆਂ ਨੇ ਪਤਾ ਹੀ ਨਹੀਂ। ਭਾਈ ਪ੍ਰਾਣਾ ਜੀ ਫਿਰ ਠੰਡੇ ਜੇ ਹੋ ਕੇ ਨਾ, ਕਾਲੇ ਨਹੀਂ ਪਏ ਨਾ, ਇਹ ਵੀ ਇਸ ਗੱਲ ਦਾ ਬੜਾ ਫਰਕ ਹੁੰਦਾ, ਕਾਲੇ ਨਹੀਂ ਪਏ, ਬੜੇ ਰਿਲੈਕਸ ਜੇ ਹੋ ਕੇ ਬਗਲ ਗੱਲ ਸ਼ੁਰੂ ਕਰ ਲਈ। ਕਹਿੰਦੇ ਚਲੋ ਕਰੀ ਜਾਇਆ ਕਰੋ ਜੀ, ਉਹ ਤੇ ਠੀਕ ਹੈ, ਬੰਦੇ ਨੇ ਕੰਮ ਸੋਚ ਲਿਆ ਆਪਣੀ ਜ਼ਿੰਦਗੀ ਐ ਨੂੰ ਤੋੜਨੀ, ਕਰ ਲਿਆ ਕਰੋ, ਪਰ ਐਂ ਦੱਸੋ ਵੀ ਇਹ ਜਿਹੜਾ ਹਿਸਾਬ ਕਿਤਾਬ ਹੈ ਲੇਖਾ, ਇਹ ਤੁਹਾਡੇ ਬੱਚੇ ਵੀ ਦੇਣ, ਕਰਦੇ ਕਿਹਦੇ ਲਈ? ਕਹਿੰਦੇ ਬੱਚਿਆਂ ਲਈ, ਪਰਿਵਾਰ ਲਈ। ਕਹਿੰਦੇ ਫਿਰ ਹਿਸਾਬ ਕਿਤਾਬ ਤੇ ਤੇਰੇ ਨਾਲ ਹੋਣਾ, ਬੱਚਿਆਂ ਨਾਲ ਥੋੜਾ ਹੋਣਾ। ਜਿਹੜਾ ਠੱਗੀ ਮਾਰ ਕੇ ਆਇਆ ਨੀਂਦ ਤੇ ਉਹਦੀ ਉੱਡਦੀ ਹੈ ਨਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਉਹਦੀ ਸਵਾਸਾਂ ਦੀ ਰਿਧਮ ਤੇ ਉਹਦੀ ਹਿੱਲਣੀ ਹੈ, ਸਿਸਟਮ ਤੇ ਬਾਡੀ ਦਾ ਮਨ ਦਾ ਉਹਦਾ ਹਿੱਲਣਾ ਹੈ, ਬਾਕੀ ਦੇ ਘਰਾੜੇ ਮਾਰਦੇ ਨੇ, ਉਹਨੂੰ ਪਤਾ ਕਿੱਥੋਂ ਲੈ ਕੇ ਆਇਆ। ਜਿਹੜਾ ਠੱਗੀਆਂ ਮਾਰਦਾ ਬੁਰੀ ਤੇ ਉਹਦੇ ਨਾਲ ਹੋਣੀ ਹੈ ਨਾ। ਉੱਥੇ ਫਿਰ ਉਹਨਾਂ ਨੇ ਸ਼ੁਰੂ ਕਰਤਾ, ਕਹਿੰਦੇ ਵੀ ਜਿਹੜਾ ਇਹ ਕਰਦਾ ਬਹੁ ਪਰਪੰਚ ਕਰ ਪਰ ਧਨ ਲਿਆ, ਸੁੱਤਦਾਰਾ ਪਹਿ ਆਨ ਲੁਟਾਵੈ, ਬੱਚਿਆਂ ਤੇ ਪਰਿਵਾਰ ਤੇ ਲਟਾਉਣਾ ਹੈ, ਓਏ ਮਨਾ ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਮੇਰਿਆ ਕਵਲਿਆ ਮਨਾ ਮਾੜੇ ਕੰਮ ਨਾ ਕਰ, ਅੰਤ ਨਵੇੜਾ ਤੇਰੇ ਜੀ ਪਹਿ ਲੀਜੈ, ਆਖਰਕਾਰ ਨਵੇੜਾ ਤੇ ਤੇਰੀ ਜਿੰਦ ਤੋਂ ਹੋਊ। ਅੰਤ ਮਤਲਬ ਆਖਰਕਾਰ, ਐਂਡ ਅੰਤ ਦਾ ਮਤਲਬ ਮਰਨ ਤੋਂ ਬਾਅਦ ਨਹੀਂ, ਆਖਰਕਾਰ ਉਹ ਤੇ ਹਿਸਾਬ ਤਾਂ ਤੇਰੇ ਨਾਲ ਕਰਨਾ ਨਾ, ਜਿੰਦ ਤੇ ਤੇਰੀ ਕਹਾਣੀ ਪੀੜੀ ਜਾਏਗੀ ਨਾ, ਅੰਦਰੇ ਅੰਦਰ ਤੂੰ ਦੁਖੀ ਹੋਏਗਾ, ਅੰਦਰੇ ਅੰਦਰ ਹਿੱਲ ਜਾਏਗਾ ਤੇਰਾ ਸਾਰਾ ਕੁਛ ਹੀ। ਅੰਤ ਨਵੇਰਾ ਤੇਰੇ ਜੀ ਪਹਿਲੀ ਜੈ, ਇਹ ਤੇ ਜਿੰਦ ਤੇਰੀ ਲੇਖੇ ਦੇ, ਤੇ ਸਮਾਂ ਤੇ ਨੇੜੇ ਆ ਰਿਹਾ, ਪੜੋ ਛਿੰਨ ਛਿੰਨ ਤਨ ਛੀਜੈ, ਛਿੱਜ ਰਿਹਾ ਸਰੀਰ ਤੇਰਾ, ਜਰ ਮਤਲਬ ਬੁਢੇਪਾ ਆ ਰਿਹਾ।
ਛਿੰਨ ਛਿੰਨ ਤਨ ਛੀਜੈ ਜਰਾ ਜਨਾਵੇ, तब तेरी ओ कोई पानीओ ना पावे।
शरीर छिजदा जा रहा है, बढ़ेपा आ रहा है, जर आ रही है जी, छिन छिन तन छिजे जिवें कपड़ा नहीं छिजदा हुंदा, एदां ही शरीर छिज रहा है। ते बढ़ेपा अपने आप नूं जणाउंदा भी आ गया मैं, कर लै तैयारी, दसदा है भी आ गया मैं। कई बार हुण आपां कहिंदे नहीं भी हुण ते यार बढ़ेपा लगदा है भी हुण बुढ़ा हो चलिया मैं, क्योंकि शरीर दसदा है बढ़ेपा भी आ रहा मैं नेड़े। उच्चा सुन लग पिया, दिसना घट हो गया, दंद टुटन लग पे, ताकत ओ रही नहीं पहला वाली। फिर इदा कहिंदे ने कई भी पहला वाली गल हुण रही नहीं यार, हुण बुढ़े हो चले, इदा कहिंदे बुढ़े हो चले हुण। कहिंदे दसदा है भी आ गया मैं, जणाउंदा है तैनू बढ़ेपा, छिन छिन तन छीजे शरीर छिज रहा है, बढ़ेपा अपने आप नूं जणा रहा है भी आ रहा मैं। छिन छिन तन छीजे जरा जणावे, तब तेरी ओक कोई फानी हो ना पावे। कहिंदे कई ते एडे माड़े काम कईआं ने कीते हुंदे जिंदगी च, कोई जिंदगी च चज दा काम नहीं कीता हुंदा, सारे माड़े कामां दा पता घर वाली नूं भी हुंदा है, पता न्याणियां नूं भी हुंदा है, पोतियां नूं भी पता हुंदा है भी इस बुढ़े ने जिंदगी च कोई चज दा काम नहीं कीता। फिर जदों उहो जिहा बंदा इदां पिया हुंदा है ना, ते उह कहिंदे भी लियाओ भाई पाणी पिया दिओ, कहिंदे भांडे नहीं धोते, ते बहि जाए अजे भांडे नहीं धोते। फिर कहिंदे इदां ओक करदा, मेरी ओक जी पा दिओ, कहिंदे तेरी ते ओक च वी किसे ने पाणी नहीं पाउणा, इन्नियां करतूतां माड़ियां कीतियां ने। आखो सतनाम वेखे है जी, मैं अमरीका दे विच बंदे इदां दे वेखे, अरबां दे मालक ने, वड्डे वड्डे बिजनेसमैन वेखे है, वह जिथे बुढ़िया नूं सांभिया जांदा, ओल्ड होम जिहड़े बने है उहनां दे विच बजुर्गां नूं बचा देणगे, तरले करी जाणगे वी घरे रख लो, मैं घरे आउणा, घरे नहीं रखदे, यही करनगे। कहिंदे सेवा तेरी हुण, जायदादां सांभ लईआं सारीआं, बापू नहीं सांभदे। इस करके अपने आप नूं देखो कर की रहे।
कबीर दीन गवाया दुनी सो, दुनी ना चालीसा पाए कोहाड़ा मारे, गाफल अपने हा,
अपने हथां नाल अपने पैरां ते आप ही कुहाड़ा। जी करदा शब्द पढ़न नूं, पर समा चार बजन च रह गए, दस क मिंट, चार बजे समाप्ति कर देनी, टाइम नहीं उच्चा लेके जाना। रे बौरे तुहे करी ना रख, एक एक दो 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 पंक्तियां,
तू राम नाम जप सोई, रे बोरे तोहे करी न रखे कोई, करी न रखे तोहे, करी न रखे कोई, करी न रखे कोई।
सुन लो जरा, टिक टिक के सुने हो, ये साड़ी गल चलदी है, साड़ी गल।
जब लग पे लदी में मुख बाती, तब सूझे सब तेल जले पापी ठहरानी, सुना मंदर होई,
करी ना राखे कोई काकी मात पिता कहूं का कवन पुरख की जोई काट फूट काटो काटो तू राम नाम जप सोई रे बोरे तुहे करी नारा देहरी बैठी माता रोवे खटिया ले गए पाई लाड छिटकाए तिरिया रोवे हंस अकेला हंस अकेला जाए तू राम नाम जप सोई रे बोरे तुहे करी ना राखे
सुन लो
कहत कबीर सुना रे संता पैसा गुरु के दाई इस बंदे सिर जुलम हो तू है जब नहीं जम नहीं हटे गुसाई तू राम नाम जप सोई रे बोरे तुहे करी ना राखे कोई करी तोहे करी ना राखे कोई करी ना राखे कोई
हुण इदां दे बाण बचण असीं ते पता नहीं किस मिट्टी दे बणे असीं ते पता नहीं गुरमुखो दिल किदां दा साडा ਜਿਹੜਾ ਪਿਘਲਦਾ ਹੀ ਨਹੀਂ ਏਦਾਂ ਦੇ ਤੀਰ ਔਰ ਗੁਰਬਾਣੀ ਦੇ ਬਚਨ ਏਦਾਂ ਦੇ ਤਿੱਖੇ ਤਿੱਖੇ ਇਹ ਅਸਰ ਨਹੀਂ ਕਰਦੇ ਗਾਉਣ ਵਾਲਾ ਗੀਤ ਕੱਢਦਾ ਉਹਦਾ ਅਸਰ ਕਰ ਜਾਂਦੇ ਆ ਗਾਉਣ ਵਾਲੇ ਦੀਆਂ ਗੱਲਾਂ 'ਚ ਆ ਜਾਂਦੇ ਆ ਲੈ ਗੁਰੂ ਦੇ ਬਚਨ ਸਾਨੂੰ ਪਿਆਰੇ ਨਹੀਂ ਲੱਗਦੇ ਪਖੰਡੀਆਂ ਦੀਆਂ ਗੱਲਾਂ 'ਚ ਆ ਜਾਂਦੇ ਆ ਗੁਰੂ ਦਾ ਬਚਨ ਨਹੀਂ ਮੰਨਦੇ ਇਹਦੇ 'ਚ ਭਲਾ ਹੈ ਉਹਦੇ 'ਚ ਜ਼ਿੰਦਗੀ ਨਰਕ ਬਣਦੀ ਵੇਖੋ ਤੁਰੇ ਕਿੱਧਰ ਨੂੰ ਜਾਂਦੇ ਆ ਆਹ ਬਚਨ ਸੁਣਦੇ ਆ ਜਿਵੇਂ ਕਿਉਂ ਨਹੀਂ ਸੱਟ ਵੱਜਦੀ ਸਾਨੂੰ ਕਿਸ ਮਿੱਟੀ ਦੇ ਬਣ ਗਏ ਦਿਲ ਕਿੱਦਾਂ ਦਾ ਹੋ ਗਿਆ ਉਹ ਤੇ ਧਾੜਵੀ ਸੀ ਗੁਰਮੁਖੋ ਪੱਕਾ ਲੁਟੇਰਾ ਸੀ ਇਹਦਾ ਮਤਲਬ ਅਸੀਂ ਉਦੋਂ ਵੀ ਅੱਗੇ ਹੀ ਹੋਏ ਫਿਰ ਜਿਹੜੇ ਬਦਲਦੇ ਹੀ ਨਹੀਂ ਉਹਦੇ ਬਦਲ ਗਿਆ ਉਸੇ ਵੇਲੇ ਸੁਣਦਾ ਸੁਣਦਾ ਇੱਕ ਸ਼ਬਦ ਦੋ ਸ਼ਬਦ ਚਾ ਉਹ ਵੀ ਪੜ੍ਹੀ ਗਿਆ ਕਹਿੰਦਾ ਵੇਖੀ ਜਾਏਗੀ ਫਿਰ ਚੱਲੀ ਜਾਣ ਦਿਓ ਹਟਿਆ ਉਹ ਵੀ ਨਹੀਂ ਪੜ੍ਹਦਾ ਗਿਆ ਉਹ ਟਾਕੂਆ ਜਿਹਾ ਫੜਿਆ ਥੱਲੇ ਡਿੱਗ ਪਿਆ ਘੰਟਾ ਡੇਢ ਘੰਟਾ ਲੰਘ ਗਿਆ ਆਪੇ ਹੀ ਹੱਥ ਜੁੜ ਗਏ ਕਹਿੰਦਾ ਬਾਬਾ ਜੀ ਲੱਗਦੇ ਤੇ ਮੇਰੇ ਤੁਸੀਂ ਕੁਛ ਨਹੀਂ ਪਰ ਲੱਗਦੇ ਬਹੁਤ ਪਿਆਰੇ ਹੋ ਲੱਗਦੇ ਮੇਰੇ ਕੁਝ ਨਹੀਂ ਪਰ ਪਿਆਰੇ ਲੱਗਦੇ ਹੋ। ਆਹ ਤੇ ਮੈਂ ਸੁਣਿਆ ਹੀ ਨਹੀਂ, ਸੋਚਿਆ ਹੀ ਨਹੀਂ ਯਾਰ, ਮੈਂ ਕਦੇ ਆਪਣੇ ਆਪ ਨਾਲ ਹੀ ਗੱਲਾਂ ਲੱਗਦੇ ਨੇ, ਮੈਂ ਤੇ ਕਦੇ ਸੋਚਿਆ ਹੀ ਨਹੀਂ। ਬਸ ਫਿਰ ਕਹਿੰਦਾ ਜੀ ਜੋੜ ਲਓ ਚਰਨਾ, ਆਹ ਗੱਲਾਂ ਜੀ ਰੋਜ਼ ਹੀ ਸੁਣਾਈ ਜਾਇਆ ਕਰੋ, ਬਹੁਤੀਆਂ ਵਧੀਆਂ ਲੱਗਦੀਆਂ। ਇੱਦਾਂ ਲੱਗ ਗਿਆ ਹੱਥ ਜੋੜ ਕੇ ਬਹਿ ਗਿਆ ਤੇ ਭਾਈ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਓ ਪ੍ਰਾਣਾ ਜੀ। ਉਹ ਕਹਿੰਦੇ ਉਹ ਲੱਖੂ ਮੇਰੇ ਚਰਨਾਂ ਨਾਲ ਜੁੜ ਕੇ ਕੀ ਬਣੇਗਾ ਤੇਰਾ, ਮੇਰੇ ਚਰਨਾਂ ਚੋਂ ਕੀ ਕੱਢੇਗਾ ਤੂੰ। ਉਹਦੇ ਚਰਨਾਂ ਨਾਲ ਜੁੜ ਜਿੱਥੋਂ ਮੈਂ ਸੁਣ ਕੇ ਆਇਆ, ਸਾਰਾ ਕੁਛ ਮੇਰੇ ਕੋਲ ਕੀ ਹੈ, ਉਹਦੇ ਕੋਲ ਆ ਜਾ ਚੱਲੀਏ। ਪਰ ਲੈ ਗਿਆ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਜਾ ਮਿਲਾਇਆ। ਗੁਰੂ ਸਾਹਿਬ ਕਹਿੰਦੇ ਉਹ ਭਾਈ ਪ੍ਰਾਣਿਆ ਕਿਹਨੂੰ ਲਈ ਆਉਂਦਾ, ਕਹਿੰਦਾ ਇਹਨੂੰ ਹੀ ਪੁੱਛ ਲਓ। ਮਹਾਰਾਜ ਕਹਿੰਦੇ ਤੇਰਾ ਨਾਂ ਕੀ? ਕਹਿੰਦੇ ਲੱਖੂ। ਕੰਮ ਕੀ ਕਰਦਾ? ਕਹਿੰਦਾ ਚੰਗਾ ਕੋਈ ਨਹੀਂ ਕੀਤਾ, ਨਾ ਹੀ ਪੁੱਛੋ ਜੀ ਕੀ ਕਰਦਾ, ਬਸ ਕਿਰਪਾ ਹੀ ਕਰ ਦਿਓ, ਮਿਹਰ ਕਰ ਦਿਓ ਬਸ। ਫਿਰ ਉਹ ਸੀ ਨਾ ਜਿਹੜਾ ਕਵਨ ਗੁਣ ਪ੍ਰਾਨ ਪਤ ਮਿਲੋ ਮੇਰੀ ਭਾਈ, ਅਸੀਂ ਤੇ ਪਤਾ ਨਹੀਂ ਕਿਵੇਂ ਮਿਲੀਏ, ਬਸ ਹੁਣ ਤੇ ਰੂਪਹੀਨ ਬੁੱਧ ਬਲ ਹੀ ਨਹੀਂ, ਮੋਹੇ ਪਰਦੇਸਣ ਦੂਰ ਤੇ ਆਏ। ਨੇੜੇ ਰਹਿ ਕੇ ਵੀ ਪਰਦੇਸੀ ਹੈ ਜੀ, ਅਸੀਂ ਨੇੜੇ ਰਹਿ ਕੇ ਵੀ ਪਰਦੇਸੀ ਹਾਂ, ਕਿਰਪਾ ਕਰ ਦਿਓ। ਨਾ ਹੀ ਨਦਰਬਨ ਜੋਬਨ ਮਾਤੀ ਮੋਹੇ ਅਨਾਥ ਕੀ ਕਰੋ ਸਮਾਈ, ਖੋਜਤ ਖੋਜਤ ਭਈ ਪੈ ਰਾਵਗਣ ਪ੍ਰਭ ਦਰਸ਼ਨ ਕਹੋ ਹੋ ਫਿਰ ਤਿਸਾਈ, ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲ ਜਲ ਜਾਏ। ਐਸੀ ਜ਼ਿੰਦਗੀ ਬਦਲੀ, ਫਿਰ ਪਲਟਾ ਹੀ ਆ ਗਿਆ ਗੁਰਮੁਖੋ, ਪਲਟਾ ਹੀ ਆ ਗਿਆ, ਟੋਟਲੀ ਚੇਂਜ ਹੋ ਗਿਆ, ਸਭ ਕੁਛ ਬਦਲ ਗਿਆ, ਸਭ ਮਾੜੇ ਕੰਮ ਛੱਡ ਕੇ। ਕਹਿੰਦਾ ਸਤਿਗੁਰੂ ਬਸ ਹੁਣ ਕਿਰਪਾ ਕਰ ਦਿਓ, ਨਰਕ ਵੇਖ ਲਿਆ ਬਥੇਰਾ, ਜਿਉਂਦਿਆਂ ਦਾ ਨਰਕ ਵੇਖ ਲਿਆ, ਮਿਹਰ ਕਰ ਦਿਓ। ਗੁਰੂ ਅਰਜਨ ਦੇਵ ਜੀ ਦਾ ਐਸਾ ਸਿੱਖ ਬਣਿਆ, ਫਿਰ ਗੁਰੂ ਜੀ ਨੇ ਇਹਨੂੰ ਲਾਹੌਰ ਪ੍ਰਚਾਰ ਕਰਨ ਵਾਸਤੇ ਭੇਜਿਆ, ਕਹਿੰਦੇ ਜਿਵੇਂ ਜੁੜਿਆ ਨਾ ਐਵੇਂ ਹੋਰਾਂ ਨੂੰ ਜੋੜਿਆ ਕਰ। ਫਿਰ ਫੱਕਰ ਜਿਹਾ ਬਣ ਕੇ ਸਾਦੇ ਜਿਹੇ ਕੱਪੜੇ ਪਾ ਕੇ ਲਾਹੌਰ ਦੀਆਂ ਗਲੀਆਂ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਦਾ ਘਰ ਘਰ ਫਿਰਦਾ ਰਿਹਾ। ਐਸੇ ਜੀਵਨ ਵਾਲੇ ਗੁਰੂ ਦੇ ਸਿੱਖ ਹੋਏ, ਪਲਟਾ ਹੀ ਆ ਜਾਂਦਾ ਜਦੋਂ ਗੁਰਬਾਣੀ ਦੇ ਲੜ ਲੱਗ ਜਾਈਏ, ਪਲਟਾ ਹੀ ਆ ਜਾਂਦਾ ਭਾਈ। ਬਸ ਜਿਹਨੂੰ ਗੁਰੂ ਸਾਹਿਬ ਜਿਉਣ ਦਾ ਚੱਜ ਸਿਖਾ ਦੇਣ, ਜਿਹਨੂੰ ਇਹ ਮੈਥਡ ਸਮਝ ਆ ਜਾਏ, ਬਸ ਫਿਰ ਆਨੰਦ 'ਚ ਰਹਿਣ ਲੱਗ ਜਾਂਦਾ। ਸੋ ਗੁਰ ਕਿਰਪਾ ਜਿਹ ਨਰਕੋ ਕੀਨੀ, ਤਹਿ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਪਰ ਇਹ ਸਾਰੀ ਕਿਰਪਾ ਕਿੰਨਾ ਤੇ ਹੁੰਦੀ ਹੈ ਜੀ? ਗੁਰ ਕਾ ਬਚਨ ਵਸੈ ਜੀ ਨਾਲੇ, ਜਿਹੜੇ ਗੁਰੂ ਦਾ ਬਚਨ ਮਨ 'ਚ ਵਸਾ ਲੈਣ, ਭਾਵੇਂ ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਕੇ ਜਾਲੇ। ਗੁਰੂ ਦੇ ਸੱਚੇ ਗਿਆਨ ਨੂੰ ਅੱਗ ਨਹੀਂ ਸਾੜ ਸਕਦਾ, ਪਾਣੀ 'ਚ ਨਹੀਂ ਡੁੱਬਦਾ, ਇਹਨੂੰ ਚੋਰ ਨਹੀਂ ਚੁਰਾ ਸਕਦਾ। ਸੁਗੁਰੂ ਨੇ ਜਿਹੜਾ ਖਜ਼ਾਨਾ ਦੇਣਾ, ਤੈਨੂੰ ਅਕਲ ਦੇਣੀ ਹੈ ਜਿਹੜੀ, ਇਹਨੂੰ ਚੋਰ ਕੀ ਚੁਰਾ ਲਏਗਾ? ਗੁਰੂ ਦਾ ਦਿੱਤਾ ਖਜ਼ਾਨਾ ਕੋਈ ਲੁੱਟ ਨਹੀਂ ਸਕਦਾ। ਤਾਂ ਚੇਤਾ ਰੱਖਿਆ ਕਰ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ ਇਹ ਲੋਕ ਪ੍ਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲਿਓ, ਪਰਮਾਤਮਾ ਸਦਾ ਮੇਰੇ ਨਾਲ ਹੈ, ਉਹਦੇ ਨਾਲ ਜੁੜਿਆ ਲੈ। ਤੇ ਬਾਣੀ ਦੀ ਲੋੜ ਕਿੰਨੀ ਕੁ ਹੈ ਜ਼ਿੰਦਗੀ ਦੇ ਵਿੱਚ? ਨਿਰਧਨ ਕਹੋ ਧਨ, ਜਿਵੇਂ ਨਿਰਧਨ ਨੂੰ ਧਨ ਦੀ ਲੋੜ ਹੈ, ਅੰਨੇ ਨੂੰ ਡੰਗੋਰੀ ਦੀ ਲੋੜ ਹੈ। ਨਿਰਧਨ ਕਹੋ ਧਨ, ਅੰਧਲੇ ਕਹੋ ਟਿੱਕ, ਅੰਨੇ ਨੂੰ ਡੰਗੋਰੀ ਦੀ ਲੋੜ ਹੈ। ਤੇ ਜਿਵੇਂ ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਹੈ, ਮਾਤ ਦੂਧ ਜੈਸੇ ਬਾਲੇ, ਇਸੇ ਤਰ੍ਹਾਂ ਭਾਈ ਬਾਣੀ ਦੀ ਜ਼ਿੰਦਗੀ 'ਚ ਬੜੀ ਲੋੜ ਹੈ। ਸਾਗਰ ਮੈਂ ਬੋਹਿਤ ਪਾਇਓ ਹਰ ਨਾਨਕ, ਕਰੀ ਕਿਰਪਾ ਕਿਰਪਾ। ਗੁਰੂ ਨੇ ਜਹਾਜ਼ ਬਣਾਇਆ, ਅੰਨੇ ਨੂੰ ਡੰਗੋਰੀ ਦੀ ਲੋੜ ਹੈ, ਬੱਚੇ ਨੂੰ ਮਾਂ ਦੇ ਦੁੱਧ ਦੀ ਲੋੜ ਹੈ, ਨਿਰਧਨ ਨੂੰ ਧਨ ਦੀ ਲੋੜ ਹੈ। ਇੱਦਾਂ ਭਾਈ ਇਸ ਬੋਹਿਤ ਦੀ, ਇਸ ਜਹਾਜ਼ ਦੀ ਸਾਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਲੋੜ ਹੈ। ਇਹ ਨਾ ਭੁੱਲੋ ਵੀ ਗੁਰੂ ਦੀ ਲੋੜ ਬਹੁਤ ਹੈ ਜ਼ਿੰਦਗੀ 'ਚ, ਤੇ ਗੁਰੂ ਦੇ ਬਚਨ ਬਿਨਾਂ, ਗਿਆਨ ਬਿਨਾਂ ਭਲਾ ਨਹੀਂ ਹੋ ਸਕਦਾ। ਸੋ ਸੰਗਤ ਨੂੰ ਬੇਨਤੀ ਹੈ ਵੀ ਅਜੇ 4 ਵਜੇ ਹੈ, ਵੈਸੇ ਹੀ ਅੱਜ ਠੰਡ ਜ਼ਿਆਦਾ ਹੈ, ਸੂਰਜ ਨਜ਼ਰ ਨਹੀਂ ਆਇਆ, ਚੜ੍ਹਿਆ ਤੇ ਹੈ ਦਿਸਿਆ ਨਹੀਂ, ਸਵੇਰ ਦਾ ਬੱਦਲ ਆ ਗਏ ਅੱਗੇ। ਉਹ ਮਾਲਕ ਦਾ ਵਫਾਦਾਰ ਹੈ, ਆਪਣੀ ਜ਼ਿੰਮੇਵਾਰੀ ਡਿਊਟੀ ਪੂਰੀ ਨਿਭਾਉਂਦਾ ਹੈ, ਹਰ ਚੀਜ਼ ਹੈ ਜਿਹੜੀ ਮਾਲਕ ਦੇ ਹੁਕਮ ਵਿੱਚ ਹੈ, ਇਹ ਰਾਈਟ ਟਾਈਮ ਤੇ ਚੜ੍ਹਦਾ, ਰਾਈਟ ਟਾਈਮ ਤੇ ਉਹਨੇ ਛੁਪਣਾ ਹੁੰਦਾ ਹੈ। ਪਰਮਾਤਮਾ ਦੇ ਨਿਯਮ ਵਿੱਚ ਸਾਰਾ ਕੁਝ ਉਵੇਂ ਹੀ ਚੱਲਦਾ, ਹੁਕਮ ਵਿੱਚ ਬੰਦਾ ਹੀ ਬਾਹਰ ਚੱਲਦਾ, ਬਾਕੀ ਸਾਰਾ ਕੁਝ ਉਹਦੇ ਹੁਕਮ 'ਚ, ਸਭ ਕੁਝ ਉਹਦੇ ਹੁਕਮ 'ਚ। ਪਸ਼ੂ ਪੰਛੀ ਵੀ ਹੁਕਮ 'ਚ ਹੀ ਚੱਲਦੇ, ਆਪਾਂ ਬਾਹਰ ਚੱਲਦੇ ਹਾਂ, ਕੱਲੇ ਆਪਾਂ ਬਾਹਰ ਹਾਂ ਜੀ, ਆਪਾਂ ਬਾਹਰ ਹਾਂ। ਤੁਸੀਂ ਮੱਝ ਨੂੰ, ਮੱਝ ਦੇ ਅੱਗੇ ਨਾ, ਤੇ ਤੁਸੀਂ ਤੁਹਾਡੇ ਮੱਝਾਂ ਬੱਝੀਆਂ, ਕਿਤੇ ਤੁਸੀਂ ਤੰਬਾਕੂ ਪੱਟ ਕੇ ਲੈ ਆਇਓ, ਮੱਝ ਦੇ ਅੱਗੇ ਤੁਸੀਂ ਸਿੱਟ ਦਿਓ, ਸੁੱਖਾ ਪੱਟ ਕੇ ਲੈ, ਬੂਟੀ ਜਿਹੜੀ ਸੁੱਕੇ ਦੀ ਉਹਦੀ ਪੱਟ ਕੇ ਮੱਝ ਦੇ ਅੱਗੇ ਸਿੱਟ ਦਿਓ, ਭੁੱਖੀ ਮਰ ਜਾਏਗੀ ਖਾਂਦੀ। ਨਿਯਮ ਤੇ ਤੋੜਦਾ ਹੀ ਬੰਦਾ ਹੈ, ਬੰਦਾ ਹੀ ਤੋੜਦਾ ਜੀ ਨਿਯਮ, ਹੋਰ ਇਹ ਨਹੀਂ ਤੋੜਦੇ, ਤੇ ਇਹ ਤੇ ਠੀਕ ਨੇ। ਆਪਾਂ ਹੀ ਨਿਯਮ ਬਹੁਤੇ ਤੋੜਦੇ ਸੋ ਸਾਰਾ ਕੁਝ ਉਹਦੇ ਹੁਕਮ ਵਿੱਚ ਚੱਲਦਾ ਹੈ ਤੇ ਅੱਜ ਵੈਸੇ ਹੀ ਲੱਗਦਾ ਹੈ ਅਜੇ 4 ਕੀ ਵਜੇ ਹੈ ਬਹੁਤਾ ਅਜੇ ਬਹੁਤਾ ਕਵੇਲਾ ਨਹੀਂ ਹੋਇਆ ਤੇ ਕੱਲ ਨੂੰ ਅੱਜ ਆਪਾਂ 2 ਵਜੇ ਸ਼ੁਰੂ ਕੀਤਾ ਹੈ ਕੱਲ ਕੋਸ਼ਿਸ਼ ਕਰਾਂਗੇ ਵੀ ਇਦੋਂ ਵੀ 15 20 ਮਿੰਟ ਅੱਧਾ ਘੰਟਾ 20 ਕੁ ਮਿੰਟ ਪਹਿਲਾਂ ਕੋਸ਼ਿਸ਼ ਕਰਾਂਗੇ ਵੀ ਆ ਜੀ ਪੌਣੇ 2 ਤੋਂ ਪਹਿਲਾਂ ਪਹਿਲਾਂ ਆ ਸਕਾਂ ਤੇ ਤੁਸੀਂ ਵੀ ਕਿਰਪਾ ਕਰਿਓ ਵੀ ਜਰਾ ਵੇਲੇ ਨਾਲ ਆਉਣ ਦੀ ਖੇਚਲ ਕਰਿਓ ਥੋੜਾ ਜਿਹਾ ਜਲਦੀ ਆ ਜਿਓ ਕੱਲ ਨੂੰ ਕਿਉਂਕਿ ਸਮਾਪਤੀ ਫਿਰ ਆਪਾਂ 4 ਕੁ ਵਜੇ ਕਰ ਦੇਾਂਗੇ ਤੇ ਉਹੀ ਦੁਆਨ ਆਪਾਂ ਥੋੜਾ ਜਿਹਾ ਪਹਿਲਾਂ ਸ਼ੁਰੂ ਕਰ ਲਿਆ ਕਰੀਏ 2 ਘੰਟੇ ਲੰਘਣ ਦਾ ਤੇ ਪਤਾ ਹੀ ਨਹੀਂ ਲੱਗਦਾ ਜਦੋਂ ਜੁੜਿਆ ਹੋਵੇ ਫਿਰ ਪਤਾ ਹੀ ਨਹੀਂ ਲੱਗਦਾ ਕਦੋਂ ਲੰਘ ਕੇ 2 2.5 ਘੰਟੇ ਸੋ ਜੋੜ ਕੇ ਮਨ ਬੈਠਦੇ ਹੋ ਬਹੁਤ ਅੱਗੇ ਨਾਲੋਂ ਬਹੁਤ ਫਰਕ ਪੈ ਗਿਆ 4-5 ਸਾਲਾਂ ਵਿੱਚ ਸਰੋਤਿਆਂ ਦਾ ਵੀ ਫਰਕ ਪੈ ਜਾਂਦਾ ਸਟੇਜ ਤੇ ਜਦੋਂ ਬੈਠੀਦਾ ਨਾ ਕਈ ਵਾਰੀ ਕਈ ਗੱਲਾਂ ਬਹੁਤ ਗਹਿਰੀਆਂ ਹੁੰਦੀਆਂ ਜੀ ਵੀ ਕਰਦਾ ਕਰਨ ਨੂੰ ਚਲੋ ਬਹੁਤੇ ਤਾਂ ਬਹੁਤਾ ਗਿਆਨ ਤੇ ਨਹੀਂ ਪਰ ਕੋਸ਼ਿਸ਼ ਕਰਦੇ ਹੁੰਦੇ ਆ ਫਿਰ ਜਦੋਂ ਅੱਗੇ ਵਾਲਿਆਂ ਨੂੰ ਵੇਖ ਲਈਦਾ ਫਿਰ ਐ ਲੱਗਦਾ ਵੀ ਉੱਤੋਂ ਦੀ ਲੰਘ ਜਾਣੀ ਗੱਲ ਫਿਰ ਸਵਾਦ ਨਹੀਂ ਆਉਂਦਾ ਕਰਨ ਪਰ ਅੱਗੇ ਨਾਲੋਂ ਸਰੋਤਿਆਂ ਦਾ ਫਰਕ ਪੈ ਗਿਆ ਅੱਗੇ ਗੁਰਬਾਣੀ ਦੀ ਗੱਲ ਜਦੋਂ ਕਰਨੀ ਸੀ ਏਡੀਆਂ ਵਾਸੀਆਂ ਜਿਹਨੂੰ ਬਗਿਆੜ ਵਾਸੀਆਂ ਨਹੀਂ ਕਹਿੰਦੇ ਹੁੰਦੇ ਜਦੋਂ ਐ ਕਹਿਣਾ ਵੀ ਬਾਣੀ ਵਾਸੀਆਂ ਹੀ ਚੱਲ ਪੈਂਦੀਆਂ ਵੀ ਨੀਂਦ ਹੀ ਚੜ ਗਈ ਅੱਖਾਂ ਲਾਲ ਬੁਰਾ ਹਾਲ ਥੱਲੇ ਨੂੰ ਘੁਸੜ ਕੇ ਜੇ ਬੈਠੇ ਰਹਿਣਗੇ ਵੀ ਬਸ ਕੁਛ ਨਹੀਂ ਪਤਾ ਲੱਗਦਾ ਸਿਰ ਥੱਲੇ ਨੂੰ ਵਾੜੀ ਜਾਣਗੇ ਤੇ ਜਦੋਂ ਆ ਹੁਣ ਜਦੋਂ ਥੋੜਾ ਥੋੜਾ ਅੱਗੇ ਨਾਲੋਂ ਫਰਕ ਪੈ ਗਿਆ ਨੌਜਵਾਨ ਬਹੁਤ ਹੁੰਦੇ ਸੰਗਤ ਵਿੱਚ ਅੱਗੇ ਨਾਲੋਂ ਜਾਗਰਤੀ ਬਹੁਤ ਆ ਰਹੀ ਹੈ ਤੇ ਸੁਣਨ ਵੀ ਲੱਗ ਪਏ ਵੀ ਗੁਰਬਾਣੀ ਦੀ ਵਿਚਾਰ ਨੂੰ ਸੁਣਨ ਵੀ ਲੱਗ ਗਏ ਅੱਗੇ ਨਾਲੋਂ ਸਮਝਣ ਵੀ ਲੱਗ ਪਏ ਨਹੀਂ ਤੇ ਅੱਗੇ ਤੇ ਸਿਰਫ ਇਹੀ ਹੁੰਦਾ ਜੀ ਪ੍ਰਸੰਗ ਸੁਣਾਓ ਬਸ ਸਾਖੀ ਸੁਣੋ ਸ਼ੁਰੂ ਕਰੋ ਹੁਣ ਮੈਂ ਕਿਤੇ ਹੀ ਹੁੰਦਾ ਵੀ ਕਦੀ ਕੋਈ ਦੁਆਨ ਵਿੱਚ ਪ੍ਰਸੰਗ ਨਹੀਂ ਤੇ ਗੁਰਬਾਣੀ ਦੀ ਗੱਲ ਸਮਝਦੇ ਆ ਫਿਰ ਗੁਰਬਾਣੀ ਨੂੰ ਸਮਝੋ ਇਤਿਹਾਸ ਬੰਦਿਆਂ ਦਾ ਲਿਖਿਆ ਗੁਰਬਾਣੀ ਗੁਰੂਆਂ ਦੀ ਲਿਖੀ ਇਹ ਗੁਰੂ ਸਾਹਿਬ ਦੀ ਉਚਾਰੀ ਇਤਿਹਾਸ ਤੇ ਬੰਦਿਆਂ ਦਾ ਲਿਖਿਆ ਕਿਸੇ ਨੇ ਕੁਛ ਲਿਖਿਆ ਪਿਆ ਕਿਸੇ ਨੇ ਕੁਛ ਲਿਖਿਆ ਪਿਆ ਕਿਸੇ ਨੇ ਕੁਛ ਲਿਖਿਆ ਪਿਆ ਲੈ ਹੁਣ ਭਾਈ ਲੱਖੂ ਦਾ ਨਾਂ ਭਾਈ ਕਮਲੀਆ ਵੀ ਲਿਖਿਆ ਇਤਿਹਾਸ 'ਚ ਕਿਤੇ ਕਮਲੀਆ ਲਿਖਿਆ ਕਿਤੇ ਲੱਖੂ ਲਿਖਿਆ ਕਿਤੇ ਲਿਖਿਆ 200 ਨੇ ਵਦਾਵਾ ਲਿਖਿਆ ਕਿਤੇ ਲਿਖਿਆ 900 ਨੇ ਲਿਖਿਆ ਕਿਤੇ ਲਿਖਿਆ 40 ਨੇ ਲਿਖਿਆ ਇਤਿਹਾਸ ਤੇ ਬਹੁਤ ਮਿਲਾਵਟਾਂ ਨੇ ਇਤਿਹਾਸ ਤੋਂ ਸਿੱਧਾਂ ਤੇ ਲੈਣੀਆਂ ਨੇ ਠੀਕ ਹੈ ਵੀ ਇਤਿਹਾਸ ਦੀ ਵਿਚਾਰ ਹੋਣੀ ਚਾਹੀਦੀ ਹੈ ਪਰ ਗੁਰਬਾਣੀ ਦੇ ਮੁਤਾਬਕ ਹੈ ਜਿਹੜਾ ਇਤਿਹਾਸ ਉਹਦੇ ਮੁਤਾਬਕ ਪਰ ਅਸਲ ਜੇ ਗੁਰਬਾਣੀ ਦੀ ਵਿਚਾਰ ਤੁਹਾਡੇ ਸਮਝ ਵਿੱਚ ਆਉਣ ਲੱਗ ਜੇ ਫਿਰ ਗੁਰਮੁਖੋ ਇਤਿਹਾਸ ਸੁਣ ਸੁਣਾਉਣ ਦੀ ਲੋੜ ਨਹੀਂ ਫਿਰ ਤੇ ਤੁਸੀਂ ਇਤਿਹਾਸ ਬਣਾ ਦਿਓਗੇ ਆਖੋ ਸਤਿਖਾਨ
ਸ੍ਰੀ ਵਾਹਿ
ਫਿਰ ਇਤਿਹਾਸ ਬਣਾ ਦਿਓਗੇ ਫਿਰ ਉਹ ਬੰਦਾ ਜਿਹੜਾ ਗੁਰਬਾਣੀ ਸੁਣਨ ਸਮਝ ਲੱਗ ਜਾਂਦਾ ਹੈ ਉਹ ਆਪ ਹੀ ਇਤਿਹਾਸ ਬਣ ਜਾਂਦਾ ਹੈ ਉਹ ਇਦਾਂ ਦਾ ਕਾਰਨਾਮੇ ਕਰਦਾ ਜ਼ਿੰਦਗੀ 'ਚ ਵੱਖਰੇ ਉਹ ਇਤਿਹਾਸ ਲੱਗਦਾ ਵੀ ਇਤਿਹਾਸ ਬਣਾ ਗਿਆ ਇਹ ਬੰਦਾ ਗੁਰੂ ਨਾਲ ਜੁੜ ਕੇ ਗੁਰਬਾਣੀ ਨਾਲ ਜੁੜਨ ਵਾਲੇ ਇਤਿਹਾਸ ਬਣਾ ਜਾਂਦੇ ਆ ਸਭ ਨਾਲੋਂ ਵੱਖਰੇ ਕਰ ਦਿੰਦੇ ਨੇ ਗੁਰੂ ਸਾਹਿਬ ਨੂੰ ਕੱਢ ਕੇ ਬਾਹਰ ਸਾਰਿਆਂ ਤੋਂ ਵੱਖ ਅਲੱਗ ਹੀ ਗੱਲ ਕਰਦਾ ਗੁਰਬਾਣੀ ਦੀ ਗੱਲ ਹੀ ਅਲੱਗ ਹੈ ਸਾਡੇ ਗੁਰੂ ਜੀ ਵੱਖਰੇ ਆ ਤੇ ਗੁਰੂ ਜੀ ਦੀ ਬਾਣੀ ਪੜ੍ਹਨ ਵਾਲੇ ਸੁਣਨ ਵਾਲੇ ਸਾਰੀ ਦੁਨੀਆ ਤੋਂ ਵੱਖਰੇ ਉਹਨਾਂ ਦੀਆਂ ਗੱਲਾਂ ਬਹੁਤ ਵੱਖਰੀਆਂ ਹੋਣਗੀਆਂ ਕਿਉਂਕਿ ਗੁਰੂ ਸਾਹਿਬ ਵੱਖਰੇ ਆ ਬੰਦਾ ਕਹਿੰਦਾ ਯਾਰ ਤੇਰੀਆਂ ਗੱਲਾਂ ਬਹੁਤ ਕਮਾਲ ਦੀਆਂ ਨੇ ਉਹ ਸਾਡੀ ਕੋਈ ਗੱਲ ਨਹੀਂ ਕਮਾਲ ਦੀ ਗੁਰੂ ਦੀ ਗੱਲ ਕਮਾਲ ਦੀ ਗੁਰੂ ਸਾਹਿਬ ਗੱਲਾਂ ਵੱਖਰੀਆਂ ਕਰਦੇ ਐ ਇਸੇ ਕਰਕੇ ਸਾਡੇ ਗੁਰੂ ਜੀ ਵੱਖਰੇ ਐ ਤੇ ਜਿਹੜੇ ਗੁਰਬਾਣੀ ਪੜਨਗੇ ਉਹ ਕੌਮ ਆਪੇ ਵੱਖਰੀ ਹੋ ਜਾਣੀ ਐ ਆਖੋ ਸਤਨਾਮ
ਸ੍ਰੀ ਵਾਹਿ
ਤੇ ਰੌਲਾ ਪਾਈ ਜਾਓ ਅਸੀਂ ਹਿੰਦੂਆਂ 'ਚ ਰਲ ਗੱਡ ਹੋ ਗਏ ਹਿੰਦੂਆਂ ਨੇ ਸਾਨੂੰ ਆਪਣੇ 'ਚ ਰਲਾ ਲਿਆ ਇਹ ਉਹ ਰਲਾ ਲਿਆ ਆ ਗੁਰਬਾਣੀ ਪੜਨ ਲੱਗ ਜਾਓ ਗੁਰੂ ਸਾਹਿਬ ਵੱਖਰੇ ਨੇ ਤੁਹਾਨੂੰ ਬਾਹਰ ਕੱਢ ਦੇਣਗੇ ਵੱਖਰੇ ਕਰ ਦੇਣਗੇ ਤੇਰੀ ਸੋਚ ਵੱਖਰੀ ਹੋ ਜਾਣੀ ਆਪੇ ਵੱਖਰੀ ਹੋ ਗਈ ਬੱਚਾ ਸਰਕਾਰੀ ਸਕੂਲ 'ਚ ਪੜ੍ਹਦਾ ਹੈ ਜਿਹੋ ਜੀ ਪੜ੍ਹਾਈ ਪੜ੍ਹਾਉਂਦੇ ਸੀ ਸਾਰਿਆਂ 'ਚ ਉਹ ਪੜ੍ਹੀ ਜਾਂਦਾ ਸੀ ਤੇ ਉਹਨੂੰ ਚੱਕ ਕੇ ਤੁਸੀਂ ਵਧੀਆ ਪ੍ਰਾਈਵੇਟ ਸਕੂਲ 'ਚ ਪਾ ਦਿੱਤਾ ਸਾਲ ਬਾਅਦ ਹੀ ਅੰਗਰੇਜ਼ੀ ਲੱਗ ਗਿਆ ਬੋਲਣ ਦਾ ਆਪੇ ਹੀ ਵੱਖਰਾ ਹੋ ਗਿਆ ਆਖੋ
ਸਤਿਨਾਮ
ਵੱਖਰੇ ਕਰੋ ਜਿਹੜਾ ਗੁਰਬਾਣੀ ਦਾ ਗਿਆਨ ਲਏਗਾ ਆਪੇ ਹੀ ਵੱਖਰਾ ਹੋ ਜਾਣਾ ਉਹਨੇ ਰਲੇਗਾ ਕਿਵੇਂ ਤੇ ਜੇ ਗੁਰਬਾਣੀ ਪੜ੍ਹਨੀ ਨਹੀਂ ਫਿਰ ਆਪਾਂ ਅੱਜ ਕੱਲ੍ਹ ਵੇਖ ਹੀ ਰਹੇ ਹਾਂ ਕਸ਼ਹਿਰਾਧਾਰੀ ਬ੍ਰਾਹਮਣ ਦਸਤਾਰਧਾਰੀ ਬ੍ਰਾਹਮਣ ਵੇਖਣ ਨੂੰ ਪੱਗ ਬੰਨੀ ਹੈ ਕਸ਼ਹਿਰਾ ਪਾਇਆ ਕਿਰਪਾਨ ਪਾਈ ਫਿਰਦਾ ਕੰਮ ਸਾਰੇ ਬ੍ਰਾਹਮਣ ਵਾਲੀ ਕਰੀ ਜਾਂਦਾ ਆਖੋ ਸਤਨਾਮ ਗੱਜ ਕੇ ਆਖੋ ਜੀ ਸਤਨਾਮ ਕੰਮ ਸਾਰੇ ਹੀ ਬ੍ਰਾਹਮਣ ਵਾਲੇ ਕਰੀ ਜਾਂਦਾ ਹੈ ਵੱਖਰਾ ਕਿੱਥੋਂ ਹੋ ਗਿਆ ਵੱਖਰਾ ਤੇ ਉਹ ਹੋਏਗਾ ਜਿਹੜਾ ਇਸ ਸਕੂਲ 'ਚ ਪੜ੍ਹੇਗਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੋ ਤੁਹਾਨੂੰ ਵੱਖਰੇ ਨਾ ਕੀਤਾ ਤਾਂ ਕਹਿੰਦੇ ਕੋਈ ਇੱਕ ਵਹਿਮ ਵੀ ਤੇਰੀ ਜ਼ਿੰਦਗੀ 'ਚ ਰਹਿ ਗਿਆ ਤਾਂ ਕਹਿ ਦਈਏ ਇੱਕ ਗੱਲ ਕੱਟ ਦੇਣਗੇ ਤੇ ਜੋ ਬਣਾਈ ਫਿਰਦਾ ਸੋਚ ਵੀ ਐਂ ਹੁੰਦਾ ਸਭ ਕੱਟ ਦੇਣਗੇ ਤੇਰੇ ਵਹਿਮ ਭਰਮ ਭੱਜਦੇ ਵੇਖੀ ਜਿਵੇਂ ਇੱਕ ਇੱਕ ਬਚਨ ਗੁਰੂ ਸਾਹਿਬ ਦਾ ਪੜ੍ਹ ਕੇ ਵੇਖ ਤੈਨੂੰ ਵੱਖਰਾ ਇਹਨਾਂ ਨੇ ਕਰਨਾ ਹੈ ਬਸ ਅਸੀਂ ਐਂ ਕਹਿ ਲਓ ਵੀ ਦਸਤਾਰਾਂ ਨਾਲ ਵੱਖਰੇ ਨਹੀਂ ਦਸਤਾਰਾਂ ਤੇ ਬਾਬਿਆਂ ਦੇ ਆ ਜਿਹੜੇ ਸਰਸੇ ਵਾਲਾ ਵੀ ਬੰਨ ਲੈਂਦਾ ਕਦੀ ਕਦੀ ਦਸਤਾਰ ਤੇ ਭਨਿਆਰੇ ਵਾਲਾ ਵੀ ਬੰਨਦਾ ਸੀ, ਦਸਤਾਰ ਤੇ ਕਦੀ ਕਦੀ ਨੂਰ ਮਹਿੰਦੀ ਵੀ ਬੰਨ ਲੈਂਦਾ ਸੀ। ਦਸਤਾਰਾਂ ਦੀ ਗੱਲ ਨਹੀਂ, ਦਸਤਾਰ ਤੇ ਦਾੜੀ ਸਾਨੂੰ ਵੱਖਰੇ ਨਹੀਂ ਕਰਦੀ, ਬਸ ਗੁਰਬਾਣੀ ਨੂੰ ਪੜ੍ਹੋ, ਗੁਰੂ ਨਾਲ ਜੁੜੇ ਹੋਏ ਆਪੇ ਹੀ ਵੱਖਰੇ ਹੋ ਗਏ। ਜਿੰਨੇ ਗੁਰਬਾਣੀ ਪੜ੍ਹੋਗੇ ਸਮਝੋਗੇ ਤੁਸੀਂ ਵੱਖਰੇ ਹੋ ਜਾਣਾ ਸਾਰਿਆਂ ਨਾਲੋਂ, ਵੱਖਰੀ ਗੱਲ ਕਰੋਗੇ ਵੱਖਰੀ ਸੋਚ ਬਣ ਜਾਏਗੀ, ਬਸ ਲੱਖਾਂ ਚੋਂ ਵੱਖਰੀ ਦਿਸੋਗੇ। ਸਾਰੇ ਹੀ ਵਹਿਮ ਭਰਮ ਕਰਦੇ, ਇਕੱਲਾ ਹੀ ਵੱਖਰਾ, ਕੋਈ ਕੁਛ ਕਰਦਾ ਕੋਈ ਕੁਛ ਕਰਦਾ, ਇਕੱਲਾ ਹੀ ਵੱਖਰਾ 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 ਦਿਸੇਗਾ। ਫਿਰ ਤੇਰਾ ਵਿਆਹ ਵੀ ਵੱਖਰਾ ਜਿਹਾ ਹੋ ਜਾਣਾ, ਬੱਚਿਆਂ ਦੇ ਵਿਆਹ ਕਰੇਗਾ ਉਹ ਵੀ ਵੱਖਰੇ, ਬੱਚਿਆਂ ਦੇ ਜਨਮ ਦਿਨ ਮਨਾਏਗਾ ਉਹ ਵੀ ਵੱਖਰੇ, ਜੇ ਕੋਈ ਮਰੇਗਾ ਉਦੋਂ ਵੀ ਤੂੰ ਵੱਖਰਾ ਹੀ ਕਰੇਗਾ ਸਾਰਿਆਂ ਨਾਲੋਂ, ਕਿਉਂਕਿ ਬਾਣੀ ਮੁਤਾਬਕ ਚੱਲੇਗਾ ਤੇ ਤੂੰ ਕੋਈ ਪੁੱਠੇ ਸਿੱਧੇ, ਤੂੰ ਐਂ ਥੋੜਾ ਕਹੇਗਾ ਵੀ ਚੱਲ ਫੁੱਲ ਚੁੱਕ ਕੇ ਉੱਥੇ ਪਾਇਓ, ਐਂ ਕਰਿਓ, ਤੂੰ ਸਭ ਕੁਝ ਵੱਖਰਾ ਕਰੇਗਾ। ਬੱਚਿਆਂ ਦੇ ਵਿਆਹ ਤੇ ਤੇਰੇ ਬਾਣੀ ਚੱਲੇਗੀ, ਹੁਣ ਡੀਜੇ ਨਹੀਂ ਚੱਲਣਾ, ਹੁਣ ਨਚਾਰ ਨਹੀਂ ਲੱਗਣੇ, ਆਪੇ ਵੱਖਰਾ, ਇਹ ਚੀਜ਼ਾਂ ਤੁਹਾਨੂੰ ਵੱਖਰਾ ਕਰ ਦੇਣਗੀਆਂ। ਗੁਰੂ ਨਾਲ ਜੁੜਿਆ ਆਪੇ ਵੱਖਰਾ ਹੋ ਜਾਂਦਾ, ਬਸ ਗੁਰਬਾਣੀ ਨਾਲ ਜੁੜ ਜਾਓ ਵੱਖਰੇ ਹੋ ਜਾਓ। ਆਓ ਜੀ ਪੜ੍ਹੀਏ ਆਨੰਦ ਸਾਹਿਬ, ਫਿਰ ਅਰਦਾਸ, ਫਿਰ ਹੁਕਮਨਾਮੇ ਸੁਣੀਏ, ਫਿਰ ਚਾਲਾ ਪਾਉਂਦੇ ਹਾਂ, ਸਾਰੇ ਆਰਾਮ ਨਾਲ ਜਾਵਾਂਗੇ, ਗੁਰੂ ਜੀ ਜਾਣਗੇ ਫਿਰ ਚੱਲਾਂਗੇ, ਕਾਲ ਨਾ ਕਰਿਓ ਬਿਲਕੁਲ ਵੀ। ਸਾਰੇ ਆਨੰਦ ਸਾਹਿਬ ਜੀ ਬੋਲੋ ਗੱਜ ਕੇ, ਜਿਹੜੇ ਰਹਿ ਗਏ ਮੱਥਾ ਟੇਕਿਆ ਨਹੀਂ, ਪਿੱਛੇ ਬਹਿ ਗਏ ਸੀ ਭਾਈ, ਆਓ ਮੱਥਾ ਟੇਕ ਲਓ।
ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਗੱਜ ਕੇ ਆਨੰਦ ਪਾਇਆ ਮੇਰੀ ਮਾਂ, ਸਤਿਗੁਰ ਦਾ ਪਾਇਆ ਸਹਿਜ ਸੇਤੀ, ਸਤ ਦਰਬਾਰ ਪਰੀਆ ਸ਼ਬਦ ਸਾਵਣ ਆਇਆ, ਰੱਬ ਜੋ ਤਾਂ ਕਾ ਮੋਹਰੀ ਕੇਰਾ ਮਾਜਨੀ ਵਸਾਇਆ, ਨਤ ਹੋਆ ਸਤਿਗੁਰੂ ਮੈਂ ਪਾਇਆ, ਜੀਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰਣਾ, ਕੀ ਕਰ ਹੁਕਰੇ ਤੇਰਾ ਆਰਜ ਸਭ ਸਵਾਰਣਾ, ਸਮਨਾ ਕਲਾ ਸਮਰੱਥ ਸੁਆਮੀ ਸੋਚੋ ਮਨ ਹੋਵੇ ਸਾਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਜਾਣਾ ਹੀ ਕਰ ਤੇਰਾ, ਆਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ, ਸਦਾ ਸਿਮਤ ਸਲਾਹਾ ਤੇਰੀ ਰਾਮ ਮਨ ਵਸਾਵੇ, ਰਾਮ ਜਿਨ ਕੈ ਮਨ ਵਸਿਆ ਰਾਜੇ ਸ਼ਬਦ ਮੇਰੇ, ਹੈ ਨਾਨਕ ਸੱਚੇ ਸਾਹਿਬ ਜਾਣਾ ਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਧ ਨਾਮ ਆਧਾਰ ਮੇਰਾ ਤੇ ਸੁਖਾਂ ਸਤਿਗੁਰਾਈਆਂ, ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਤਿਗੁਰਾਈਆਂ, ਪਾਣੀ ਸਾਧੂ ਮਿਟ ਹੋ ਇਸ ਦੀ ਆਏ ਕੰਡਿਆਈਆਂ, ਹੈ ਨਾਨਕ ਸੁਣੋ ਸੰਤੋ ਰੱਬ ਤਰੋ ਤੇਰਾ, ਨਾਮ ਮੇਰਾ ਵਾਜੇ ਪੰਜ ਸ਼ਬਦ ਤਿੰਨ ਘਰ ਸੁਖਾਖੋ, ਘਰ ਸੁਖਾਵੇ ਸ਼ਬਦ ਵਾਜੇ ਕਲਾ ਕਰ ਬਲਵਾਨ, ਜੀ ਪੰਜ ਤੂਤ ਤੁਦ ਵਸ ਕੀਤੇ ਆਪ ਪੰਜ ਕੁਮਾਰਿਆ, ਹੋਰ ਕਰਮ ਪਾਇਆ ਤੁਦ ਜਿਨ ਕਉ ਨਾਮ ਹਰ ਕਰਦਾਵੇ, ਹੈ ਨਾਨਕ ਸੈ ਸੁਖ ਹੋਆ ਇਤ ਕਰ ਅਨ ਹਰ ਵਾਜੇ, ਅਨੰਦ ਸੁਣੋ ਮਨ ਕਾ ਕੀ ਹੋ ਸਗਲ ਮਨੋਰਥ ਪੂਰੇ, ਸੰਤ ਸਾਜਨ ਪਏ ਸੰਸੇ ਗੁਰ ਕੇ ਜਾਣੀ, ਸੁਣਦੇ ਪੁਨੀਤ ਰਹਤੇ ਸਤਿਗੁਰ ਰਹਿਆ ਪਰ ਪੂਰੇ, ਮੇਰ ਮੰਤ ਨਾਨਕ ਗੁਰ ਚਰਨ ਲਗੇ ਵਾਜੇ ਅਨਹਰਿ ਸੁਣੇ, ਪਵਣ ਗੁਰ ਪਾਣੀ ਪਿਤਾ ਮਾਤਾ ਸੰਤ ਮਹਾਰੇ, ਦਿਵਸ ਰਾਤ ਹੋਏ ਦਾਈ ਦਾਇਆ ਚੰਗਿਆਈਆਂ ਬੁਰਿਆਈਆਂ, ਕਰਮ ਹਮੂਰ ਕਰਮੀ ਆਪੋ ਆਪਣੀ ਦੇ ਦੇਣਾ ਕੇ ਦੂਰ, ਜਿਨੀ ਨਾਮ ਆਇਆ ਏ ਮਸਕਤ ਪਾਲ, ਜਿਨੀ ਕਾਮ ਆਇਆ ਏ ਮਸਕਤ ਪਾਲ, ਨਾਨਕ ਤੇ ਸੁਖੀ ਉਜਲੇ ਖੇਤੀ ਸੁਖੀ ਨਾਲ, ਨਾਨਕ ਤੇ ਸੁਖੀ ਉਜਲੇ ਖੇਤੀ ਸੁਖੀ ਨਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਧਨਾਸਰੀ ਮਹੱਲਾ ਪਹਿਲਾ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ ਜੀਉ ਤਪਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ। ਬਹੁਤਾ ਬੋਲਣ ਚੱਖਣ ਹੋਏ ਵਿਣ ਬੋਲੇ ਜਾਣੇ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਵਾਜੈ ਪਵਨ ਆਖੇ ਸਭ ਜਾਏ ਜੇਤਾ ਮੋਹ ਪ੍ਰੀਤ ਸੁਆਦ ਸਭਾ ਕਾਲਖ ਦਾਗਾ ਦਾਗ ਦਾਗ ਦੋਸ਼ ਮੋਹਿ ਚਲਿਆ ਲਾਏ ਦਰਗਹ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੇ ਸਾਰ ਨਾਨਕ ਸਾਚਾ ਸਰਬ ਦਾਤਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।